ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਪ੍ਰੋਗਰਾਮ ਲੈ ਕੇ ਹਰ ਤਰ੍ਹਾਂ ਲਹਿਰਾਂ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਦੇ ਵਿਚ ਮੈਂ ਯਾਨੀ ਕਿ ਅਮਰਦੀਪ ਕੌਰ ਇੱਕ ਵਾਰ ਫੇਰ ਹਾਜ਼ਰ ਹਾਂ ਇੱਕ ਲੰਬੀ ਬ੍ਰੇਕ ਤੋਂ ਬਾਅਦ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਿਨ ਹਮੇਸ਼ਾ ਵਾਂਗ ਅੱਜ ਮੰਗਲਵਾਰ ਦਾ ਪਰ ਸਾਲ ਬਦਲ ਚੁੱਕਿਆ ਮਹੀਨੇ ਬਦਲ ਚੁੱਕੇ ਨੇ ਹਾਂ ਸੋ ਸਾਲ ਚੜ ਚੁੱਕਿਆ ਜੀ 2019 ਤੇ 2019 ਦੇ ਜਨਵਰੀ ਮਹੀਨੇ ਦੀ ਵੀ 29 ਤਰੀਕ ਅੱਜ ਹੋ ਚੁੱਕੀ ਹੈ ਯਾਨੀ ਕਿ ਸਾਲ ਦਾ ਜਿਹੜਾ ਪਹਿਲਾ ਮਹੀਨਾ ਉਹ ਵੀ ਆਪਣੇ ਅੰਤਲੇ ਪਲਾਂ ਵੱਲ ਵਧਣਾ ਸ਼ੁਰੂ ਹੋ ਗਿਆ ਤੇ ਉਧਰ ਨਾਨਕ ਸ਼ਾਹੀ ਸੰਬੰਧ 550 ਦੇ ਮਾਘ ਮਹੀਨੇ ਦੀ ਅੱਜ 16 ਤਰੀਕ ਹੋ ਚੁੱਕੀ ਹੈ ਘੜੀਆਂ ਤੇ ਨਜ਼ਰ ਮਾਰਾਂ ਤਾਂ ਦੋਸਤੋ ਘੜੀਆਂ ਕਹਿੰਦੀਆਂ ਜੀ ਕਿ 8:02 ਹੋ ਚੁੱਕੇ ਨੇ ਮੈਲਬਰਨ ਸਿਡਨੀ ਤੇ ਕੈਨਬਰਾ ਚ ਜਦਕਿ ਬ੍ਰਿਸਬੇਨ ਦੇ ਵਿਚ ਸਮਾਂ ਜਿਹੜਾ ਜੀ 7:02 ਦਾ ਤੇ ਪਰਥ ਦੇ ਵਿਚ 5:02 ਹੋਏ ਨੇ ਤੇ ਐਡੀਲੇਡ ਦੇ ਵਿਚ ਅਜੇ ਜਿਹੜਾ ਸਮਾਂ ਹੈ ਜੀ ਉਹ 7:32 ਦਾ ਹੋਇਆ ਇਸ ਤੋਂ ਬਾਅਦ ਨਿਊਜ਼ੀਲੈਂਡ ਚਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਸਮਾਂ 10:02 ਦਾ ਹੋ ਚੁੱਕਿਆ ਤੇ ਇਸ ਤੋਂ ਵੀ ਵਾਰ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਦੋਸਤੋ ਕੈਨੇਡਾ ਦੇ ਵਿਚ ਸਮਾਂ ਜਿਹੜਾ ਉਹ ਵੱਖਰਾ ਚੱਲ ਰਿਹਾ ਉੱਥੇ ਦੇ ਸਮੇਂ ਦੀ ਜ਼ਰੂਰ ਗੱਲ ਕਰਦੇ ਹਾਂ ਪਰ ਜਿੱਥੇ ਚੜ ਚੁੱਕਿਆ ਜੀ ਮੰਗਲਵਾਰ ਉੱਥੇ ਦੀ ਗੱਲ ਪਹਿਲਾਂ ਡੁਬਈ ਦੇ ਵਿਚ ਵੀ ਮੰਗਲਵਾਰ ਚੜ ਚੁੱਕਿਆ 1:03 ਹੋ ਚੁੱਕੇ ਨੇ ਜੀ ਉੱਥੇ ਤੇ ਇਸੇ ਤਰ੍ਹਾਂ ਹਾਂਗਕਾਂਗ ਦੇ ਵਿਚ ਵੀ ਮੰਗਲਵਾਰ ਚੜ ਚੁੱਕਿਆ ਉੱਥੇ ਲਗਭਗ ਸਮਾਂ ਪਰਥ ਵਾਲਾ 5:03 ਦਾ ਸਮਾਂ ਇਸ ਵੇਲੇ ਤੇ ਇਸੇ ਤਰ੍ਹਾਂ ਭਾਰਤ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ ਕਾਫੀ ਵੱਡਾ ਤੜਕਾ 2:33 ਦਾ ਸਮਾਂ ਤੇ ਭਾਰਤ ਪੰਜਾਬ ਦੇ ਪਟਿਆਲਾ ਸਟੂਡੀਓ ਤੋਂ ਸਾਨੂੰ ਇਸ ਵੇਲੇ ਸਾਡਾ ਸਾਥ ਦੇ ਰਹੇ ਨੇ ਟੈਕਨੀਕਲ ਸਪੋਰਟ ਦੇ ਰਹੇ ਨੇ ਸਰਬਜੀਤ ਸਿੰਘ ਪੁਰੀ ਸਾਡੇ ਨਾਲ ਹੀ ਪ੍ਰੋਗਰਾਮ ਦੇ ਵਿਚ ਸ਼ਾਮਲ ਨੇ ਤੇ ਇਸੇ ਤਰ੍ਹਾਂ ਦੋਸਤੋ ਸਮਾਂ ਜਿਹੜਾ ਜੀ ਬੈਂਕਾਕ ਦੇ ਵਿਚ 4:03 ਦਾ ਇਸ ਵੇਲੇ ਹੋ ਚੁੱਕਿਆ ਤੇ ਜਿਨ੍ਹਾਂ ਮੁਲਕਾਂ ਦੇ ਵਿਚ ਅਜੇ ਚੱਲ ਰਿਹਾ ਸੋਮਵਾਰ ਉਹਨਾਂ ਮੁਲਕਾਂ ਦੀ ਵੀ ਗੱਲ ਕਰ ਲੈਂਦੇ ਹਾਂ ਕੈਨੇਡਾ ਦੇ ਵਿਚ ਅਜੇ ਸੋਮਵਾਰ ਚੱਲ ਰਿਹਾ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 1:03 ਬਾਅਦ ਦੁਪਹਿਰ ਦੇ ਹੋਏ ਨੇ ਜਦਕਿ ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ ਸ਼ਾਮ ਦੇ 4:03 ਉੱਥੇ ਹੋ ਚੁੱਕੇ ਨੇ ਇਸੇ ਤਰ੍ਹਾਂ ਵਿਨੀਪੈਗ ਦੇ ਵਿਚ 3:04 ਬਾਅਦ ਦੁਪਹਿਰ ਦੇ ਹੋਏ ਨੇ ਤੇ ਐਲਏ ਦੇ ਵਿਚ ਲਾਸ ਏਂਜਲਸ ਦੇ ਵਿਚ 1:04 ਦਾ ਜਿਹੜਾ ਸਮਾਂ ਉਹ ਹੋ ਚੁੱਕਿਆ ਸੋਮਵਾਰ ਦਾ ਸੋ ਸੋਮਵਾਰ ਦੀ ਦੁਪਹਿਰ ਬਾਅਦ ਦਾ ਜਿਹੜਾ ਸਮਾਂ ਐਲਏ ਦੇ ਵਿਚ ਤੇ ਦੋਸਤੋ ਤੁਹਾਡੇ ਮੁਲਕਾਂ ਦੇ ਵਿਚ ਸਮਾਂ ਜਿਹੜਾ ਮਰਜ਼ੀ ਹੋਵੇ ਤੁਸੀਂ ਆਵਾਜ਼ ਦੀਆਂ ਤਰੰਗਾਂ ਦੇ ਨਾਲ ਜਦੋਂ ਸਾਡੇ ਨਾਲ ਸਾਂਝ ਬਣਾਉਂਦੇ ਹੋ ਤਾਂ ਸਾਨੂੰ ਬਹੁਤ ਚੰਗਾ ਲੱਗਦਾ ਕਿਤੇ ਮੰਗਲਵਾਰ ਦਾ ਦਿਨ ਹੈ ਕਿਤੇ ਸੋਮਵਾਰ ਦੀ ਰਾਤ ਪਈ ਹੋਈ ਹੈ ਕਿਤੇ ਸੋਮਵਾਰ ਦੀ ਦੁਪਹਿਰ ਹੈ ਔਰ ਕਿਤੇ ਸੋਮਵਾਰ ਦੀ ਸ਼ਾਮ ਚੱਲ ਰਹੀ ਹੈ ਤੇ ਕਿਤੇ ਵੱਡਾ ਤੜਕਾ ਜਿਵੇਂ ਅਸੀਂ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਦੇ ਵਿਚ ਇਸ ਵੇਲੇ 2:33 ਦਾ ਸਮਾਂ ਸੋ ਪ੍ਰੋਗਰਾਮ ਲਹਿਰਾਂ ਦੇ ਜ਼ਰੀਏ ਸਾਡੇ ਨਾਲ ਜੁੜਨ ਵਾਲੇ ਸਾਡੇ ਨਾਲ ਰਾਬਤਾ ਬਣਾਉਣ ਵਾਲੇ ਸਾਰੇ ਦੋਸਤਾਂ ਨੂੰ ਇੱਕ ਵਾਰ ਫਿਰ ਪ੍ਰੋਗਰਾਮ ਦੇ ਵਿਚ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਔਰ ਇਸ ਲੰਬੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਨਾਲ ਇਹ ਰਾਬਤਾ ਜਿਹੜਾ ਬਣਿਆ ਉਸ ਰਾਬਤੇ ਨੂੰ ਬਣਾਉਣ ਲੱਗਿਆ ਅੱਜ ਮਨ ਦੇ ਵਿਚ ਬੜੇ ਹੀ ਬਹੁਤ ਸੋਹਣੇ ਸੋਹਣੇ ਜੇ ਜਿਹੜੇ ਚਾਅ ਸੀ ਉਹ ਵੀ ਉਗਮ ਰਹੇ ਸੀਗੇ ਕਿਉਂਕਿ ਇੱਕ ਜਦੋਂ ਵਕਫਾ ਪੈ ਜਾਂਦਾ ਕਿਸੇ ਵੀ ਰਿਸ਼ਤੇ ਦੇ ਵਿਚ ਨਾ ਤਾਂ ਉਹ ਰਿਸ਼ਤੇ ਦੇ ਵਿਚ ਮੈਨੂੰ ਲੱਗਦਾ ਕਿ ਜਿਹੜਾ ਚਾਅ ਆ ਉਹਦੀ ਜਿਹੜੀ ਉਮੰਗ ਆ ਉਹਦੇ ਵਿਚ ਜਿਹੜੀ ਖਿੱਚ ਆ ਹਨਾ ਉਹ ਹੋਰ ਜ਼ਿਆਦਾ ਤੀਬਰ ਹੋ ਜਾਂਦੀ ਹੈ ਸੋ ਜਦੋਂ ਅਸੀਂ ਲਗਾਤਾਰ ਜੁੜਦੇ ਹਾਂ ਤਾਂ ਹੋ ਸਕਦਾ ਉਹ ਉਤਸੁਕਤਾ ਓਨੀ ਜ਼ਿਆਦਾ ਨਾ ਹੁੰਦੀ ਹੋਵੇ ਜਦੋਂ ਅਸੀਂ ਇੱਕ ਵਕਫੇ ਤੋਂ ਬਾਅਦ ਜੁੜਦੇ ਹਾਂ ਤੇ ਉਹਦੇ ਵਿਚ ਉਤਸੁਕਤਾ ਜਿਹੜੀ ਆ ਉਹਦੇ ਵਿਚ ਜਿਹੜੀ ਖਿੱਚ ਆ ਉਹ ਵੀ ਜ਼ਰੂਰ ਹੁੰਦੀ ਆ ਔਰ ਮੇਰੇ ਮਨ ਦੇ ਵਿਚ ਤੁਹਾਡੇ ਨਾਲ ਜੁੜਨ ਦਾ ਜਿਹੜਾ ਚਾਅ ਸੀ ਉਹ ਬਹੁਤ ਜ਼ਿਆਦਾ ਸੀ ਔਰ ਆਪਾਂ ਅੱਜ ਪ੍ਰੋਗਰਾਮ ਦੇ ਵਿੱਚ ਪੂਰੇ 2 ਘੰਟੇ ਤੁਹਾਡੇ ਨਾਲ ਜਿਹੜਾ ਇਹ ਸਾਥ ਹੈ ਬਣਾ ਕੇ ਰੱਖਣਾ ਤੇ ਮੈਂ ਵੀ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਆਪਣਾ ਪਿਆਰਾ ਜਿਹਾ ਸਾਥ ਸਾਨੂੰ ਜ਼ਰੂਰ ਦਿਓਗੇ। ਸੋ ਦੋਸਤੋ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਜ਼ਰੂਰ ਗੱਲ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਜਿਵੇਂ ਅਸੀਂ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹੁੰਦੇ ਹਾਂ ਉਹ ਵੀ ਕਰਾਂਗੇ ਤੇ ਪੰਜਾਬ ਦੀਆਂ ਤੇ ਭਾਰਤ ਦੀਆਂ ਕੁਝ ਖਬਰਾਂ ਖਾਸ ਖਬਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤੇ ਇਹਦੇ ਨਾਲ ਹੀ ਕੁਝ ਜ਼ਰੂਰੀ ਜਾਣਕਾਰੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਅਸੀਂ ਕੱਲ ਫੇਸਬੁੱਕ ਪੇਜ ਤੇ ਵੀ ਪਾਇਆ ਸੀ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਤੁਸੀਂ ਜੇ ਸੁਣਦੇ ਹੋ ਤਾਂ ਤੁਸੀਂ ਫਿਲਮ ਊੜਾ ਐੜਾ ਜਿਹੜੀ ਕਿ ਰਿਲੀਜ਼ ਹੋਣ ਜਾ ਰਹੀ ਹੈ 1 ਫਰਵਰੀ ਨੂੰ ਉਹਦੇ 2 ਪਾਸ ਵੀ ਜਿੱਤ ਸਕੋਗੇ। ਸੋ ਪ੍ਰੋਗਰਾਮ ਪੂਰਾ ਸੁਣਨਾ ਜੀ ਜੇ ਤੁਸੀਂ 2 ਪਾਸ ਜਿੱਤਣੇ ਤੇ ਮੈਲਬਰਨ ਵਾਲਿਆਂ ਦੇ ਲਈ ਇਹ ਖਾਸ ਮੌਕਾ। ਸੋ ਮੈਲਬਰਨ ਵਾਲਿਓ ਧਿਆਨ ਨਾਲ ਸੁਣਿਓ ਪ੍ਰੋਗਰਾਮ ਤੇ ਤੁਸੀਂ ਵੀ ਜਿੱਤ ਸਕਦੇ ਹੋ 2 ਪਾਸ ਫਿਲਮ ਊੜਾ ਐੜਾ ਦੇ 1 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਬਾਬਤ ਵੀ ਹੋਰ ਗੱਲਾਂ ਬਾਤਾਂ ਕਰਾਂਗੇ। ਇਸ ਤੋਂ ਇਲਾਵਾ ਕਾਕੇ ਦਾ ਵਿਆਹ ਫਿਲਮ ਵੀ ਜੀ 1 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਉਸ ਫਿਲਮ ਦੇ ਬਾਬਤ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਇਸ ਤੋਂ ਇਲਾਵਾ ਕੀ ਹੋਣਾ ਪ੍ਰੋਗਰਾਮ ਦੇ ਵਿੱਚ। ਇਸ ਤੋਂ ਇਲਾਵਾ ਜੀ ਤੁਹਾਡੇ ਪਿਆਰੇ ਪਿਆਰੇ ਜੇ ਸੁਨੇਹੇ ਪ੍ਰੋਗਰਾਮ ਦਾ ਸ਼ਿੰਗਾਰ ਬਣਦੇ ਨੇ, ਪ੍ਰੋਗਰਾਮ ਦੀ ਰੌਣਕ ਬਣਦੇ ਨੇ। ਸੋ ਅੱਜ ਵੀ ਤੁਹਾਡੇ ਸੁਨੇਹਿਆਂ ਦੀ ਉਡੀਕ ਜ਼ਰੂਰ ਰਹੇਗੀ ਤੇ ਇਸ ਤੋਂ ਬਿਨਾਂ ਬਿਲਕੁਲ ਜੀ ਸੰਗੀਤ ਪ੍ਰੋਗਰਾਮ ਦਾ ਇੱਕ ਜ਼ਰੂਰੀ ਹਿੱਸਾ ਤੇ ਗੀਤ ਸੰਗੀਤ ਅਸੀਂ ਪ੍ਰੋਗਰਾਮ ਦੌਰਾਨ ਪ੍ਰਸਾਰਿਤ ਕਰਦੇ ਰਵਾਂਗੇ ਤੇ ਪ੍ਰੋਗਰਾਮ ਦਾ ਪਹਿਲਾ ਗੀਤ ਵੀ ਜਲਦੀ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ। ਅੱਜ ਦਾ ਜਿਹੜਾ ਪਹਿਲਾ ਗੀਤ ਹੈ ਜੀ ਸਾਈਂ ਸੁਲਤਾਨ ਹੋਰਾਂ ਦੀ ਆਵਾਜ਼ ਦੇ ਵਿੱਚ ਰੰਗ ਪੰਜਾਬ ਚੋਂ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਗੀਤ ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ ਮੌਸਮ ਦੀ ਜਾਣਕਾਰੀ ਦੇ ਨਾਲ।
ਰੰਗ ਬਿਰੰਗੀ ਦੁਨੀਆ ਸਾਰੀ ਪਰ ਮੂਲ ਹੈ ਤੇਰਾ ਰੰਗ ਸਾਈ ਤੂੰ ਹੀ ਰਾਂਝੇ ਦਾ ਤਖਤ ਹਜ਼ਾਰਾ ਤੂੰ ਹੀ ਸਲੇਟੀ ਦਾ ਚੰਗ ਸਾਈ ਤੂੰ ਹੀ ਸਲੇਟੀ ਦਾ ਚੰਗ ਸਾਈ ਲਾਰੀ ਦੇ ਮੇਰੇ ਮੌਲਾ ਦੇ ਰੰਗ ਮੇਰੇ ਅੱਲਾ ਦੇ ਰੰਗ ਮੇਰੇ ਸਾਈਂ ਦੇ ਰੰਗ ਮੇਰੇ ਮਾਹੀ ਦੇ ਰੰਗ ਮਾਣ ਮੱਤੇ ਇਤਿਹਾਸ ਦੇ ਰੰਗ ਅਹਿਸਾਸ ਦੇ ਰੰਗ ਵਿਸ਼ਵਾਸ ਦੇ ਰੰਗ ਸਾਡੇ ਮਾਣ ਮੱਤੇ ਇਤਿਹਾਸ ਦੇ ਰੰਗ ਇਹਨਾਂ ਰੰਗਾਂ ਚ ਇੱਕ ਇਨਕਲਾਬੀ ਇਹਨਾਂ ਰੰਗਾਂ ਚ ਰੰਗ ਪੰਜਾਬੀ ਇਹਨਾਂ ਰੰਗਾਂ ਚ ਰੰਗ ਪੰਜਾਬੀਏ 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 ਇਹਨਾਂ ਰੰਗਾਂ ਚ ਰੰਗ
ਸਾਨੂੰ ਬਿੱਟੂ ਬੱਪਾ ਰਾਏ ਹੋਰਾਂ ਨੇ ਮਿਲਡੂਰਾ ਦਾ ਜਿਹੜਾ ਮੌਸਮ ਸੀ ਉਹ ਦੱਸਿਆ ਸੀਗਾ। ਕਹਿੰਦੇ ਉੱਥੇ ਵੀ ਕਾਫੀ ਜ਼ਿਆਦਾ ਗਰਮੀਆਂ ਚ 37 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾਣਾ, ਕਾਫੀ ਗਰਮ ਹੈ ਦਿਨ ਤੇ ਹਲਕੀਆਂ ਜਿਹੀਆਂ ਹਵਾਵਾਂ ਵੀ ਚੱਲਣੀਆਂ। ਸੋ ਬਿੱਟੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਆਪਣੇ ਇਲਾਕੇ ਦਾ ਜਿਹੜਾ ਮੌਸਮ ਹੈ ਤੁਸੀਂ ਸਾਡੇ ਨਾਲ ਸਾਂਝਾ ਕੀਤਾ। ਵੈਸੇ ਅਸੀਂ ਬਾਕੀ ਵੀ ਸ਼ਹਿਰਾਂ ਦਾ ਜਿਹੜਾ ਮੌਸਮ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਸਵਾਗਤ ਔਰ ਧੰਨਵਾਦ, ਬਣੇ ਰਹੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ। ਸੁਖਵਿੰਦਰ ਸੌਂਧੂਰੀ ਸਿਡਨੀ ਤੋਂ ਸਾਡੇ ਨਾਲ ਸਾਂਝ ਪਾਈ ਹੈ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਸੁਖਵਿੰਦਰ ਜੀ। ਤੁਸੀਂ ਆਪਣੀ ਆਦਤ ਮੁਤਾਬਕ ਤੇ ਆਪਣੀ ਰੁਟੀਨ ਮੁਤਾਬਕ ਪ੍ਰੋਗਰਾਮ ਦੇ ਵਿੱਚ ਜੁੜਨਾ ਕੀਤਾ, ਬਹੁਤ ਬਹੁਤ ਤਹਿ ਦਿਲ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਬਣੇ ਰਹੋ ਇਸੇ ਤਰ੍ਹਾਂ। ਬਲਰਾਜ ਸਿੰਘ ਬਰਾੜ ਸਤਿ ਸ਼੍ਰੀ ਅਕਾਲ ਬੁਲਾਈ ਹੈ, ਇਹਨਾਂ ਨੇ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਔਰ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਧੰਨਵਾਦ, ਬਣੇ ਰਹੋ ਇਸੇ ਤਰ੍ਹਾਂ। ਤੇ ਮੌਸਮ ਜਿਵੇਂ ਪਹਿਲਾਂ ਅਸੀਂ ਥੋੜੀ ਜਿਹੀ ਜਾਣਕਾਰੀ ਸਾਂਝੀ ਕੀਤੀ ਸੀ, ਪਰ ਆਵਾਜ਼ ਜਿਹੜੀ ਕਿਸੇ ਕਾਰਨ ਨਹੀਂ ਜਾ ਸਕੀ ਔਨ ਏਅਰ, ਇੱਕ ਵਾਰ ਫੇਰ ਝਾਤ ਮਾਰ ਲੈਂਦੇ ਹਾਂ ਮੌਸਮ ਦੇ ਉੱਤੇ, ਹਨਾ। ਸਿਡਨੀ ਦੇ ਵਿੱਚ 30 ਡਿਗਰੀ ਵੱਧ ਤੋਂ ਵੱਧ ਤਾਪਮਾਨ ਅੱਜ ਜਾਣਾ ਤੇ 23 ਡਿਗਰੀ ਤੱਕ ਜਿਹੜਾ ਘੱਟ ਤੋਂ ਘੱਟ ਤਾਪਮਾਨ ਰਹਿਣਾ ਤੇ ਕਾਫੀ ਜ਼ਿਆਦਾ ਗਰਮੀ ਉੱਥੇ ਵੀ ਦੱਸ ਗਈ ਹੈ। ਤੇ ਮੈਲਬਨ ਦੇ ਵਿੱਚ 35 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣਾ, 18 ਡਿਗਰੀ ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ। ਇੱਥੇ ਵੀ ਧੁੱਪ ਕਾਫੀ ਜ਼ਿਆਦਾ ਤਿੱਖੀ ਬਣੀ ਰਹਿਣੀ ਹੈ ਸਾਰਾ ਦਿਨ, ਪਿਛਲੇ ਕੱਲ ਵੀ ਕਾਫੀ ਤਿੱਖੀ ਧੁੱਪ ਸੀ ਔਰ ਜਿਵੇਂ ਮਿਲਡੂਰਾ ਵਾਲੇ ਜਿਹੜੇ ਉਹਨਾਂ ਨੇ ਦੱਸਿਆ ਜੀ 37 ਡਿਗਰੀ ਉੱਥੇ ਜਾਣਾ ਔਰ 35 ਡਿਗਰੀ ਮੈਲਬਨ ਦੇ ਵਿੱਚ ਜਾਣਾ। ਜਦੋਂ 35 ਡਿਗਰੀ ਦੱਸਿਆ ਗਿਆ ਤਾਂ 1-2 ਡਿਗਰੀ ਜਿਹੜਾ ਵੱਧ ਜਾਂਦਾ ਬਹੁਤ ਵਾਰ ਤਾਪਮਾਨ। ਸੋ ਦੋਸਤੋ ਚੁਕੰਨੇ ਰਹੋ, ਗਰਮੀ ਹੈ ਸੋ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਜਦੋਂ ਵੀ ਬਾਹਰ ਜਾਂਦੇ ਹੋ ਸਨਸਕ੍ਰੀਨ ਲਗਾ ਕੇ ਜਾਓ, ਕਿਉਂਕਿ ਇੱਥੋਂ ਦੀ ਜਿਹੜੀ ਧੁੱਪ ਆ ਉਹ ਚਮੜੀ ਦੇ ਉੱਤੇ ਸਿੱਧਾ ਅਸਰ ਕਰਦੀ ਹੈ। ਪਾਣੀ ਜ਼ਿਆਦਾ ਪੀਓ ਹਨਾ ਤੇ ਠੰਡੀਆਂ ਚੀਜ਼ਾਂ ਜਿਹੜੀਆਂ ਉਹ ਖਾਓ ਤਾਂ ਕਿ ਜਿਹੜੀ ਗਰਮੀ ਆ ਉਹਦਾ ਅਸੀਂ ਜ਼ਰੂਰ ਜਿਹੜਾ ਮੁਕਾਬਲਾ ਕਰ ਸਕੀਏ। ਬਿਲਕੁਲ ਜੀ, ਕਹਿੰਦੇ ਹੁੰਦੇ ਆ ਵੀ ਮੌਸਮ ਜਿਹੜਾ ਉਹਨੂੰ ਇੰਜੋਏ ਵੀ ਕਰਨਾ ਚਾਹੀਦਾ, ਕਿਉਂਕਿ ਹੁਣ ਗਰਮੀ ਭਰ ਜੋ ਬੰਦੇ ਆ ਉਧਰ ਠੰਡ ਭਰ ਜੋ ਬੰਦੇ ਉੱਤੇ ਪੰਜਾਬ ਦੇ ਵਿੱਚ ਗੱਲ ਕਰੋ ਤਾਂ ਫਿਰ ਇਸ ਮੌਸਮ ਨੂੰ ਜਿਸ ਵੀ ਮੌਸਮ ਨੂੰ ਅਸੀਂ ਮਾਣ ਰਹੇ ਹਾਂ ਉਸ ਨੂੰ ਮਾਣੋ ਜ਼ਰੂਰ, ਪਰ ਨਾਲ ਹੀ ਨਾਲ ਉਸ ਤੋਂ ਜੇਕਰ ਕੋਈ ਵੀ ਖਰਾਬੀ ਹੋਣ ਦੇ ਸਾਰਾ ਤੇ ਉਹ ਬਚਣ ਦੇ ਲਈ ਉਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਅਸੀਂ ਅਹਤਿਆਤ ਜ਼ਰੂਰ ਵਰਤੀਏ ਹਨਾ। ਤੇ ਬ੍ਰਿਸਬੇਨ ਦੇ ਵਿੱਚ ਅੱਜ 32 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ, 23 ਡਿਗਰੀ ਘੱਟ ਤੋਂ ਘੱਟ ਰਹਿਣਾ ਤੇ ਇੱਥੇ ਜੀ ਹੋ ਸਕਦਾ ਮੀਂਹ ਦੇ ਛਰਾਟੇ ਵੀ ਪੈਣ। ਪਰਥ ਦੇ ਵਿੱਚ 16 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਜਿਹੜਾ ਜਾਣ ਦੀ ਉਮੀਦ ਦੱਸੀ ਗਈ ਹੈ। ਇੱਥੇ ਵੀ ਗਰਮੀ ਬਣੀ ਰਹਿਣੀ ਹੈ, ਐਡੀਲੇਡ ਦੇ ਵਿੱਚ 16 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਵੀ ਤਿੱਖੀ ਧੁੱਪ ਬਣੀ ਰਹਿਣੀ ਹੈ। ਕੈਨਬਰਾ ਦੇ ਵਿੱਚ 18 ਡਿਗਰੀ ਤੋਂ 35 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਥੰਡਰ ਸਟੋਰਮ ਦੱਸੇ ਗਏ ਆ ਔਰ ਜਿਵੇਂ ਮੈਂ ਪਹਿਲਾਂ ਵੀ ਗੱਲ ਕਰ ਰਹੀ ਸੀ ਜਦੋਂ ਥੰਡਰ ਸਟੋਰਮ ਦੱਸੇ ਗਏ ਹੋਣ ਔਰ ਇਹੋ ਜਿਹਾ ਗਰਮ ਮੌਸਮ ਹੋਵੇ ਤਾਂ ਉਹਦੇ ਵਿੱਚ ਕਾਫੀ ਜ਼ਿਆਦਾ ਸਾਨੂੰ ਚੁਕੰਨੇ ਹੋਣ ਦੀ ਲੋੜ ਹੁੰਦੀ ਹੈ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਗਰਮੀ ਦੇ ਨਾਲ ਰੁੱਖ ਬੂਟੇ ਜਾਂ ਘਾਹ ਜਿਹੜਾ ਜੀ ਉਹ ਕਾਫੀ ਸੜ ਚੁੱਕਿਆ ਹੁੰਦਾ ਹਨਾ, ਭੁੱਜ ਚੁੱਕਿਆ ਹੁੰਦਾ ਤੇ ਉਸ ਮੌਸਮ ਦੇ ਵਿੱਚ ਜੇਕਰ ਥੰਡਰ ਸਟੋਰਮ ਦੀ ਇਹੋ ਜਿਹੀ ਕੋਈ ਸੰਭਾਵਨਾ ਹੁੰਦੀ ਹੈ ਤਾਂ ਹਵਾਵਾਂ ਦੇ ਨਾਲ ਅੱਗ ਲੱਗਣ ਦੀ ਜਿਹੜੀ ਇੱਕ ਉਹਦਾ ਜਿਹੜਾ ਖਤਰਾ ਹੈ ਉਹ ਵੀ ਬਣ ਜਾਂਦਾ। ਸੋ ਇਸ ਕਰਕੇ ਸਾਨੂੰ ਆਲੇ ਦੁਆਲੇ ਪ੍ਰਤੀ ਵੀ ਚੁਕੰਨੇ ਰਹਿਣਾ ਚਾਹੀਦਾ। ਹੋਬਾਰਟ ਦੇ ਵਿੱਚ ਅੱਜ 31 ਡਿਗਰੀ ਤਾਪਮਾਨ ਵੱਧ ਤੋਂ ਵੱਧ ਦੱਸਿਆ ਗਿਆ, 17 ਡਿਗਰੀ ਘੱਟ ਤੋਂ ਘੱਟ ਦੱਸਿਆ ਗਿਆ, ਧੁੱਪ ਬਣੀ ਰਹਿਣੀ ਹੈ ਇੱਥੇ ਵੀ। ਔਰ ਡਾਰਵਿਨ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ 26 ਡਿਗਰੀ ਘੱਟ ਤੋਂ ਘੱਟ ਤੇ 33 ਡਿਗਰੀ ਵੱਧ ਤੋਂ ਵੱਧ ਜਿਹੜਾ ਤਾਪਮਾਨ ਉਹ ਰਹਿਣਾ। ਸੋ ਦੋਸਤੋ ਇਹ ਸੀ ਜੀ ਸਾਡੇ ਤੇ ਤੁਹਾਡੇ ਸ਼ਹਿਰਾਂ ਦਾ ਮੌਸਮ ਤੇ ਮੌਸਮ ਤੋਂ ਬਾਅਦ ਹੁਣ ਇੱਕ ਵਾਰ ਫਿਰ ਪ੍ਰੋਗਰਾਮ ਦਾ ਮੌਸਮ ਬਦਲਦੇ ਹਾਂ। ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਅਸੀਂ ਗੀਤ ਸੁਣ ਰਹੇ ਸੀਗੇ ਤੇ ਉਹੀ ਗੀਤ ਤੁਹਾਡੇ ਲਈ ਦੁਬਾਰਾ ਲੈ ਕੇ ਹਾਜ਼ਰ ਹੋ ਰਹੇ ਹਾਂ। ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਆਪਣੇ ਖਬਰਾਂ ਦੇ ਸਿਲਸਿਲੇ ਦੇ ਨਾਲ, ਬਣੇ ਰਹੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ।
ਸਾਰੇ ਗਾ ਸਾਰੇ ਗਾਰੇ ਸਾਰੇ ਧਨੀ ਸਾਨੀ ਧਨੀ ਦਬ ਮਾ ਬਨੀ ਸਾਰੇ ਮਾ ਗਰੇ ਨੀ ਸਾ ਰਾਮਾਨੂ ਰੋਸ਼ਨਾਏ ਆਓ ਚਰਾਗ ਬਣੀਏ ਰਾਮਾਨੂ ਰੋਸ਼ਨਾਏ ਆਓ ਚਰਾਗ ਬਣੀਏ ਖੁਸ਼ਹਾਲੀਆਂ ਲਿਆ
ਸ਼ਹਿਨਾਈਏ ਆਓ ਚਰਾਗ ਬਣੀਏ ਉਸ ਨੂੰ ਦਿਖਾਈਏ ਸ਼ੀਸ਼ੇ ਰੋਸ਼ਨ ਦਿਮਾਗ ਬਣੀਏ ਰਾਮਾ ਨੂੰ ਰੋਸ਼ਨ ਆਓ ਚਰਾਗ ਬਣੀਏ ਮਜਬੂਰੀਆਂ ਉਖਾੜੋ ਮਨ ਮਰਜ਼ੀਆਂ ਉਗਾਈਏ ਮਜਬੂਰੀਆਂ ਉਖਾੜੋ ਮਨ ਮਰਜ਼ੀਆਂ ਉਗਾਈਏ ਖੁਸ਼ੀਆਂ ਦੀ ਧਰਤੀ ਉੱਤੇ
ਜੀ ਦੋਸਤੋ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਅਸੀਂ ਸੁਣ ਰਹੇ ਸੀਗੇ। ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਰਾਹਾਂ ਨੂੰ ਰੋਸ਼ਨ ਆਈਏ ਆਓ ਚਿਰਾਗ ਬਣੀਏ। ਵੈਸੇ ਬਹੁਤ ਵੱਡੀ ਲੋੜ ਹੈ ਚਿਰਾਗ ਬਣਨ ਦੀ, ਹੈ ਨਾ। ਜਿਵੇਂ ਕਿ ਤੁਸੀਂ ਜਾਣਦੇ ਅਰੇ ਜਿੰਨੀ ਵਾਰ ਆਪਾਂ ਪੰਜਾਬ ਜਾਂਦੇ ਹਾਂ ਜਾਂ ਜਦੋਂ ਇੱਥੋਂ ਜਾਣਾ ਹੁੰਦਾ ਤੇ ਬਹੁਤ ਸਾਰੀਆਂ ਸਦਰਾਂ ਹੁੰਦੀਆਂ, ਹਨਾ, ਕਿ ਪੰਜਾਬ ਦੇ ਵਿੱਚ ਆਹ ਬਦਲਾਅ ਆ ਚੁੱਕਿਆ ਹੋਣਾ, ਹਨਾ। ਪੰਜਾਬ ਦੇ ਵਿੱਚ ਲੋਕ ਜਿਹੜੇ ਆ ਉਹ ਹੁਣ ਅਵੇਅਰ ਹੋ ਗਏ ਹੋਣਗੇ, ਹਨਾ। ਪਰ ਜਦੋਂ ਉੱਥੇ ਜਾ ਕੇ ਵੇਖੀਦਾ ਤਾਂ ਫੇਰ ਥੋੜਾ ਜਿਹਾ ਰੋਸਾ ਵੀ ਹੁੰਦਾ ਸਰਕਾਰਾਂ ਪ੍ਰਤੀ, ਔਰ ਥੋੜਾ ਜਿਹੜਾ ਰੋਸਾ ਨਾ ਉਹ ਲੋਕਾਂ ਪ੍ਰਤੀ ਵੀ ਹੁੰਦਾ, ਅਫਸੋਸ ਵੀ ਹੁੰਦਾ, ਹਨਾ, ਕਿ ਅਸੀਂ ਲੋਕ ਦੇਖੋ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਆ ਉਹ ਇਸ ਵੇਲੇ ਮਾਣ ਰਹੇ ਹਾਂ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਜਿਹੜਾ ਗੈਪ ਆ ਉਹ ਪਹਿਲਾਂ ਤੋਂ ਹੀ ਬਣਿਆ ਰਿਹਾ ਸਾਡੇ ਦੇਸ਼ ਦੇ ਵਿੱਚ, ਜਿਹੜੀਆਂ ਕਲਾਸਿਸ ਦਾ ਗੈਪ ਆ, ਹਨਾ, ਵਰਗ ਜਿਹੜੇ ਬਣੇ ਹੋਏ ਆ, ਇੱਕ ਅਮੀਰ ਵਰਗ ਹੋ ਗਿਆ, ਇੱਕ ਉਸ ਤੋਂ ਹੇਠਲਾ ਵਰਗ ਹੋ ਗਿਆ, ਇੱਕ ਮੱਧ ਵਰਗ ਹੋ ਗਿਆ, ਇੱਕ ਹੇਠਲਾ ਮੱਧ ਵਰਗ ਹੋ ਗਿਆ, ਹਨਾ, ਇੱਕ ਜਿਹੜਾ ਵਿਚਾਰਾ ਗਰੀਬ ਵਰਗ ਆ, ਜਿਹੜੇ ਇੱਕ ਗਰੀਬੀ ਰੇਖਾ ਤੋਂ ਵੀ ਥੱਲੇ ਰਹਿ ਰਹੇ ਲੋਕ ਆ, ਹਨਾ। ਸੋ ਇਹ ਇੰਨੇ ਸਾਰੇ ਵਰਗ ਜਿਹੜੇ ਆ, ਇਹਨਾਂ ਨੂੰ ਅਸੀਂ ਸ਼ੁਰੂਆਤ ਤੋਂ ਹੀ ਦੇਖਦੇ ਆਏ, ਜਦੋਂ ਤੋਂ ਅਸੀਂ ਸੁਰਤ ਸੰਭਾਲੀ ਆ, ਇਹ ਸਾਰਾ ਕੁਛ ਅਸੀਂ ਦੇਖਦੇ ਆਏ ਆ, ਹਨਾ। ਪਰ ਜਦੋਂ ਅਸੀਂ ਸਹੂਲਤਾਂ ਦੀ ਗੱਲ ਕਰਦੇ ਆ ਤਾਂ ਇਹ ਜ਼ਰੂਰ ਦੇਖਣ ਦੇ ਵਿੱਚ ਮਿਲਦਾ ਕਿ ਸਹੂਲਤਾਂ ਜਿਹੜੀਆਂ ਆ ਉਹ ਬਿਨਾਂ ਸ਼ੱਕ ਬਹੁਤ ਤਰ੍ਹਾਂ ਦੀਆਂ ਹੁਣ ਮਿਲੀਆਂ, ਚਾਹੇ ਉਹ ਮੱਧ ਵਰਗਿਆ ਚਾਹੇ ਹੇਠਲਾ ਮੱਧ ਵਰਗਿਆ, ਉਹ ਸਾਰੀਆਂ ਜਿਹੜੀਆਂ ਸਹੂਲਤਾਂ ਦੇ ਨਾਲ ਲੈਸ ਹੋ ਚੁੱਕਿਆ, ਜਦ ਕਿ ਜਿਹੜੀਆਂ ਬੁਨਿਆਦੀ ਸਹੂਲਤਾਂ ਆ ਉਹਨਾਂ ਤੋਂ ਅਜੇ ਵੀ ਅਸੀਂ ਬਹੁਤ ਜਗ੍ਹਾ ਸੱਖਣੇ ਮਹਿਸੂਸ ਕਰਦੇ ਆ ਆਪਣੇ ਆਪ ਨੂੰ। ਪਰ ਕੁਛ ਕੁ ਜਿਹੜੇ ਫਰਜ਼ ਆ, ਜਿਹੜੇ ਸਾਡੇ ਆਪਣੇ ਆ, ਜਿਹੜੇ ਸਹੂਲਤਾਂ ਦੇ ਨਾਲ ਵੀ ਨਹੀਂ ਜੁੜੇ ਹੋਏ, ਹਨਾ, ਉਹਨਾਂ ਫਰਜ਼ਾਂ ਤੋਂ ਅਸੀਂ ਬਹੁਤ ਹੀ ਊਣੇ ਆ, ਕਿਉਂਕਿ ਉਹ ਫਰਜ਼ ਅਸੀਂ ਨਿਭਾ ਕੇ ਰਾਜ਼ੀ ਨਹੀਂ ਆ, ਜਾਂ ਫਿਰ ਕਹਿ ਲਓ ਕਿ ਸਾਡੀ ਫਿਤਰਤ ਨਹੀਂ ਬਣੀ ਉਹਨਾਂ ਫਰਜ਼ਾਂ ਨੂੰ ਨਿਭਾਉਣ ਦੀ, ਸਾਡੀ ਆਦਤ ਜਿਹੜੀ ਆ ਉਹ ਨਹੀਂ ਬਣੀ, ਹਨਾ। ਇਹਨਾਂ ਫਰਜ਼ਾਂ ਦੇ ਵਿੱਚ ਦੇਖੋ, ਇੱਕ ਤਾਂ ਸਫਾਈ ਦੀ ਜਿਹੜੀ ਆਦਤ ਆ ਉਹ ਸਾਨੂੰ ਨਹੀਂ ਪਈ। ਅਸੀਂ ਚਾਹੇ ਪਿੰਡਾਂ 'ਚ ਚਲੇ ਜਾਈਏ, ਚਾਹੇ ਅਸੀਂ ਸ਼ਹਿਰਾਂ ਦੇ ਵਿੱਚ ਚਲੇ ਜਾਈਏ, ਖੈਰ ਪਿੰਡਾਂ ਦੇ ਵਿੱਚ ਕਿਉਂਕਿ ਪਿੰਡ ਥੋੜੇ ਜਿਹੇ ਖੁੱਲੇ ਡੁੱਲੇ ਹੁੰਦੇ ਆ, ਇਸ ਕਰਕੇ ਓਨਾ ਜ਼ਿਆਦਾ ਜਿਹੜਾ ਉੱਥੇ ਗੰਦਗੀ ਜਿਹੜੀ ਆ ਉਹ ਨਹੀਂ ਮਿਲਦੀ, ਹਨਾ। ਪਰ ਜਦੋਂ ਅਸੀਂ ਸ਼ਹਿਰਾਂ ਦੇ ਵਿੱਚ ਜਾਂਦੇ ਹਾਂ ਤਾਂ ਸ਼ਹਿਰਾਂ ਦੇ ਵਿੱਚ ਆਲੇ ਦੁਆਲੇ ਜਿਹੜੀ ਗੰਦਗੀ ਆ ਉਹ ਸਾਡੀ ਆਪਣੀ ਹੀ ਫੈਲਾਈ ਹੁੰਦੀ ਆ। ਮੈਨੂੰ ਬੜਾ ਅਫਸੋਸ ਹੋਇਆ ਕਿਉਂਕਿ ਜਿਹੜਾ ਮੇਰਾ ਆਪਣਾ ਪੇਕਿਆਂ ਦਾ ਜਿਹੜਾ ਸ਼ਹਿਰ ਨਹੀਂ ਕਹਿ ਸਕਦੀ ਮੈਂ, ਕਸਬਾ ਆ, ਬਹੁਤ ਛੋਟਾ ਜਿਹਾ ਕਸਬਾ ਆ ਫਿਲੌਰ, ਲੁਧਿਆਣੇ ਤੇ ਫਿਲੌਰ ਦੇ ਵਿਚਕਾਰ ਇੱਕ ਬਹੁਤ ਵੱਡਾ ਦਰਿਆ ਆ, ਹਨਾ। ਤੇ ਉਸ ਸਤਲੁਜ ਦਰਿਆ ਦਾ ਜਿਹੜਾ ਪਾਣੀ ਆ ਨਾ ਦੋਸਤੋ, ਉਹ ਇਸ ਵੇਲੇ ਸੁੱਕ ਚੁੱਕਿਆ, ਬਹੁਤ ਘੱਟ ਪਾਣੀ ਉਹਦੇ ਵਿੱਚ, ਔਰ ਲੋਕ ਉਸ ਨੂੰ ਇੰਨਾ ਕੁ ਜ਼ਿਆਦਾ ਗੰਧਲਾ ਕਰ ਰਹੇ ਆ ਕਿਉਂਕਿ ਉਸ ਦਰਿਆ ਦੇ ਵਿੱਚ ਲੋਕ ਸ਼ਨੀਵਾਰ ਨੂੰ, ਮੰਗਲਵਾਰ ਨੂੰ, ਵੀਰਵਾਰ ਨੂੰ ਉੱਥੇ ਲਿਆ ਕੇ ਨਾਰੀਅਲ ਤਾਰਦੇ ਆ, ਔਰ ਬਹੁਤ ਸਾਰਾ ਇਹੋ ਜਿਹਾ ਸਮਾਨ ਜਿਹੜਾ ਕਿ ਪੰਡਿਤਾਂ ਦੇ ਦੁਆਰਾ ਉਹਨਾਂ ਨੂੰ ਦੱਸਿਆ ਗਿਆ ਹੁੰਦਾ ਉਹ ਉਸ ਦਰਿਆ ਦੇ ਵਿੱਚ ਰੋੜਦੇ ਆ, ਔਰ ਲਿਫਾਫਿਆਂ ਦੇ ਨਾਲ ਜਿਹੜੇ ਪਲਾਸਟਿਕ ਦੇ ਮੋਮ ਜਾਮੇ ਆ, ਲਿਫਾਫੇ ਆ, ਉਸ ਨੇ ਦਰਿਆ ਨੂੰ ਗੰਧਲਾ ਕੀਤਾ ਹੋਇਆ। ਔਰ ਦੂਸਰੇ ਪਾਸੇ ਕੀ ਹੁੰਦਾ ਕਿ ਜਿਹੜੀ ਟ੍ਰੈਫਿਕ ਆ ਉੱਥੇ ਦਰਿਆ ਦਾ ਜਿਹੜਾ ਪੁਲ ਬਣਿਆ ਹੋਇਆ ਉਹ ਸਾਰੀ ਜਿਹੜੀ ਟ੍ਰੈਫਿਕ ਆ ਬਲੌਕ ਹੁੰਦੀ ਆ ਉਹਨਾਂ ਲੋਕਾਂ ਦੇ ਕਰਕੇ, ਕਿਉਂਕਿ ਉਹ ਲੋਕ ਕੀ ਕਰਦੇ ਆ ਉਸ ਪੁਲ ਦੇ ਉੱਤੇ ਹੀ ਆਪਣੀਆਂ ਜਿਹੜੀਆਂ ਗੱਡੀਆਂ ਰੋਕ ਕੇ ਉੱਥੇ ਆਪਣੀ ਉਹ ਕਾਰਵਾਈ ਜਿਹੜੀ ਕਰਦੇ ਆ। ਔਰ ਮੈਨੂੰ ਲੱਗਦਾ ਕਿ ਅਸੀਂ ਹੱਲੇ ਤੱਕ ਵੀ ਅਵੇਅਰ ਨਹੀਂ ਹੋਏ, ਹਨਾ, ਇਹਨਾਂ ਚੀਜ਼ਾਂ ਦੇ ਪ੍ਰਤੀ। ਜੇਕਰ ਅਸੀਂ ਇੱਥੇ ਆਉਂਦੇ ਹਾਂ, ਦੇਖੋ ਜੀ ਬਾਹਰ ਹੋ ਸਕਦਾ ਹੈ ਜਿਹੜੇ ਨਾਰੀਅਲ ਤਰ ਰਹੇ ਹੋਣ ਉਹ ਆਪਣੇ ਮੁੰਡੇ ਨੂੰ ਬਾਹਰ ਭੇਜਣ ਦੇ ਲਈ, ਆਪਣੇ ਬੱਚੇ ਨੂੰ, ਆਪਣੀ ਕੁੜੀ ਨੂੰ ਬਾਹਰ ਭੇਜਣ ਦੇ ਲਈ ਹੀ ਤਰ ਰਹੇ ਹੋਣ, ਜਾਂ ਫਿਰ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਦੇ ਲਈ ਤਰ ਰਹੇ ਹੋਣ, ਹਨਾ। ਪਰ ਤੁਸੀਂ ਦੇਖੋ ਕਿ ਜੇਕਰ ਤੁਸੀਂ ਜਿਹੜੀਆਂ ਇਹ ਪ੍ਰੇਅਰਸ ਇਹੋ ਜਿਹੀਆਂ ਕਰਦੇ ਹੋ ਤਾਂ ਇਹ ਪ੍ਰੇਅਰਸ ਜਿਹੜੀਆਂ ਆ, ਜੇਕਰ ਤੁਸੀਂ ਆਪਣੇ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਕਰੋ ਤਾਂ ਮੈਨੂੰ ਲੱਗਦਾ ਕਿ ਉਹ ਸੁਣੀਆਂ ਵੀ ਜਾਣਗੀਆਂ। ਜੇਕਰ ਤੁਸੀਂ ਜਿਹੜਾ ਧਰਮ ਦੇ ਅਨੁਸਾਰ ਜਿਹੜਾ ਕਾਇਦਾ ਦੱਸਿਆ ਗਿਆ ਆ ਉਸ ਕਾਇਦੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਅਪਣਾ ਕੇ ਉਹਨਾਂ ਚੀਜ਼ਾਂ ਦੇ ਉੱਤੇ ਅਮਲ ਕਰਕੇ ਜੇਕਰ ਜ਼ਿੰਦਗੀ ਨੂੰ ਤੋਰਦੇ ਆ ਤੇ ਉਹ ਮੈਨੂੰ ਲੱਗਦਾ ਜ਼ਿਆਦਾ ਲਾਹੇਵੰਦ ਹੋਣੀਆਂ, ਬਜਾਏ ਕਿ ਇਹੋ ਜਿਹੀਆਂ ਜਿਹੜੀਆਂ ਕਰਮ ਕਾਂਡੀ ਜਿਹੜੀਆਂ ਰਸਮਾਂ ਆ ਉਹ ਕਰਨ ਦੇ। ਕਿਉਂਕਿ ਇਹਨਾਂ ਕਰਮ ਕਾਂਡਾਂ ਦੇ ਨਾਲ ਦੇਖੋ ਕਿੰਨੀ ਜ਼ਿਆਦਾ ਅਸੀਂ ਡਿਸਟਰਬੈਂਸ ਕ੍ਰੀਏਟ ਕਰ ਰਹੇ ਹਾਂ ਉੱਥੇ, ਕਿੰਨੀ ਜ਼ਿਆਦਾ ਅਸੀਂ ਟ੍ਰੈਫਿਕ ਦੇ ਵਿੱਚ ਵਿਘਨ ਪਾ ਰਹੇ ਹਾਂ ਉੱਥੇ, ਅਸੀਂ ਨਾਲ ਦੀ ਨਾਲ ਅਸੀਂ ਗੰਦਗੀ ਵਧਾ ਰਹੇ ਹਾਂ ਉੱਥੇ, ਹਨਾ। ਨਾਲ ਹੀ ਨਾਲ ਅਸੀਂ ਉਹਦਾ ਜਿਹੜਾ ਫਿਰ ਦੋਸ਼ ਆ ਉਹ ਫਿਰ ਸਰਕਾਰਾਂ ਨੂੰ ਦਿੰਦੇ ਹਾਂ, ਔਰ ਦੇਖੋ ਸਰਕਾਰਾਂ ਜਿਹੜੀਆਂ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਇਹਦੇ ਲਈ ਵੀ ਜ਼ਿੰਮੇਵਾਰ ਨੇ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ, ਹਨਾ। ਜੇਕਰ ਸਰਕਾਰ ਚਾਹੇ, ਜੇਕਰ ਉੱਥੋਂ ਦਾ ਪ੍ਰਸ਼ਾਸਨ ਚਾਹੇ ਤਾਂ ਮੈਨੂੰ ਲੱਗਦਾ ਕਿ ਉਹ ਵੀ ਇਹਨਾਂ ਚੀਜ਼ਾਂ ਦੇ ਉੱਤੇ ਰੋਕ ਲਗਾ ਸਕਦਾ ਹੈ। ਪਰ ਦੂਸਰੇ ਪਾਸੇ ਕੀ ਹੁੰਦਾ ਜੀ, ਰਾਜਨੀਤੀ, ਹਨਾ, ਜਿਹੜਾ ਵੋਟ ਬੈਂਕ ਕੌਣ ਆ, ਵੋਟ ਬੈਂਕ ਵੀ ਲੋਕ ਨੇ, ਹਨਾ। ਤੇ ਉਹਨਾਂ ਨਾਰੀਅਲ ਤਾਰਨ ਵਾਲੇ ਲੋਕਾਂ ਦੇ ਵਿੱਚ ਹੋ ਸਕਦਾ ਕਿ ਕੋਈ ਇਹੋ ਜਿਹਾ ਵੋਟ ਬੈਂਕ ਵੀ ਹੋਵੇ, ਹਨਾ, ਜਿਨ੍ਹਾਂ ਨੂੰ ਮਨਾ ਨਹੀਂ ਕਰ ਸਕਦਾ ਹੋਣਾ ਪ੍ਰਸ਼ਾਸਨ, ਕਿਉਂਕਿ ਰਾਜਨੀਤੀ ਦੇ ਵਿੱਚ ਉਹਨਾਂ ਦੀ ਪਹੁੰਚ ਹੋ ਸਕਦੀ ਹੈ। ਪਰ ਦੇਖੋ ਜੀ, ਜਦੋਂ ਤੱਕ ਇਹ ਜਿਹੜੀਆਂ ਕੁਰਹਿਤਾਂ ਆ, ਇਹ ਜਿਹੜੀਆਂ ਕਰਮ ਕਾਂਡੀ ਚੀਜ਼ਾਂ ਆ ਜੇਕਰ ਸਾਡੇ ਦੇਸ਼ ਦੇ ਵਿੱਚ ਮੌਜੂਦ ਰਹਿਣਗੀਆਂ, ਉਦੋਂ ਤੱਕ ਮੈਨੂੰ ਨੀ ਲੱਗਦਾ ਕਿ ਅਸੀਂ ਬਾਕੀ ਦੇਸ਼ਾਂ ਦੇ ਮੁਕਾਬਲੇ, ਅਸੀਂ ਜਿੰਨਾ ਮਰਜ਼ੀ ਕਹਿ ਲਈਏ ਕਿ ਮੇਰਾ ਭਾਰਤ ਮਹਾਨ, ਮੇਰਾ ਦੇਸ਼ ਮਹਾਨ, ਹਨਾ, ਅਸੀਂ ਮਹਾਨ ਆਪਣੇ ਆਪ ਨੂੰ ਵਡਿਆ ਕੇ ਕਰ ਸਕਦੇ ਹਾਂ, ਪਰ ਜਦੋਂ ਤੱਕ ਅਸੀਂ ਇਹੋ ਜਿਹੀਆਂ ਜਿਹੜੀਆਂ ਕੁਰੀਤੀਆਂ ਆ, ਜਿਹੜੀਆਂ ਕੁਰਹਿਤਾਂ ਆ, ਜਿਹੜੀਆਂ ਅਸੀਂ ਇਹ ਕਰਮ ਕਾਂਡੀ ਚੀਜ਼ਾਂ ਜਿਹੜੀਆਂ ਉਹ ਜਦੋਂ ਤੱਕ ਛੱਡਦੇ ਨੀ ਨਾ, ਉਦੋਂ ਤੱਕ ਅਸੀਂ ਆਪਣੇ ਆਪ ਨੂੰ ਮਹਾਨ ਕਹਾਉਣ ਦੇ ਯੋਗ ਨਹੀਂ ਹੋ ਸਕਦੇ। ਸੋ ਚਿਰਾਗ ਬਣਨ ਦੀ ਬਿਲਕੁਲ ਲੋੜ ਹੈ ਜੀ, ਰਾਹਾਂ ਨੂੰ ਰੁਸ਼ਨਾਉਣ ਦੀ ਲੋੜ ਆ, ਤੇ ਰਾਹਾਂ ਨੂੰ ਰੁਸ਼ਨਾਉਣ ਦੇ ਲਈ ਬਹੁਤ ਸਾਰੇ ਲੋਕ ਲੱਗੇ ਵੀ ਹੋਏ ਆ, ਪਰ ਕਿਉਂਕਿ ਸਾਡੇ ਦੇਸ਼ ਦੀ ਆਬਾਦੀ ਬਹੁਤ ਜ਼ਿਆਦਾ ਆ, ਪੰਜਾਬ ਦੀ ਆਬਾਦੀ ਬਹੁਤ ਜ਼ਿਆਦਾ ਆ, ਤੇ ਉਸ ਆਬਾਦੀ ਦੇ ਵਿੱਚ ਉਹ ਥੋੜੇ ਜਿਹੇ ਲੋਕ ਜਿਹੜੇ ਇਹੋ ਜਿਹੇ ਕਾਰਜਾਂ ਦੇ ਵਿੱਚ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਲੱਗੇ ਹੋਏ ਆ, ਜਾਗਰੂਕ ਕਰਨ ਦੇ ਲਈ ਲੱਗੇ ਹੋਏ ਆ, ਉਹਨਾਂ ਦੀ ਉਹ ਜਾਗਰੂਕਤਾ ਜਿਹੜੀ ਮੁਹਿੰਮ ਆ ਉਹ ਕਿਸੇ ਨਾ ਕਿਸੇ ਹੱਦ ਤੱਕ ਜ਼ਰੂਰ ਕੋਈ ਨਾ ਕੋਈ ਸਹਿਯੋਗ ਕਰਦੀ ਆ, ਪਰ ਜਦੋਂ ਤੱਕ ਆਪਾਂ ਸਾਰੇ ਜਣੇ ਆਪਣੇ ਆਲੇ ਦੁਆਲੇ ਢੰਡੋਰਾ ਨਹੀਂ ਪਿੱਟਦੇ, ਜਦੋਂ ਤੱਕ ਆਪਣੇ ਪਰਿਵਾਰਾਂ ਦੇ ਵਿੱਚ ਅਸੀਂ ਇੱਕ ਦੂਸਰੇ ਨੂੰ ਅਵੇਅਰ ਨਹੀਂ ਕਰਦੇ ਕਿ ਇਹ ਚੀਜ਼ਾਂ ਜਿਹੜੀਆਂ ਕਰਨ ਦਾ ਕੋਈ ਵੀ ਫਾਇਦਾ ਨਹੀਂ ਆ, ਔਰ ਜੇਕਰ ਅਸੀਂ ਇਹੋ ਜਿਹੀਆਂ ਚੀਜ਼ਾਂ ਕਰਦੇ ਹਾਂ ਤੇ ਉਹਦੇ ਨਾਲ ਅਸੀਂ ਆਪਣੇ ਆਲੇ ਦੁਆਲੇ ਹੀ ਪ੍ਰਦੂਸ਼ਣ ਪੈਦਾ ਕਰ ਰਹੇ ਹਾਂ, ਹਵਾਵਾਂ ਜਿਹੜੀਆਂ ਅਸੀਂ ਗੰਦੀਆਂ ਕਰ ਲਈਆਂ, ਹਨਾ, ਅਸੀਂ ਪਾਣੀ ਆਪਣੇ ਉਹ ਗੰਦਲੇ ਕਰ ਲਏ ਆ, ਹਨਾ, ਅਸੀਂ ਹਰ ਰੋਜ਼ ਕਹਿੰਦੇ ਹਾਂ ਜੀ ਇੰਨੇ ਐਕਸੀਡੈਂਟਸ ਹੋ ਗਏ, ਇੰਨੀਆਂ ਮੌਤਾਂ ਹੋ ਗਈਆਂ, ਹਨਾ, ਟ੍ਰੈਫਿਕ ਦਾ ਅਸੀਂ ਖੁਦ ਬੁਰਾ ਹਾਲ ਕੀਤਾ ਹੋਇਆ, ਹਨਾ, ਔਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ, ਬਹੁਤ ਸਾਰੇ ਇਹੋ ਜਿਹੇ ਮੁੱਦੇ ਆ, ਖੈਰ ਜਿਨ੍ਹਾਂ ਦੇ ਬਾਰੇ ਅਸੀਂ ਗੱਲ ਕਰਦੇ ਰਹਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਦੋਸਤੋ। ਖੈਰ ਗੀਤ ਤੋਂ ਬਾਅਦ ਇਕਦਮ ਜਿਹੜੇ ਮਨ ਦੇ ਜਿਹੜੇ ਵਲਵਲੇ ਆ ਨਾ ਉਹ ਕਈ ਵਾਰ ਉੱਠਦੇ ਆ, ਔਰ ਫਿਰ ਕੰਟਰੋਲ ਕਰਨੇ ਮੁਸ਼ਕਿਲ ਹੋ ਜਾਂਦੇ, ਕਾਬੂ ਕਰਨੇ ਮੁਸ਼ਕਿਲ ਹੋ ਜਾਂਦੇ, ਇਸ ਕਰਕੇ ਇਹ ਇੱਕ ਵਲਵਲਾ ਹੀ ਸਮਝੋ, ਪਰ ਤੁਹਾਡੇ ਨਾਲ ਇਹਨਾਂ ਮੁੱਦਿਆਂ ਦੇ ਬਾਰੇ ਪ੍ਰੋਗਰਾਮ ਦੌਰਾਨ ਗੱਲਬਾਤ ਜਿਹੜੀ ਜ਼ਰੂਰ ਕਰਦੇ ਰਹਾਂਗੇ। ਫਿਲਹਾਲ ਜਿਹੜਾ ਸਮਾਂ ਤਾਂ ਖਬਰਾਂ ਦਾ ਵੀ ਹੋ ਚੁੱਕਿਆ, ਸੋ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਸਾਡੇ ਨਾਲ ਕੁਝ ਦੋਸਤ ਬਣੇ ਹੋਏ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਚ, ਤੇ ਵਰਿੰਦਰ ਚੀਮਾ ਮਲਡੂਰਾ ਵਾਲੇ ਉਹ ਵੀ ਪ੍ਰੋਗਰਾਮ ਚ ਪਹੁੰਚ ਚੁੱਕੇ ਨੇ, ਬਹੁਤ ਬਹੁਤ ਸਵਾਗਤ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਵੈਰੀ ਗੁੱਡ ਮਾਰਨਿੰਗ ਤੁਹਾਨੂੰ ਵੀ ਜੀ। ਤੇ ਇਹਨਾਂ ਨੇ ਇੱਕ ਬਹੁਤ ਸੋਹਣੀ ਅਟੈਚਮੈਂਟ ਭੇਜੀ ਹੈ, ਗੁਰੂ ਨਾਨਕ ਸਾਹਿਬ ਦੀ ਤਸਵੀਰ ਹੈ, ਤੇ ਕਹਿੰਦੇ ਰਹਿਮਤ ਤੇਰੀ, ਨਾਮ ਤੇਰਾ, ਕੁਝ ਨਹੀਂ ਜੋ ਮੇਰਾ, ਸਵਾਸ ਵੀ ਤੇਰੇ, ਅਹਿਸਾਸ ਵੀ ਤੇਰਾ, ਇੱਕ ਤੂੰ ਹੀ ਸਤਿਗੁਰ ਮੇਰਾ। ਕਿਆ ਬਾਤ ਹੈ ਜੀ, ਬਿਲਕੁਲ, ਜੇਕਰ ਟੇਕ ਉਸ ਪਰਮਾਤਮਾ ਦੇ ਉੱਤੇ ਹੋਵੇ, ਉਸ ਵਾਹਿਗੁਰੂ ਦੇ ਉੱਤੇ ਹੋਵੇ, ਤਾਂ ਬਿਲਕੁਲ ਆਪਣਾ ਆਪਾ ਜਿਹੜਾ ਆ ਉਹਨੂੰ ਸਮਰਪਿਤ ਕਰਨ ਤੋਂ ਬਾਅਦ ਫਿਰ ਕਿਸੇ ਤਰ੍ਹਾਂ ਦਾ ਕੋਈ ਫਿਕਰ ਫਾਕਾ ਨਹੀਂ ਰਹਿੰਦਾ। ਧੰਨਵਾਦ ਵਰਿੰਦਰ ਚੀਮਾ ਜੀ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਦੇ ਵਿੱਚ। ਨਿਸ਼ਾਂਤ ਸਿੰਘ ਬਾਠ ਅਮਰੀਕਾ ਕੈਲੀਫੋਰਨੀਆ ਤੋਂ ਸਾਡੇ ਨਾਲ ਬਣੇ ਨੇ ਜੀ ਪ੍ਰੋਗਰਾਮ ਚ, ਬਹੁਤ ਬਹੁਤ ਸਵਾਗਤ ਨਿਸ਼ਾਂਤ ਜੀ ਤੁਹਾਡਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਡੇ ਵੱਲੋਂ ਵੀ, ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜਨਾ ਕੀਤਾ, ਧੰਨਵਾਦ ਹੈ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਤੇ ਅੱਗੇ ਸਾਡੇ ਨਾਲ ਹਰਮੀਤ ਸਿੰਘ ਚਾਨਾ ਮੈਲਬਨ ਤੋਂ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ ਕਹਿੰਦੇ ਭੈਣ ਜੀ, ਅਲੋਂਗ ਵਿਦ ਆਲ ਲਿਸਨਰਸ ਆਫ ਹਰਮਨ ਰੇਡੀਓ ਵਰਲਡ ਵਾਈਡ, ਵੈਰੀ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ ਹਰਮੀਤ ਸਿੰਘ ਚਾਨਾ ਜੀ। ਤੇ ਕਹਿੰਦੇ ਆਈ ਐਮ ਵੈਲ ਹੇਅਰ ਐਂਡ ਹੋਪ ਦੈਟ ਯੂ ਆਰ ਆਲਸੋ ਸੇਲਿੰਗ ਇਨ ਦਾ ਸੇਮ ਪੋਰਟ ਆਫ ਯੂਅਰ ਹੈਪੀ ਐਂਡ ਹੈਲਦੀ ਪਲੇਸ ਅ ਲਾਈਫ, ਹਾਓ ਯੂ ਇੰਜੋਏ ਯੂਅਰ ਟੂਰ ਆਫ ਪੰਜਾਬ। ਵਧੀਆ ਰਿਹਾ ਜੀ, ਠੀਕ ਸੀਗਾ, ਸੋ ਮਿਲਿਆ ਜੁਲਿਆ ਜਿਹਾ ਟੂਰ ਸੀ, ਮਿਲੇ ਜੁਲੇ ਜਿਹਾ ਅਹਿਸਾਸ ਸੀਗੇ ਟੂਰ ਦੌਰਾਨ। ਆਈ ਵਾਚਡ ਯੂਅਰ ਲੋਕੇਸ਼ਨ ਇਨ ਪੰਜਾਬ ਫ੍ਰੀਕੁਐਂਟਲੀ, ਅੱਛਾ ਜੀ ਕਿਆ ਬਾਤ ਹੈ, ਸੋ ਆਲ ਦਾ ਪਿਕਚਰਸ ਵਰ ਨਾਈਸ ਟੂਡੇ, ਪਲੇ ਸੌਂਗ ਸਮਾਂ ਹੈ ਸੁਹਾਣਾ ਸੁਹਾਣਾ, ਜ਼ਰੂਰ ਜੀ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੌਰਾਨ ਅਸੀਂ ਇਹ ਗੀਤ ਤੁਹਾਨੂੰ ਜ਼ਰੂਰ ਸੁਣਾਈਏ। ਹਿੰਦੀ ਫਿਲਮ ਹੈ ਕਹਿੰਦੇ ਘਰ ਘਰ ਕੀ ਕਹਾਣੀ ਚੋਂ, ਜ਼ਰੂਰ ਜੀ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੌਰਾਨ ਅਸੀਂ ਪ੍ਰਸਾਰਿਤ ਕਰੀਏ ਗੀਤ ਇਹ। ਤੇ ਬਾਕੀ ਕਹਿੰਦੇ ਜੀ ਸਿਗਨਲ ਕੱਟ ਰਿਹਾ ਜੀ ਬੈਡਲੀ, ਅੱਛਾ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਜਦੋਂ ਅਸੀਂ ਗੀਤ ਚਲਾਵਾਂਗੇ ਤੇ ਅਸੀਂ ਚੈੱਕ ਕਰੀਏ ਕਿ ਸਿਗਨਲ ਦੇ ਵਿੱਚ ਕੀ ਪ੍ਰੋਬਲਮ ਹੈ। ਤੇ ਬਾਕੀ ਇਹਨਾਂ ਨੇ ਇੱਕ ਅਟੈਚਮੈਂਟ ਭੇਜੀ, ਉਹਦੇ ਵਿੱਚ ਇੱਕ ਵਿਚਾਰ ਵੀ ਭੇਜਿਆ, ਕਹਿੰਦੇ ਕਿਆ ਲੁੱਟੇਗਾ ਜ਼ਮਾਨਾ ਖੁਸ਼ੀਆਂ ਕੋ ਹਮਾਰੀ, ਹਮ ਤੋ ਖੁਦ ਆਪਣੀ ਖੁਸ਼ੀਆਂ ਦੂਸਰੇ ਉੱਪਰ ਲੁਟਾ ਕਰ ਜੀਤੇ ਹੈ। ਕਿਆ ਬਾਤ ਹੈ ਜੀ, ਬਹੁਤ ਵਧੀਆ, ਔਰ ਬਿਲਕੁਲ ਬਹੁਤ ਘੱਟ ਲੋਕ ਹੁੰਦੇ ਆ ਜਿਹੜੀਆਂ ਆਪਣੀਆਂ ਖੁਸ਼ੀਆਂ ਦੂਸਰਿਆਂ ਦੇ ਲਈ ਲੁਟਾਉਣ, ਹਨਾ, ਔਰ ਅੱਜ ਦੇ ਦੌਰ ਦੇ ਵਿੱਚ ਇੱਕ ਬਹੁਤ ਵੱਡੀ ਲੋੜ ਹੈ। ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ ਜੀ, ਬਹੁਤ ਬਹੁਤ ਧੰਨਵਾਦ ਇਸ ਖੂਬਸੂਰਤ ਵਿਚਾਰ ਦੇ ਨਾਲ ਸਾਡੇ ਨਾਲ ਹਾਜ਼ਰੀ ਲਗਾਉਣ ਦੇ ਲਈ। ਸੋ ਦੋਸਤੋ ਤੁਹਾਡੇ ਵਿਚਾਰ ਜਿਹੜੇ ਆ ਉਹ ਨਾਲ ਨਾਲ ਸ਼ਾਮਲ ਕਰਦੇ ਰਹਾਂਗੇ ਪ੍ਰੋਗਰਾਮ ਦੇ ਵਿੱਚ। ਫਿਲਹਾਲ ਇੱਕ ਝਾਤ ਜਿਹੜੀ ਆ ਅੱਜ ਦੀਆਂ ਸੁਰਖੀਆਂ ਤੇ ਸੁਰਖੀਆਂ ਤੋਂ ਬਾਅਦ ਇੱਕ ਗੀਤ ਸੁਣਾਵਾਂਗੇ, ਗੀਤ ਤੋਂ ਬਾਅਦ ਫਿਰ ਖਬਰਾਂ ਦਾ ਜਿਹੜਾ ਵਿਸਥਾਰ ਹੈ ਉਹ ਤੁਹਾਡੇ ਲਈ ਲੈ ਕੇ ਆਵਾਂਗੇ। ਸੋ ਖਬਰਾਂ ਦੇ ਵਿੱਚ ਪਹਿਲੀ ਸੁਰਖੀ ਜਿਹੜੀ ਹੈ, ਪੰਜਾਬ ਦਾ ਬਜਟ 18 ਫਰਵਰੀ ਨੂੰ ਪੇਸ਼ ਹੋਣ ਦੀ ਸੰਭਾਵਨਾ, ਪੰਜਾਬ ਮੰਤਰੀ ਮੰਡਲ ਦੀ ਅੱਜ ਹੋਣ ਵਾਲੀ ਬੈਠਕ ਚ ਲਏ ਜਾਣਗੇ ਅਹਿਮ ਫੈਸਲੇ। ਅਵਤਾਰ ਸਿੰਘ ਹਿੱਤ ਤਨਖਾਈ ਇਕਰਾਰ, ਆਪਣੇ ਤੇ ਲੱਗੇ ਦੋਸ਼ ਕਬੂਲੇ ਅਤੇ ਮਾਫ਼ੀ ਦੀ ਅਰਜ਼ ਗੁਜ਼ਾਰੀ। ਕੋਟਕਪੁਰਾ ਫਾਇਰਿੰਗ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਚ ਗ੍ਰਿਫ਼ਤਾਰ ਸਾਬਕਾ SSP ਤੋਂ 6 ਘੰਟੇ ਦੀ ਹੋਈ ਪੁੱਛਗਿੱਛ, ਹੋਰ ਵੀ ਖੁਲਾਸੇ ਹੋਣ ਦੀ ਉਮੀਦ। ਆਮ ਆਦਮੀ ਪਾਰਟੀ ਦੇ ਪ੍ਰਧਾਨ ਵਜੋਂ ਭਗਵੰਤ ਮਾਨ ਦਾ ਤਾਜਪੋਸ਼ੀ ਸਮਾਰੋਹ ਕੱਲ 30 ਜਨਵਰੀ ਨੂੰ। ਰਾਹੁਲ ਗਾਂਧੀ ਨੇ ਚੋਣਾਂ ਤੋਂ ਪਹਿਲਾਂ ਕੀਤਾ ਵੱਡਾ ਐਲਾਨ, ਕਿਹਾ ਸੱਤਾ 'ਚ ਆਏ ਤਾਂ ਘੱਟੋ ਘੱਟ ਆਮਦਨ ਦੀ ਦੇਵਾਂਗੇ ਗਰੰਟੀ। ਖਾੜੀ ਦੇਸ਼ਾਂ ਤੋਂ ਲਾਸ਼ਾਂ ਲਿਆਉਣ ਲਈ ਏਅਰ ਇੰਡੀਆ ਨੇ ਕਿਰਾਏ 'ਚ ਕੀਤੀ 40% ਕਟੌਤੀ। ਡਰ ਅਤੇ ਨਫ਼ਰਤ ਦਾ ਮਾਹੌਲ ਪੈਦਾ ਕਰਨ ਵਾਲੇ ਲੋਕਾਂ ਲਈ ਇਕ ਨਿਕਾਹ ਬਣਿਆ ਮਿਸਾਲ। ਭਾਰਤ ਨੇ 10 ਸਾਲਾਂ ਬਾਅਦ ਨਿਊਜ਼ੀਲੈਂਡ 'ਚ ਜਿੱਤੀ ਲੜੀ। ਤੀਜਾ ਵਨਡੇ 7 ਵਿਕਟਾਂ ਨਾਲ ਕੀਤਾ ਆਪਣੇ ਨਾਂ, ਤੇ ਉਧਰ ਮਹਿਲਾ ਟੀਮ ਦੀਆਂ ਨਜ਼ਰਾਂ ਵੀ ਸੀਰੀਜ਼ ਤੇ ਕਬਜ਼ਾ ਕਰਨ ਤੇ ਹੋਣਗੀਆਂ। ਅੱਜ ਹੋਵੇਗਾ ਦੂਜਾ ਵਨਡੇ ਮੁਕਾਬਲਾ। ਅਮਰੀਕਾ ਤੇ ਤਾਲਿਬਾਨ 'ਚ ਬਣੀ ਸਹਿਮਤੀ, ਅਫਗਾਨਿਸਤਾਨ ਨੂੰ ਅੱਤਵਾਦੀਆਂ ਦਾ ਅੱਡਾ ਨਾ ਬਣਨ ਦੀ ਗਰੰਟੀ ਦੇਵੇਗਾ ਤਾਲਿਬਾਨ। ਆਸਟ੍ਰੇਲੀਆ ਡੇ ਸਰਕਾਰੀ ਜਸ਼ਨਾਂ ਦੇ ਨਾਲ ਰੋਹ ਭਰੀਆਂ ਰੈਲੀਆਂ ਨਾਲ ਸਮਾਪਤ। ਸੋ ਇਹ ਸੀ ਜੀ ਅੱਜ ਦੀਆਂ ਕੁਝ ਸੁਰਖੀਆਂ। ਸੁਰਖੀਆਂ ਤੋਂ ਬਾਅਦ ਜਿਹੜਾ ਖਬਰਾਂ ਦਾ ਵਿਸਥਾਰ ਉਹ ਵੀ ਤੁਹਾਡੇ ਲਈ ਲੈ ਕੇ ਆਵਾਂਗੇ। ਫਿਲਹਾਲ ਇੱਕ ਪਿਆਰਾ ਜਿਹਾ ਗੀਤ ਤੁਹਾਨੂੰ ਜ਼ਰੂਰ ਸੁਣਾਉਂਦੇ ਹਾਂ। ਤੇ ਦੋਸਤੋ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਫਿਲਮ ਊੜਾ ਐੜਾ 1 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਤੇ ਇਹ ਫਿਲਮ ਜਿਹੜੀ ਹੈ ਜੀ, ਦੱਸਿਆ ਜਾ ਰਿਹਾ ਕਿ ਪੰਜਾਬੀ ਔਰ ਪੰਜਾਬੀਅਤ ਨੂੰ ਬਖੂਬੀ ਬਿਆਨ ਕਰ ਰਹੀ ਹੈ। ਔਰ ਜੇਕਰ ਤੁਸੀਂ ਵੀ ਫਿਲਮ ਦੇਖਣ ਦੇ ਚਾਹਵਾਨ ਹੋ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਸੁਣਿਓ। ਵੈਸੇ ਤਾਂ ਦੇਖੋ ਤੁਸੀਂ ਜੇਕਰ ਪੰਜਾਬੀ ਫਿਲਮਾਂ ਜਿਹੜੀਆਂ ਦੇਖਣਾ ਪਸੰਦ ਕਰਦੇ ਹੋ ਤੇ ਫੇਰ ਤਾਂ ਤੁਹਾਨੂੰ ਇਹ ਫਿਲਮ ਜਿਹੜੀ ਹੈ ਪਸੰਦ ਆਉਣ ਦੀ ਅਸੀਂ ਉਮੀਦ ਕਰ ਹੀ ਸਕਦੇ ਹਾਂ। ਪਰ ਜੇ ਅੱਜ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਨਾ, ਤੇ ਪ੍ਰੋਗਰਾਮ ਦੌਰਾਨ ਅਸੀਂ ਇੱਕ ਸਵਾਲ ਜਿਹੜਾ ਆ ਉਹ ਪੁੱਛਣਾ ਹੈ ਤੁਹਾਡੇ ਤੋਂ, ਤੇ ਉਸ ਸਵਾਲ ਦਾ ਜੇਕਰ ਤੁਸੀਂ ਸਹੀ ਜਵਾਬ ਦਿੰਦੇ ਹੋ, ਮੈਲਬਨ ਵਾਲੇ ਹੋ ਖਾਸ ਤੌਰ ਤੇ, ਤੁਸੀਂ ਊੜਾ ਆੜਾ ਫਿਲਮ ਦੀਆਂ 2 ਟਿਕਟਾਂ ਵੀ ਜਿੱਤ ਸਕਦੇ ਹੋ। ਤੇ 1 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇੱਕ ਗੀਤ ਤੁਹਾਨੂੰ ਇਸ ਫਿਲਮ ਦੇ ਵਿੱਚੋਂ ਹੀ ਸੁਣਾਉਂਦੇ ਹਾਂ, ਤੇ ਗੀਤ ਤੋਂ ਬਾਅਦ ਫੇਰ ਆਵਾਂਗੇ ਖਬਰਾਂ ਦੇ ਵਿਸਥਾਰ ਦੇ ਨਾਲ।
ਮੇਰੇ ਫਿਕਰ ਹਵਾ ਦੇ ਵਿੱਚ ਉੱਡ ਗਏ ਨੇ ਸਾਰੇ, ਮੇਰੇ ਫਿਕਰ ਹਵਾ ਦੇ ਵਿੱਚ ਉੱਡ ਗਏ ਨੇ ਸਾਰੇ। ਜਦੋਂ ਸੀ ਹੱਥ ਤੇਰਾ ਹੱਥਾਂ 'ਚ ਮੇਰੇ ਆਇਆ, ਮੈਨੂੰ ਰੱਬ ਨੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਸਵਾਗਤ ਕਰਦੇ ਹਾਂ। ਬ੍ਰੇਕ ਦੌਰਾਨ ਤੁਸੀਂ ਸੁਣ ਰਹੇ ਸੀ ਕੁਝ ਇਸ਼ਤਿਹਾਰ ਸਾਡੇ ਸਹਿਯੋਗੀਆਂ ਦੇ। ਸਾਡੇ ਸਹਿਯੋਗੀ ਜਿਹੜੇ ਕਿ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਵਿੱਚ ਸਾਡੀ ਫਾਈਨੈਂਸ਼ੀਅਲ ਮਦਦ ਕਰਦੇ ਨੇ, ਵਿੱਤੀ ਮਦਦ ਕਰਦੇ ਨੇ। ਔਰ ਅਸੀਂ ਵੀ ਇੱਕ ਵਾਰ ਫੇਰ ਧੰਨਵਾਦ ਕਰਦੇ ਹਾਂ ਉਹਨਾਂ ਸਾਰੇ ਸਹਿਯੋਗੀਆਂ ਦਾ, ਸਪੋਂਸਰਸ ਦਾ, ਜਿਹੜੇ ਕਿ ਹਰਮਨ ਰੇਡੀਓ ਨੂੰ ਸਪੋਰਟ ਕਰਦੇ ਨੇ। ਔਰ ਦੋਸਤੋ, ਤੁਹਾਨੂੰ ਵੀ ਜ਼ਰੂਰ ਦੱਸਣਾ ਚਾਹਾਂਗੇ ਕਿ ਜੇਕਰ ਤੁਸੀਂ ਵੀ ਆਪਣੇ ਬਿਜ਼ਨਸ ਦਾ ਇਸ਼ਤਿਹਾਰ ਹਰਮਨ ਰੇਡੀਓ ਦੇ ਰਾਹੀਂ ਦੂਸਰੇ ਲੋਕਾਂ ਤੱਕ, ਭਾਈਚਾਰੇ ਦੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤਾਂ ਤੁਸੀਂ ਸਾਡਾ ਜਿਹੜਾ ਐਡਵਰਟਾਈਜ਼ਮੈਂਟ ਸੈਕਸ਼ਨ ਆ ਉਹਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਸਾਡਾ ਪਹਿਲਾਂ ਤਾਂ ਤੁਸੀਂ ਫੇਸਬੁੱਕ ਪੇਜ ਵੀ ਵਿਜ਼ਿਟ ਕਰੋ ਜਾਂ ਫਿਰ ਸਾਡੀ ਵੈਬਸਾਈਟ ਵਿਜ਼ਿਟ ਕਰੋ, www.harmonradio.com। ਸੋ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਸਾਡਾ ਐਡਵਰਟਾਈਜ਼ਮੈਂਟ ਸੈਕਸ਼ਨ ਜੇ ਵਿਜ਼ਿਟ ਕਰੋਗੇ ਤੇ ਉਥੋਂ ਤੁਹਾਨੂੰ ਡਿਟੇਲ ਜਿਹੜੀ ਆ ਸਾਡੇ ਨਾਲ ਇਸ਼ਤਿਹਾਰ ਜਿਹੜੇ ਤੁਸੀਂ ਜੇਕਰ ਚਲਾਉਣਾ ਚਾਹੁੰਦੇ ਹੋ ਉਹਦੀ ਮਿਲੇਗੀ। ਸੋ ਜੇਕਰ ਤੁਸੀਂ ਇੰਟਰਸਟ ਰੱਖਦੇ ਹੋ ਤਾਂ ਜ਼ਰੂਰ ਸਾਡੇ ਨਾਲ ਜੁੜਨਾ ਕਰੋ ਤੇ ਤੁਹਾਡੀ ਮਦਦ ਅਸੀਂ ਕਰਾਂਗੇ ਔਰ ਸਾਡੀ ਮਦਦ ਤੁਸੀਂ, ਤੇ ਇਸੇ ਤਰ੍ਹਾਂ ਜਿਹੜਾ ਇਹ ਰਾਬਤਾ ਆ ਉਹ ਹੋਰ ਵੀ ਸੁਹਾਵਣਾ ਬਣੇਗਾ ਆਪਣਾ। ਤੇ ਦੋਸਤੋ, ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਦੋਸਤਾਂ ਦਾ। ਬਹੁਤ ਸਾਰੇ ਦੋਸਤ ਬਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ। ਜਗਤਾਰ ਗਿੱਲ ਟੂ ਡੀਕੇ ਹਾਂਗਕਾਂਗ ਵਾਲੇ ਭਾਜੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ। ਤੇ ਬਹੁਤ ਸੋਹਣਾ ਵਿਚਾਰ ਹਮੇਸ਼ਾ ਵਾਂਗ ਉਹਨਾਂ ਨੇ ਅੱਜ ਵੀ ਭੇਜਿਆ, ਕਹਿੰਦੇ ਜਿਵੇਂ ਚਿੱਕੜ 'ਚ ਵੜੇ ਬਿਨਾਂ ਚਿੱਕੜ ਦੀ ਸਫਾਈ ਨਹੀਂ ਹੋ ਸਕਦੀ, ਉਸੇ ਤਰ੍ਹਾਂ ਸਮਾਜ ਦੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਸਮਾਜ ਵਿੱਚ ਵਿਚਰਨਾ ਪੈਣਾ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਿਲਕੁਲ। ਔਰ ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਜੇਕਰ ਅਸੀਂ ਬੁਰਾਈ ਨੂੰ ਖਤਮ ਕਰਨਾ ਤੇ ਫਿਰ ਸਾਨੂੰ ਬੁਰੇ ਲੋਕਾਂ ਦੇ ਵਿੱਚ ਦੀ ਹੋ ਕੇ ਗੁਜ਼ਰਨਾ ਪੈਣਾ, ਹਨਾ। ਔਰ ਸਾਨੂੰ ਆਪਣੇ ਆਪ ਨੂੰ ਜੇ ਅਸੀਂ ਤੋੜ ਲੈਣੇ ਆ ਤਾਂ ਫਿਰ ਵੀ ਸਾਡੇ ਲਈ ਸੌਖਾ ਨੀ ਹੁੰਦਾ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬੁਰਾਈ ਨੂੰ ਖਤਮ ਕਰਨ ਦੀ, ਪਰ ਜੇਕਰ ਅਸੀਂ ਉਹਨਾਂ ਤੋਂ ਟੁੱਟ ਕੇ ਬੈਠੇ ਹਾਂ ਫਿਰ ਵੀ ਉਸ ਚੀਜ਼ ਨੂੰ ਖਤਮ ਕਰਨਾ ਸਾਡੇ ਵੱਸ ਦੇ ਵਿੱਚ ਨਹੀਂ ਹੁੰਦਾ। ਪਰ ਕਈ ਵਾਰ ਕੀ ਹੁੰਦਾ ਜਗਤਾਰ ਭਾਜੀ ਕਿ ਤੁਸੀਂ ਕੋਸ਼ਿਸ਼ ਜ਼ਰੂਰ ਕਰਦੇ ਰਹਿੰਦੇ ਹੋ, ਤੁਸੀਂ ਉਹਨਾਂ ਦੇ ਵਿੱਚ ਉਹਨਾਂ ਦੇ ਨਾਲ ਗੁਜ਼ਰਨ ਦੀ ਕੋਸ਼ਿਸ਼ ਵੀ ਕਰਦੇ ਹੋ ਔਰ ਉਸ ਕੋਸ਼ਿਸ਼ ਨੂੰ ਕਾਮਯਾਬ ਕਰਨ ਦੇ ਲਈ ਵੀ ਬਹੁਤ ਤਰ੍ਹਾਂ ਦੇ ਯਤਨ ਜਿਹੜੇ ਆ ਉਹ ਕਰਦੇ ਆ ਤੁਸੀਂ, ਪਰ ਕਿਤੇ ਨਾ ਕਿਤੇ ਜਿਹੜਾ ਤੁਹਾਡਾ ਆਲਾ ਦੁਆਲਾ ਆ ਉਹ ਉਹਨਾਂ ਕੋਸ਼ਿਸ਼ਾਂ ਨੂੰ ਸਫਲ ਹੋਣ ਨਹੀਂ ਦਿੰਦਾ, ਹਨਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿਵੇਂ ਉਹੀ ਚਿੜੀ ਵਾਲੀ ਗੱਲ ਆ ਜਾਂਦੀ ਆ ਕਿ ਅੱਗ ਬੁਝਾਉਣ ਦੇ ਲਈ ਜਦੋਂ ਉਹ ਇੱਕ ਤਿਣਕਾ ਤਿਣਕਾ ਹੀ ਜਿਹੜਾ ਆ ਉਹ ਸੁੱਟਦੀ ਆ, ਬੂੰਦ ਬੂੰਦ ਹੀ ਜਿਹੜੀ ਪਾਣੀ ਦੀ ਆ ਉਹ ਸੁੱਟਦੀ ਆ ਉਹਦੇ ਉੱਤੇ, ਤੇ ਉਹਨੂੰ ਯਕੀਨ ਜ਼ਰੂਰ ਹੁੰਦਾ ਕਿ ਉਹ ਚਾਹੇ ਵੱਡੇ ਰੂਪ ਦੇ ਵਿੱਚ ਤਾਂ ਉਸ ਸਮੱਸਿਆ ਤੇ ਕਾਬੂ ਨਹੀਂ ਪਾ ਸਕੂਗੀ, ਪਰ ਕਿਤੇ ਨਾ ਕਿਤੇ ਉਹਦਾ ਜਿਹੜਾ ਨਾਮ ਆ ਉਹ ਜ਼ਰੂਰ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਲਿਖਿਆ ਜਾਊਗਾ। ਸੋ ਇਸੇ ਤਰ੍ਹਾਂ ਸਮਾਜ ਦੀਆਂ ਜਿਹੜੀਆਂ ਬੁਰਾਈਆਂ ਉਹਨਾਂ ਨੂੰ ਸੁਧਾਰਨ ਦੇ ਲਈ ਸਾਨੂੰ ਜਿਹੜੇ ਯਤਨ ਆ ਉਹ ਬਿਨਾਂ ਕਿਸੇ ਵੀ ਖੌਫ ਤੇ ਬਿਨਾਂ ਕਿਸੇ ਡਰ ਦੇ ਕਰਦੇ ਰਹਿਣਾ ਚਾਹੀਦਾ, ਹਨਾ, ਤਾਂ ਕਿ ਜਿਹੜਾ ਸਾਡਾ ਨਾਮ ਆ ਉਹ ਉਹਨਾਂ ਸਮਾਜ ਦੇ ਵਿੱਚ ਸੁਧਾਰ ਲਿਆਉਣ ਵਾਲੇ ਲੋਕਾਂ ਦੇ ਵਿੱਚ ਆਵੇ, ਨਾ ਕਿ ਸਮਾਜ ਦੇ ਵਿੱਚ ਡਰ ਜਾਂ ਦਹਿਸ਼ਤ ਜਾਂ ਖੌਫ ਪੈਦਾ ਕਰਨ ਵਾਲੇ ਲੋਕਾਂ ਦੇ ਵਿੱਚ ਆਵੇ, ਹਨਾ। ਸੋ ਅਸੀਂ ਨਾ ਅੱਜ ਇੱਕ ਖਬਰ ਮਿਸ ਕਰ ਦਿੱਤੀ ਦੋਸਤੋ, ਖਬਰਾਂ ਦੇ ਵਿੱਚ ਇੱਕ ਖਬਰ ਮੈਂ ਤੁਹਾਡੇ ਨਾਲ ਸੁਰਖੀਆਂ ਦੇ ਵਿੱਚ ਸਾਂਝੀ ਕੀਤੀ ਸੀ ਕਿ ਡਰ ਤੇ ਨਫ਼ਰਤ ਦਾ ਮਾਹੌਲ ਪੈਦਾ ਕਰਨ ਵਾਲੇ ਲੋਕਾਂ ਦੇ ਲਈ ਇੱਕ ਜਿਹੜਾ ਨਿਕਾਹ ਆ ਉਹ ਮਿਸਾਲ ਬਣਿਆ ਸੀ, ਹਨਾ। ਸੋ ਉਹ ਮੈਨੂੰ ਲੱਗਦਾ ਵੀ ਮੈਂ ਤੁਹਾਡੇ ਨਾਲ ਖਬਰ ਵੀ ਜ਼ਰੂਰ ਸਾਂਝੀ ਕਰਾਂ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਮਾਜ ਦੇ ਵਿੱਚ ਜਿਹੜੀਆਂ ਬੁਰਾਈਆਂ ਫੈਲੀਆਂ ਹੋਈਆਂ ਜੀ, ਹਨਾ, ਸਮਾਜ ਦੇ ਵਿੱਚ ਜਿਹੜਾ ਦੇਖੋ ਸਿਆਸਤ ਦਾ ਜਿਹੜਾ ਰੁਝਾਨ ਆ ਉਹ ਹਮੇਸ਼ਾ ਤੋਂ ਹੀ ਕਿਸੇ ਵੀ ਦੇਸ਼ ਦੇ ਵਿੱਚ ਅਸੀਂ ਦੇਖੀਏ ਉਹ ਇਹੀ ਹੁੰਦਾ ਕਿ ਲੋਕ ਜਿਹੜੇ ਆ ਉਹ ਆਮ ਮੁੱਦੇ ਜਿਹੜੇ ਬੁਨਿਆਦੀ ਮੁੱਦੇ ਆ ਉਹਨਾਂ ਤੋਂ ਭਟਕੇ ਰਹਿਣ, ਤੇ ਇਸ ਕਰਕੇ ਕੁਛ ਇਹੋ ਜਿਹੜੇ ਮੁੱਦੇ ਆ ਉਹ ਹਮੇਸ਼ਾ ਹੀ ਗਰਮਾ ਕੇ ਰੱਖੇ ਜਾਣ ਤਾਂ ਕਿ ਉਹਨਾਂ ਦਾ ਜਿਹੜਾ ਧਿਆਨ ਆ ਉਹ ਉਧਰ ਲੱਗਾ ਰਹੇ, ਹਨਾ। ਸੋ ਪਰ ਬਹੁਤ ਸਾਰੇ ਕੁਛ ਜਿਹੜੇ ਜਾਗਰੂਕ ਲੋਕ ਆ ਉਹ ਵੀ ਜ਼ਰੂਰ ਉਸੇ ਸਮਾਜ ਦੇ ਵਿੱਚ ਰਹਿੰਦੇ ਹੁੰਦੇ ਆ ਜਿਨ੍ਹਾਂ ਨੂੰ ਉਹ ਮੁੱਦੇ ਜਿਹੜੇ ਆ ਜਿਨ੍ਹਾਂ ਨੂੰ ਭਟਕਾਉਣ ਦੇ ਲਈ ਹੀ ਖਾਸ ਤੌਰ ਤੇ ਪੈਦਾ ਕੀਤਾ ਜਾਂਦਾ ਹੈ ਉਹ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੇ। ਤੇ ਇਸੇ ਤਰ੍ਹਾਂ ਦਾ ਨਾ ਇੱਕ ਮਿਸਾਲ ਬਣਿਆ ਜੀ, ਇੱਕ ਨਿਕਾਹ ਹੋਇਆ ਤੇ ਇਸ ਨਿਕਾਹ ਨੇ ਯੂਪੀ ਦੇ ਵਿੱਚ ਇਹ ਨਿਕਾਹ ਹੋਇਆ ਔਰ ਇਸ ਨਿਕਾਹ ਨੇ ਬਹੁਤ ਸੋਹਣੀ ਮਿਸਾਲ ਜਿਹੜੀ ਕਾਇਮ ਕੀਤੀ ਆ, ਕਿਉਂ, ਕਿਉਂਕਿ ਹਿੰਦੂਆਂ ਨੇ ਜਿਹੜਾ ਇਹ ਨਿਕਾਹ ਆ ਉਹ ਕਰਵਾਇਆ ਔਰ ਕੰਨਿਆਦਾਨ ਜਿਹੜਾ ਹੈ ਇੱਕ ਬ੍ਰਾਹਮਣ ਜੋੜੇ ਨੇ ਕੀਤਾ ਆ। ਦੇਖੋ ਇੱਕ ਪਾਸੇ ਦੇਸ਼ ਚ ਡਰ ਦਾ ਮਾਹੌਲ ਤੇ ਨਫ਼ਰਤ ਫੈਲਾ ਰਹੇ ਲੋਕਾਂ ਦੇ ਲਈ ਨਿਕਾਹ ਜਿਹੜਾ ਇਹ ਮਿਸਾਲ ਬਣਿਆ। ਅਸੀਂ ਭਾਵੇਂ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਹਾਂ ਔਰ ਇਹਨਾਂ ਦੇਸ਼ਾਂ ਦੇ ਵਿੱਚ ਭਾਵੇਂ ਸਾਨੂੰ ਇਹੋ ਜਿਹੀਆਂ ਗੱਲਾਂ ਬਹੁਤੀਆਂ ਪ੍ਰਭਾਵਿਤ ਨਹੀਂ ਕਰਦੀਆਂ, ਪਰ ਜਿਹੜੇ ਵਿਕਾਸਸ਼ੀਲ ਦੇਸ਼ ਆ ਨਾ, ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਸ਼੍ਰੀਲੰਕਾ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਛੋਟੇ ਦੇਸ਼ਾਂ ਦੀ ਗੱਲ ਕਰਦੇ ਹਾਂ, ਉੱਥੇ ਬਹੁਤ ਇਹ ਵੱਡੀ ਕੋਸ਼ਿਸ਼ ਹੁੰਦੀ ਆ ਕਿ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਨਫ਼ਰਤ ਦਾ ਮਾਹੌਲ ਜਿਹੜਾ ਆ, ਡਰ ਦਾ ਮਾਹੌਲ ਜਿਹੜਾ ਆ ਉਹ ਪੈਦਾ ਕੀਤਾ ਜਾਂਦਾ ਰਹੇ ਤਾਂ ਕਿ ਉਹਨਾਂ ਦਾ ਜਿਹੜਾ ਧਿਆਨ ਆ ਉਹ ਮੇਨ ਮੁੱਦਿਆਂ ਤੋਂ ਭਟਕਿਆ ਰਹੇ, ਹਨਾ। ਸੋ ਉਹਨਾਂ ਦੇਸ਼ਾਂ ਦੇ ਵਿੱਚ ਜੇਕਰ ਅਸੀਂ ਕੋਈ ਵਧੀਆ ਮਿਸਾਲ ਕਾਇਮ ਕਰਨ ਦੇ ਯੋਗ ਹੁੰਦੇ ਹਾਂ ਤਾਂ ਮੈਨੂੰ ਲੱਗਦਾ ਕਿ ਉਹਦੇ ਲਈ ਵਧਾਈ ਦੇਣੀ ਜ਼ਰੂਰ ਬਣਦੀ ਆ। ਸੋ ਕਹਿੰਦੇ ਕਿ ਯੂਪੀ ਦੇ ਵਿੱਚ ਜਿਹੜਾ ਇਹ ਨਿਕਾਹ ਹੋਇਆ ਉਹ ਦੂਸਰਿਆਂ ਨੂੰ ਵੀ ਸਿੱਖਿਆ ਉਹਦੇ ਤੋਂ ਲੈਣੀ ਚਾਹੀਦੀ ਆ। ਸੋ ਰਿਸ਼ਤਾ ਕਹਿੰਦੇ ਹੋਵੇ ਤਾਂ ਇਨਸਾਨੀਅਤ ਦਾ, ਭਾਈਚਾਰਾ ਅਜਿਹਾ ਕਿ ਦੂਜੇ ਸਿੱਖਿਆ ਲੈਣ। ਐਤਵਾਰ ਨੂੰ ਕਹਿੰਦੇ ਯੂਪੀ ਦੇ ਬਾਗਪਤ ਦੇ ਪਿੰਡ ਅਬਦੁਲਪੁਰ ਦੇ ਵਿੱਚ ਇੱਕ ਮੁਸਲਿਮ ਬੇਟੀ ਦਾ ਨਿਕਾਹ ਜਿਹੜਾ ਆ ਉਹ ਹਿੰਦੂ ਸਮਾਜ ਦੇ ਲੋਕਾਂ ਨੇ ਕਰਵਾਇਆ। ਇਹ ਭੇਦਭਾਵ ਤੇ ਦਵੇਸ਼ ਭੁੱਲ ਕੇ ਆਪਸ ਚ ਮਿਲਜੁਲ ਕੇ ਰਹਿਣ ਦੀ ਸਿੱਖਿਆ ਦੇ ਰਿਹਾ। ਇੱਥੇ ਹਿੰਦੂ ਸਮਾਜ ਦੇ ਲੋਕਾਂ ਨੇ ਮੁਸਲਿਮ ਬੇਟੀ ਦਾ ਨਿਕਾਹ ਸੰਪੰਨ ਕਰਵਾਇਆ, ਇਹੀ ਨਹੀਂ ਸਗੋਂ ਬ੍ਰਾਹਮਣ ਜੋੜੇ ਨੇ ਕੰਨਿਆਦਾਨ ਕੀਤਾ। ਮੁਸਲਿਮ ਬੇਟੀ ਗੁਲਫਸਾ ਦੇ ਪਿਤਾ ਜਿਹੜੇ ਆ ਉਹ 28 ਸਾਲ ਤੋਂ ਲਾਪਤਾ ਨੇ ਤੇ ਘਰ ਦੀ ਮਾਲੀ ਹਾਲਤ ਵੀ ਕਹਿੰਦੇ ਬੇਹੱਦ ਖਰਾਬ ਹੈ। ਅਜਿਹੇ ਚ ਪਿੰਡ ਦਾ ਹਿੰਦੂ ਸਮਾਜ ਅੱਗੇ ਆਇਆ ਤੇ ਬ੍ਰਾਹਮਣ ਜੋੜੇ ਨੇ ਕੰਨਿਆਦਾਨ ਦੀ ਰਸਮ ਜਿਹੜੀ ਆ ਉਹ ਪੂਰੀ ਕੀਤੀ ਹੈ। ਬਾਕੀ ਲੋਕ ਬਰਾਤ ਦੀ ਖਾਤਰਦਾਰੀ ਚ ਲੱਗ ਗਏ ਤੇ ਇਹ ਕਿਸੇ ਬੇਟੀ ਦੇ ਵਿਆਹ ਚ ਸਿਰਫ ਸਹਿਯੋਗ ਹੀ ਨਹੀਂ ਸੀ ਸਗੋਂ ਪੂਰਾ ਪਿੰਡ ਜਿਹੜਾ ਜੀ ਕਹਿੰਦੇ ਬਰਾਤ ਦੀ ਖਾਤਰਦਾਰੀ ਦੇ ਵਿੱਚ ਲੱਗਾ ਸੀ। ਸੋ ਮੈਨੂੰ ਲੱਗਦਾ ਕਿ ਇਹ ਬਹੁਤ ਵਧੀਆ ਮਿਸਾਲ ਆ, ਅੱਜ ਦੇ ਦੌਰ ਦੇ ਵਿੱਚ ਬਹੁਤ ਸਿੱਖਣ ਦੀ ਲੋੜ ਆ ਇਹਨਾਂ ਚੀਜ਼ਾਂ ਨੂੰ, ਕਿਉਂਕਿ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਪੁਰਾਣੇ ਸਮੇਂ ਦੀ, ਪੁਰਾਣੇ ਸਮੇਂ ਦੇ ਵਿੱਚ ਤਾਂ ਆਮ ਹੀ ਇਹੋ ਜਿਹੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੀ ਜਿਹੜਾ ਪੂਰੇ ਦਾ ਜੇਕਰ ਪਿੰਡ ਦੇ ਵਿਚ ਇਕ ਕੁੜੀ ਦਾ ਵਿਆਹ ਆ ਤੇ ਓਹਨੂੰ ਸਾਰੇ ਪਿੰਡ ਦੀ ਧੀ ਮੰਨ ਕੇ ਪੂਰਾ ਪਿੰਡ ਜਿਹੜਾ ਆ ਉਹਨਾਂ ਰਸਮਾਂ ਦੇ ਵਿਚ ਸ਼ਾਮਿਲ ਹੁੰਦਾ ਸੀ, ਉਹਨਾਂ ਚਾਵਾਂ ਨੂੰ ਪੂਰਾ ਕਰਦਾ ਸੀਗਾ ਹਨਾ। ਪਰ ਹੁਣ ਹੌਲੀ ਹੌਲੀ ਜਿਉਂ ਜਿਉਂ ਅਸੀਂ ਜ਼ਿਆਦਾ ਸਿਆਣੇ ਹੋ ਗਏ, ਜਿਉਂ ਜਿਉਂ ਅਸੀਂ ਜ਼ਿਆਦਾ ਆਧੁਨਿਕ ਹੋ ਗਏ ਹਨਾ, ਤਿਉਂ ਤਿਉਂ ਸਾਨੂੰ ਦੇਖਣ ਦੇ ਵਿਚ ਹੀ ਆਪਣੇ ਆਪ ਹੀ ਪਤਾ ਲੱਗ ਰਿਹਾ ਕਿ ਦੇਖੋ ਅਸੀਂ ਕਿੰਨੇ ਇੱਕ ਦੂਸਰੇ ਤੋਂ ਦੂਰ ਹੋ ਗਏ ਹਾਂ ਹਨਾ। ਤੇ ਇੱਕ ਦੂਸਰੇ ਤੋਂ ਦੂਰ ਹੋ ਗਏ ਆ, ਵੈਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਬਹੁਤ ਨੇੜੇ, ਕਿਉਂਕਿ ਅਸੀਂ ਰਿਸ਼ਤਿਆਂ ਦਾ ਘਾਣ ਕਰ ਦਿੱਤਾ ਆ। ਇੱਕ ਪਿੰਡ ਦੇ ਵਿਚ ਹੀ ਅਸੀਂ ਵਿਆਹ ਸ਼ਾਦੀਆਂ ਵੀ ਕਰ ਰਹੇ ਹਾਂ ਹੁਣ ਹਨਾ, ਕਿਉਂਕਿ ਅਸੀਂ ਮਾਡਰਨ ਹੋ ਗਏ, ਅਸੀਂ ਆਧੁਨਿਕ ਹੋ ਗਏ ਹਾਂ ਹਨਾ। ਪਰ ਦੂਜੇ ਪਾਸੇ ਅਸੀਂ ਇੱਕ ਦੂਸਰੇ ਦਾ ਸਤਿਕਾਰ ਕਰਨਾ ਭੁੱਲ ਗਏ, ਅਸੀਂ ਕਦਰਾਂ ਕੀਮਤਾਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ, ਰੱਦ ਕਰ ਰਹੇ ਹਾਂ। ਪਰ ਜਿਹੜੀਆਂ ਚੰਗੀਆਂ ਕਦਰਾਂ ਕੀਮਤਾਂ ਆ ਉਹਨਾਂ ਨੂੰ ਅਪਣਾਉਣ ਦੀ ਅੱਜ ਵੀ ਲੋੜ ਆ। ਦੇਖੋ ਰੱਦ ਕਰਨਾ ਚਾਹੀਦਾ ਆ ਉਹਨਾਂ ਗਲਤ ਕਦਰਾਂ ਕੀਮਤਾਂ ਜਿਹੜੀਆਂ ਸਮਾਜ ਦੇ ਵਿਚ ਵਿਗਾੜ ਪੈਦਾ ਕਰਦੀਆਂ ਆ, ਪਰ ਜਿਹੜੀਆਂ ਕਦਰਾਂ ਕੀਮਤਾਂ ਸਾਡੇ ਸਮਾਜ ਨੂੰ ਸੁਹਾਵਣਾ ਬਣਾਉਂਦੀਆਂ ਆ, ਜਿਹੜੀਆਂ ਕਦਰਾਂ ਕੀਮਤਾਂ ਦੇ ਵਿਚ ਸਤਿਕਾਰ ਜਿਹੜਾ ਆ, ਪਿਆਰ ਜਿਹੜਾ ਆ, ਉਹ ਸਮਾਜ ਨੂੰ ਸੋਹਣਾ ਬਣਾਉਣ ਦੇ ਵਿਚ ਮਦਦ ਕਰਦਾ ਆ, ਉਹਨਾਂ ਕਦਰਾਂ ਕੀਮਤਾਂ ਨੂੰ ਮੈਨੂੰ ਲੱਗਦਾ ਕਿ ਅਪਣਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਆ। ਸੋ ਇਹ ਇੱਕ ਸੋਹਣਾ ਐਫਰਟ ਆ, ਬਹੁਤ ਸੋਹਣੀ ਕੋਸ਼ਿਸ਼ ਆ, ਇੱਕ ਸੋਹਣਾ ਯਤਨ ਆ ਕਿ ਬੇਟੀ ਦੇ ਵਿਆਹ ਦਾ ਜਿਹੜਾ ਧਰਮ ਆ ਪੂਰਾ ਕੀਤਾ ਗਿਆ ਆ, ਔਰ ਹਿੰਦੂ ਪਰਿਵਾਰ ਹੋ ਗਏ ਜਾਂ ਫਿਰ ਪਿੰਡ ਹੋ ਗਿਆ, ਸਾਰਿਆਂ ਨੇ ਉਹਦੇ ਵਿਚ ਸਹਿਯੋਗ ਦਿੱਤਾ ਆ। ਮੈਂ ਜਦੋਂ ਵੀ ਪਿੱਛੇ ਝਾਤ ਮਾਰਦੀ ਹਾਂ ਤਾਂ ਮੈਂ ਹਮੇਸ਼ਾ ਹੀ ਇਹ ਦੇਖਦੀ ਹੁੰਦੀ ਹਾਂ ਕਿ ਪਿਛਲੇ ਸਮੇਂ ਦੇ ਵਿਚ ਵਾਕਿਆ ਹੀ ਜਿਹੜੀ ਰਿਸਪੈਕਟ ਸੀ, ਉਹ ਜਿਹੜਾ ਸਤਿਕਾਰ ਸੀ, ਉਹ ਕਿਸੇ ਵੀ ਪਿੰਡ ਦੇ ਵਿਚ ਕਿਸੇ ਵੀ ਪਰਿਵਾਰ ਦੇ ਲਈ, ਕਿਸੇ ਵੀ ਪਰਿਵਾਰ ਦੇ ਜੀ ਦੇ ਲਈ ਸਾਂਝਾ ਹੁੰਦਾ ਸੀਗਾ ਹਨਾ। ਇੱਕ ਮੈਂ ਮੇਰਾ ਖਿਆਲ ਅੱਗੇ ਵੀ ਇੱਕ ਘਟਨਾ ਜਿਹੜੀ ਸੀ ਉਹ ਸਾਂਝੀ ਕੀਤੀ ਸੀ ਕਿ ਮੈਨੂੰ ਯਾਦ ਆ ਕਿ ਮੇਰੇ ਨਾਨਕਿਆਂ ਦੇ ਪਿੰਡ ਅਸੀਂ ਜਾਣਾ ਸੀਗਾ ਭੋਗਪੁਰ ਤੋਂ, ਬਹੁਤ ਪਿੱਛੇ ਕਿਤੇ ਸਾਡੀ ਬੱਸ ਖਰਾਬ ਹੋ ਗਈ ਔਰ ਬਹੁਤ ਪਿੱਛੇ ਸਾਨੂੰ ਕਿਤੇ ਉਤਾਰ ਦਿੱਤਾ ਹਨਾ ਡਰਾਈਵਰ ਨੇ। ਔਰ ਉੱਥੇ ਜਦੋਂ ਉਤਰੇ ਆ ਤੇ ਉਹ ਹਲੇ ਸ਼ਹਿਰ ਵੀ ਜਿਹੜਾ ਸੀ ਉਦੋਂ ਬਹੁਤ ਦੂਰ ਸੀ, ਕਿਉਂਕਿ ਹੁਣ ਤਾਂ ਚਲੋ ਸ਼ਹਿਰ ਜਿਹੜੇ ਆ ਉਹ ਬਹੁਤ ਸਾਰੇ ਪਿੰਡਾਂ ਨੂੰ ਵੀ ਵਿੱਚ ਸਮੋ ਬੈਠੇ ਆ, ਪਰ ਉਦੋਂ ਜਿਹੜੇ ਸ਼ਹਿਰ ਹੁੰਦੇ ਸੀ ਉਹ ਥੋੜੇ ਜੇ ਦੂਰ ਸੀਗੇ ਔਰ ਪਿੰਡ ਜਿਹੜੇ ਸੀ ਪਿੱਛੇ ਰਹਿ ਜਾਂਦੇ ਸੀ। ਉਹ ਕਿਤੇ ਪਿੰਡ ਦੇ ਨੇੜੇ ਹੀ ਜਿਹੜੀ ਬੱਸ ਸੀ ਉਹ ਖਰਾਬ ਹੋ ਗਈ ਔਰ ਉੱਥੇ ਸਾਨੂੰ ਬੱਸ ਤੋਂ ਉਤਰਨਾ ਪਿਆ, ਔਰ ਉੱਥੋਂ ਸ਼ਹਿਰ ਵੀ ਦੂਰ ਸੀ। ਪਰ ਅਸੀਂ ਥੋੜਾ ਤੁਰਦੇ ਰਹੇ ਤੇ ਉੱਥੇ ਨਾ ਇੱਕ ਚਾਹ ਦੀ ਜਿਹੜੀ ਦੁਕਾਨ ਆ ਉਹ ਸ਼ਾਇਦ ਸੀ, ਔਰ ਅਸੀਂ ਥੋੜਾ ਜਿਹਾ ਆਰਾਮ ਕਰਨ ਲਈ ਉੱਥੇ ਬੈਠ ਗਏ ਹਨਾ। ਉਦੋਂ ਫੋਨ ਵੀ ਨਹੀਂ ਹੁੰਦੇ ਸੀ, ਹੁਣ ਤਾਂ ਮੋਬਾਈਲ ਫੋਨ ਹੈ, ਪਰ ਉਦੋਂ ਕੋਈ ਮੋਬਾਈਲ ਫੋਨ ਨਹੀਂ ਸੀ ਹੁੰਦੇ, ਮੇਰੀ ਵੀ ਕਾਫੀ ਛੋਟੀ ਜਿਹੀ ਉਮਰ ਆ ਮੈਨੂੰ ਯਾਦ ਹੈ। ਔਰ ਉਸ ਦੁਕਾਨ ਤੇ ਜਦੋਂ ਬੈਠੇ ਤੇ ਉੱਥੇ ਗੱਲ ਕਰਦਿਆਂ ਸਾਨੂੰ ਪਤਾ ਲੱਗਿਆ ਕਿ ਉਹ ਜਿਹੜੀ ਦੁਕਾਨ ਸੀ ਉਹ ਸਾਡੇ ਪਿੰਡ ਦੇ ਹੀ, ਮੇਰੇ ਨਾਨਕਿਆਂ ਦੇ ਪਿੰਡ ਦੇ ਹੀ ਕਿਸੇ ਪਰਿਵਾਰ ਦੀ ਦੁਕਾਨ ਸੀ। ਔਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਤੁਸੀਂ ਮਤਲਬ ਉਸ ਪਿੰਡ ਜਾਣਾ, ਯਾਨੀ ਜੰਡੀਰਾ ਪਿੰਡ ਪੈਂਦਾ ਜੀ ਮੇਰਾ, ਬਹੁਤ ਸਾਰੇ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਵੀ ਸ਼ਾਇਦ ਇਹ ਸ਼ੱਕ ਰਹਿੰਦਾ ਵੀ ਸ਼ਾਇਦ ਮੈਂ ਆਪਣਾ ਪਿੰਡ ਨਹੀਂ ਦੱਸਣਾ ਚਾਹੁੰਦੀ ਹੁੰਦੀ, ਪਰ ਮੈਂ ਬਹੁਤ ਮਾਣ ਦੇ ਨਾਲ ਦੱਸਦੀ ਹਾਂ ਕਿ ਭੋਗਪੁਰ ਦੀ ਜਿਹੜੀ ਸ਼ੂਗਰ ਮਿੱਲ ਆ ਉਸ ਤੋਂ ਹੀ ਅੱਗੇ ਲੰਘ ਕੇ ਜਿਹੜਾ ਸਾਡਾ ਪਿੰਡ ਪੈਂਦਾ। ਔਰ ਉਸ ਪਿੰਡ ਤੋਂ ਉਹ ਪਰਿਵਾਰ ਹੋਣ ਦੇ ਕਾਰਨ ਉਹਨਾਂ ਨੂੰ ਇੰਨਾ ਚਾਅ ਚੜ ਗਿਆ ਕਿ ਸਾਡੇ ਪਿੰਡ ਦੀ ਧੀ ਆ ਹਨਾ, ਆਪਣੇ ਬੱਚਿਆਂ ਦੇ ਨਾਲ ਇਸ ਵੇਲੇ ਉਤਰੀ ਔਰ ਇਹਨੇ ਇੰਨੀ ਦੂਰ ਜਾਣਾ ਆ। ਉਹਨਾਂ ਨੇ ਉਸੇ ਵੇਲੇ ਆਪਣੀ ਜਿਹੜੀ ਦੁਕਾਨ ਆ ਉਹ ਬੰਦ ਕਰਕੇ, ਸਾਈਕਲ ਹੁੰਦੇ ਸੀ ਜੀ ਔਰ ਦੋ ਸਾਈਕਲ, ਇੱਕ ਭੈਣ ਸੀ ਔਰ ਇੱਕ ਭਰਾ ਸੀ, ਦੋਨੋਂ ਜਣੇ ਇੱਕ ਸਾਈਕਲ ਦੇ ਉੱਤੇ ਉਹਨਾਂ ਨੇ ਸਾਨੂੰ ਦੋਨਾਂ ਬੱਚਿਆਂ ਨੂੰ ਮੋਹਰੇ ਡੰਡੇ ਤੇ, ਬ੍ਰਦਰ ਨੂੰ ਬਿਠਾਇਆ ਔਰ ਪਿੱਛੇ ਕੈਰੀਅਰ ਤੇ ਮੈਨੂੰ ਬਿਠਾਇਆ ਔਰ ਇੱਕ ਸਾਈਕਲ ਦੇ ਪਿੱਛੇ ਮੇਰੇ ਮਦਰ ਨੂੰ ਬਿਠਾਇਆ। ਔਰ ਉਹ ਸਾਨੂੰ ਦੇਖੋ ਪਹਿਲਾਂ ਉਹਨਾਂ ਨੇ ਉੱਥੇ ਦੁਕਾਨ ਤੇ ਸਾਨੂੰ ਚਾਹ ਪਾਣੀ ਪਿਲਾ ਕੇ ਫਿਰ ਉਸ ਤੋਂ ਬਾਅਦ ਉਹ ਸਾਨੂੰ ਸਾਡੇ ਘਰ ਛੱਡ ਕੇ ਆਏ, ਜਦਕਿ ਘਰ ਜਿਹੜਾ ਸੀ ਉਹ ਵੀ ਕਾਫੀ ਕਿਲੋਮੀਟਰ ਦੂਰ ਪੈਂਦਾ ਸੀ, ਪਿੰਡ ਵੀ ਕਾਫੀ ਦੂਰ ਸੀ, ਪਰ ਉਹਨਾਂ ਨੂੰ ਇੰਨਾ ਕੁ ਚਾਹ ਚੜ ਗਿਆ ਕਿ ਸਾਡੇ ਪਿੰਡ ਦੀ ਧੀ ਆ ਹਨਾ ਔਰ ਪਿੱਛੋਂ ਇੰਨੀ ਦੂਰੋਂ ਆਈ ਆ। ਔਰ ਇਹ ਜਿਹੜੀ ਧਾਰਨਾ ਹੁੰਦੀ ਸੀ, ਇਹ ਜਿਹੜਾ ਆਪਣਾਪਨ ਹੁੰਦਾ ਸੀ, ਇਹ ਜਿਹੜਾ ਮੋਹ ਹੁੰਦਾ ਸੀ, ਇਹ ਮੋਹ ਦੀਆਂ ਤੰਦਾਂ ਜਿਹੜੀਆਂ ਨਾ ਇਹ ਕਿਤੇ ਨਾ ਕਿਤੇ ਹੁਣ ਖਤਮ ਹੋ ਰਹੀਆਂ, ਜੇ ਆਪਾਂ ਸਾਰੇ ਮਹਿਸੂਸ ਕਰਦੇ ਹੋਈਏ ਤਾਂ ਜ਼ਰੂਰ ਤੁਹਾਨੂੰ ਵੀ ਇਹ ਜ਼ਰੂਰ ਲੱਗਦਾ ਹੋਣਾ ਕਿ ਇਹ ਸਾਰਾ ਕੁਛ ਜਿਹੜਾ ਆ ਇਹ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਦੇ ਵਿੱਚੋਂ ਅਲੋਪ ਹੋ ਰਿਹਾ। ਸੋ ਦੋਸਤੋ ਚਲੋ ਇਹ ਘਟਨਾ ਜਿਹੜੀ ਸੀ ਉਹਦਾ ਜ਼ਿਕਰ ਕਰਨਾ ਇਸ ਕਰਕੇ ਬਣਦਾ ਸੀਗਾ ਕਿ ਹੁਣ ਅਸੀਂ ਬਹੁਤ ਦੂਰ ਹੋ ਗਏ ਹਾਂ ਇੱਕ ਦੂਸਰੇ ਤੋਂ ਹਨਾ। ਹੁਣ ਨਫ਼ਰਤ, ਹੁਣ ਜਿਹੜਾ ਡਰ, ਉਹ ਮਾਹੌਲ ਜਿਹੜਾ ਉਹ ਹਰ ਵੇਲੇ ਬਣਿਆ ਰਹਿੰਦਾ, ਔਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਸਾਰੇ ਜਿਹੜੇ ਧਰਮਾਂ ਨੂੰ ਲੈ ਕੇ ਜਿਹੜੇ ਖਤਰੇ ਆ ਉਹ ਹੁਣੇ ਹੀ ਕਿਉਂ ਪੈਦਾ ਹੋ ਰਹੇ ਆ ਹਨਾ। ਔਰ ਜਿਹੜੀ ਆਪਸ ਦੇ ਵਿੱਚ ਇੱਕ ਆਪਣੱਤ ਦੀ ਜਿਹੜੀ ਮਿਸਾਲ ਹੁੰਦੀ ਸੀ, ਪਿਆਰ ਮੁਹੱਬਤ ਜਿਹੜਾ ਇੱਕ ਦੂਸਰੇ ਦੇ ਨਾਲ ਅਸੀਂ ਵੰਡਦੇ ਹੁੰਦੇ ਸੀਗੇ, ਉਹ ਕਿਉਂ ਅਲੋਪ ਹੋ ਰਿਹਾ, ਕਿਉਂ ਅਸੀਂ ਉਸ ਤੋਂ ਵਿਹੂਣੇ ਹੋ ਗਏ ਆ, ਸੋਚਣ ਦੀ ਲੋੜ ਹੈ ਹਨਾ। ਸੋ ਚਲੋ ਇਹ ਵੀ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਰਹਿਣੀਆਂ। ਪਰ ਸਾਨੂੰ ਨਾ ਇੱਕ ਫਰਮਾਇਸ਼ ਕੀਤੀ ਸੀਗੀ ਹਰਮੀਤ ਸਿੰਘ ਚਾਨਾ ਹੋਰਾਂ ਨੇ, ਉਹਨਾਂ ਦੀ ਫਰਮਾਇਸ਼ ਦਾ ਇੱਕ ਗੀਤ ਜਿਹੜਾ ਉਹ ਜ਼ਰੂਰ ਆਪਾਂ ਸੁਣਾਉਂਦੇ ਆ, ਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ। ਸਮਾਂ ਹੈ ਸੁਹਾਨਾ ਸੁਹਾਨਾ ਉਹਨਾਂ ਨੇ ਫਰਮਾਇਸ਼ ਕੀਤੀ ਸੀ, ਗੀਤ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼ ਦੀ।
ਸਮਾਂ ਹੈ ਸੁਹਾਨਾ ਸੁਹਾਨਾ ਨਸ਼ੇ ਮੇ ਜਹਾਂ ਹੈ, ਕਿਸੀ ਕੋ ਕਿਸੀ ਕੀ ਖਬਰ ਹੀ ਕਹਾਂ ਹੈ, ਹਰ ਦਿਲ ਮੇ ਦੇਖੋ ਮੁਹੱਬਤ ਜਵਾਂ ਹੈ। ਸਮਾਂ ਹੈ ਸੁਹਾਨਾ ਸੁਹਾਨਾ ਕਹਿ ਰਹੀ ਹੈ ਨਜ਼ਰ ਨਜ਼ਰ ਸੇ ਅਫਸਾਨੇ, ਨਜ਼ਰ ਸੇ ਅਫਸਾਨੇ ਹੋ ਰਹਾ ਹੈ ਅਸਰ ਕੇ ਜਿਸ ਕੋ ਦਿਲ ਜਾਣੇ, ਦੇਖੋ ਯੇ ਦਿਲ ਕੀ ਅਜਬ ਦਾਸਤਾਂ ਹੈ, ਨਜ਼ਰ ਬੋਲਦੀ ਹੈ ਦਿਲ ਬੇਜ਼ੁਬਾਨ। ਖਬਰ ਹੀ ਕਹਾਂ ਹੈ, ਹਰ ਦਿਲ ਮੇ ਦੇਖੋ ਮੁਹੱਬਤ ਜਵਾਂ ਹੈ।
ਜੀ ਦੋਸਤੋ, ਗੀਤ ਤੁਸੀਂ ਸੁਣ ਰਹੇ ਸੀ ਜੀ ਹਰਮੀਤ ਸਿੰਘ ਚਾਨਾ ਹੋਰਾਂ ਦੀ ਫਰਮਾਇਸ਼ ਤੇ, ਇਹਨਾਂ ਨੇ ਗੀਤ ਫਰਮਾਇਸ਼ ਕੀਤਾ ਸੀ ਫਿਲਮ ਘਰ ਘਰ ਕੀ ਕਹਾਣੀ ਚੋਂ ਸਮਾਂ ਹੈ ਸੁਹਾਣਾ ਸੁਹਾਣਾ। ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਹੀ ਪਸੰਦ ਕੀਤਾ ਹੋਣਾ, ਔਰ ਬਿਲਕੁਲ ਜੀ ਸਮਾਂ ਬਹੁਤ ਸੋਹਣਾ ਸੋਹਣਾ ਹੀ ਬਣਿਆ ਹੋਇਆ, ਕਿਉਂਕਿ ਤੁਹਾਡੇ ਜਿਹੜੇ ਮੈਸੇਜਿਸ ਆ, ਤੁਹਾਡੇ ਜਿਹੜੇ ਸੁਨੇਹੇ ਆ ਉਹ ਸਾਡੇ ਤੱਕ ਪਹੁੰਚ ਰਹੇ ਨੇ, ਔਰ ਤੁਹਾਡੇ ਸੁਨੇਹਿਆਂ ਦਾ ਜਿਹੜਾ ਆਦਾਨ ਪ੍ਰਦਾਨ ਜਦੋਂ ਹੁੰਦਾ ਨਾ ਤਾਂ ਮੌਸਮ ਵੀ ਖੁਸ਼ਗਵਾਰ ਹੋ ਜਾਂਦਾ ਪ੍ਰੋਗਰਾਮ ਦਾ। ਸੋ ਪ੍ਰੋਗਰਾਮ ਦੇ ਵਿੱਚ ਸਾਰਿਆਂ ਦੀ ਹਾਜ਼ਰੀ ਜਿਹੜੀ ਕਾਫੀ ਅਹਿਮ ਆ ਸਾਡੇ ਨਾਲ। ਮੈਨੂੰ ਲੱਗਦਾ ਇੱਕ ਸਰੋਤੇ ਜੁੜ ਰਹੇ ਨੇ ਫੋਨ ਕਾਲ ਦੇ ਰਾਹੀਂ, ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ ਚ ਸ਼ਾਮਲ ਕਰਨ ਦੀ। ਨੰਬਰ 642 ਤੋਂ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਜੀ, ਬਹੁਤ ਬਹੁਤ ਸਵਾਗਤ।
ਹੈਲੋ, ਸਤਿ ਸ੍ਰੀ ਅਕਾਲ ਅਮਨਦੀਪ ਬੇਟਾ, ਕੀ ਹਾਲ ਆ ਜੀ?
ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਨੂੰ ਲੱਗਦਾ ਕਿ ਮੌਲੀ ਜੋਹਲ ਆਂਟੀ ਜੀ ਸਾਡੇ ਨਾਲ ਜੁੜੇ ਹੋਏ ਆ। ਸੋ ਬਹੁਤ ਬਹੁਤ ਸਵਾਗਤ ਆਂਟੀ ਜੀ ਤੁਹਾਡਾ, ਬਹੁਤ ਵਧੀਆ ਹਾਲ ਹੈ ਔਰ ਉਮੀਦ ਕਰਦੇ ਤੁਹਾਡਾ ਵੀ ਬਹੁਤ ਵਧੀਆ ਹਾਲ ਹੋਵੇਗਾ।
ਹਾਂਜੀ ਹਾਂਜੀ, ਅੱਜ ਰਿਵਲੈਂਡ ਦੇ ਵਿੱਚ ਦਿਨ ਬਹੁਤ ਸੋਹਣਾ ਆ, ਪਹਿਲਾਂ ਤਾਂ ਆਪਣੇ ਕਾਫੀ ਗਰਮੀ ਪਈ ਪਰ ਅੱਜ ਤਾਂ ਮੌਸਮ ਠੀਕ ਆ।
ਆਵਾ ਤਾਂ ਚਲੋ ਫਿਰ, ਤੁਹਾਡੇ ਮੌਸਮ ਬਹੁਤ ਸੋਹਣਾ ਆ ਔਰ ਸਾਡੇ ਮੌਸਮ ਹੁਣ ਸੋਹਣਾ ਹੋ ਜਾਣਾ ਕਿਉਂਕਿ ਤੁਹਾਡੀ ਕਾਲ ਅਸੀਂ ਸੁਣ ਲਈ ਆ ਹਨਾ, ਔਰ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਗਈ ਆ, ਤੇ ਇਸ ਆਵਾਜ਼ ਦੇ ਨਾਲ ਦੇਖੋ ਹਨਾ ਤੁਹਾਡੇ ਵਾਲਾ ਜਿਹੜਾ ਮੌਸਮ ਆ ਉਹ ਅਸੀਂ ਮਾਣਾਂਗੇ ਹੁਣ।
ਥੈਂਕ ਯੂ ਪੁੱਤਰ ਜੀ, ਸੇਮ ਲਾਈਕ ਵਾਈਜ਼, ਸੇਮ ਇਧਰ ਵੀ ਸੇਮ ਆ। ਤਾਂ ਬੇਟਾ ਤੁਹਾਡੇ ਇੰਡੀਆ ਦਾ ਟ੍ਰਿਪ ਕਿੱਦਾਂ ਰਿਹਾ?
ਹਾਂਜੀ ਬਹੁਤ ਵਧੀਆ ਰਿਹਾ ਆਂਟੀ ਜੀ, ਔਰ ਜਿੱਦਾਂ ਮਿਲੇ ਜੁਲੇ ਅਹਿਸਾਸ ਹੁੰਦੇ ਆ ਹਨਾ। ਮੈਂ ਹੁਣੇ ਇੱਕ ਮੈਸੇਜ ਪੜ੍ਹ ਰਹੀ ਸੀ, ਸਾਡੇ ਬਹੁਤ ਹੀ ਸਤਿਕਾਰਯੋਗ ਕੁਲਵਿੰਦਰ ਸਿੰਘ ਜਗਰਾਓ ਭਾਜੀ ਹੋਰਾਂ ਦਾ ਮੈਸੇਜ ਆ, ਉਹਨਾਂ ਨੇ ਵੀ ਦੱਸਿਆ ਵੀ ਉਹ ਵੀ ਕੁਛ ਦਿਨ ਪਹਿਲਾਂ ਹੀ ਮੁੜ ਕੇ ਆਏ ਆ, ਔਰ ਜਿਹੜਾ ਉੱਥੋਂ ਮੁੜ ਕੇ ਆਉਂਦਾ ਨਾ ਪੰਜਾਬ ਤੋਂ ਪਰਤਦਾ ਜਿਹੜਾ, ਇੱਥੇ ਚਲੋ ਸਾਡੀਆਂ ਮਜਬੂਰੀਆਂ ਕਿ ਸਾਨੂੰ ਇੱਥੇ ਆਉਣਾ ਹੀ ਪੈਣਾ ਹਨਾ, ਤੇ ਉਹ ਫਿਰ ਮਿਲੇ ਜੁਲੇ ਜਿਹੇ ਅਹਿਸਾਸਾਂ ਦੇ ਨਾਲ ਆਉਂਦਾ ਆ ਹਨਾ। ਦੇਖੋ ਵਾਪਸ ਆਉਣ ਦੀ ਦੇਖੋ ਖੁਸ਼ੀ ਤਾਂ ਹੁੰਦੀ ਆ, ਪਰ ਜੋ ਕੁਛ ਉੱਥੇ ਛੁੱਟ ਜਾਂਦਾ ਨਾ ਉਹ ਉੱਥੇ ਹੀ ਰਹਿ ਜਾਂਦਾ, ਪਰ ਉਹ ਤੰਗ ਬਹੁਤ ਕਰਦਾ ਇੱਥੇ ਆ ਕੇ, ਤੇ ਉਹ ਚੀਜ਼ਾਂ ਜਿਹੜੀਆਂ ਉਹ।
ਸਹੀ ਗੱਲ, ਮੇਰਾ ਨਾ ਆ ਕੇ 2 ਮਹੀਨੇ ਇੱਥੇ ਪੁੱਤ ਦਿਲ ਨੀ ਲੱਗਦਾ, ਜਦੋਂ ਮੈਂ ਇੰਡੀਆ ਜਾ ਕੇ ਆਵਾਂ ਨਾ 2 ਮਹੀਨੇ ਏਦਾਂ ਲੱਗੂਗਾ ਜਿੱਦਾਂ ਕੁਛ ਗੁਆਚਿਆ ਗੁਆਚਿਆ ਹੁੰਦਾ, ਦਿਲ ਨੀ ਲੱਗਦਾ ਆ ਕੇ ਇੰਡੀਆ ਤੋਂ।
ਬਿਲਕੁਲ ਜੀ ਬਿਲਕੁਲ, ਔਰ ਤੁਸੀਂ ਤਾਂ ਮੈਨੂੰ ਲੱਗਦਾ ਵੀ ਇੰਨੇ ਪਹਿਲੇ ਸਮੇਂ ਤੋਂ ਮਤਲਬ ਇੱਥੇ ਰਹਿ ਰਹੇ ਹੋ, ਸਾਨੂੰ ਤਾਂ ਖੈਰ ਬਹੁਤ ਥੋੜਾ ਹੀ ਸਮਾਂ ਹੋਇਆ ਪੰਜਾਬ ਛੱਡੇ ਨੂੰ, ਪਰ ਤੁਸੀਂ ਫਿਰ ਵੀ ਜਿਹੜੀ ਆਪਣੀ ਇੱਕ ਸਾਂਝ ਪੰਜਾਬ ਦੇ ਨਾਲ ਇੰਨੀ ਕੁ ਪੀੜੀ ਕੀਤੀ ਹੋਈ ਆ, ਇੰਨੀ ਕੁ ਪਕੇਰੀ ਰੱਖੀ ਆ ਕਿ ਅੱਜ ਵੀ ਤੁਸੀਂ ਕਹਿੰਦੇ ਆ ਕਿ ਤੁਸੀਂ 2 ਮਹੀਨੇ ਤੱਕ ਫਿਰ ਦੁਬਾਰਾ ਉਸ ਰੂਟੀਨ ਦੇ ਵਿੱਚ ਆਉਣ ਨੂੰ ਲੈਂਦੇ ਹੋ। ਪਰ ਇਹ ਦੇਖੋ ਜੀ ਸਾਡੀ ਆਪਣੀ ਮਿੱਟੀ ਦੇ ਨਾਲ ਪਿਆਰ ਹੀ ਕਹਿ ਸਕਦੇ ਆ ਇਹਨੂੰ ਹਨਾ, ਉੱਥੇ ਬਹੁਤ ਕੁਛ ਬਦਲ ਚੁੱਕਿਆ ਹਨਾ, ਤੇ ਬਹੁਤ ਕੁਛ ਬਦਲਣ ਦੀ ਲੋੜ ਵੀ ਹੈ ਹਲੇ, ਪਰ ਇੱਕ ਜਿਹੜਾ ਮਿੱਟੀ ਦਾ ਮੋਹ ਆ ਉਹ ਸਾਨੂੰ ਹਮੇਸ਼ਾ ਹੀ ਖਿੱਚਦਾ ਰਹਿੰਦਾ ਹੈ, ਔਰ ਇਸੇ ਕਰਕੇ ਅਸੀਂ ਹਮੇਸ਼ਾ ਉਸ ਮਿੱਟੀ ਦੇ ਲਈ ਉਸ ਧਰਤੀ ਦੇ ਲਈ ਦੁਆ ਮੰਗਦੇ ਰਹਿੰਦੇ ਹਾਂ ਉਸ ਪਰਮਾਤਮਾ ਦੇ ਅੱਗੇ ਕਿ ਉਸ ਧਰਤੀ ਨੂੰ ਕਦੇ ਵੀ ਤੱਤੀ ਵਾਹ ਨਾ ਲੱਗੇ, ਭਾਵੇਂ ਬਹੁਤ ਸਾਰੀਆਂ ਜਿਹੜੀਆਂ ਉੱਥੇ ਜਿਹੜੀਆਂ ਕੁਰੀਤੀਆਂ ਇਸ ਵੇਲੇ ਪੈਦਾ ਹੋ ਚੁੱਕੀਆਂ ਆ ਜਾਂ ਪਹਿਲਾਂ ਤੋਂ ਵੀ ਕੁਛ ਚੱਲ ਵੀ ਰਹੀਆਂ ਆ ਹਨਾ, ਤੇ ਕੁਛ ਚੀਜ਼ਾਂ ਜਿਹੜੀਆਂ ਜਿਹੜੀਆਂ ਸਾਨੂੰ ਤੰਗ ਕਰਦੀਆਂ ਉਹ ਇਹੀ ਆ ਕਿ ਖੁਸ਼ਹਾਲ ਜਿਹੜਾ ਪੰਜਾਬ ਸੀਗਾ ਜਿਹੜਾ ਕਿ ਪੰਜ ਪਾਣੀਆਂ ਦੀ ਧਰਤੀ ਸੀ, ਉਹ ਪਹਿਲਾਂ ਹੀ 3 ਦਰਿਆਵਾਂ ਦੀ ਧਰਤੀ ਰਹਿ ਗਈ ਸੀ, ਔਰ ਹੁਣ ਦਰਿਆ ਵੀ ਸੁੱਕ ਗਏ ਜੀ ਹਨਾ, ਔਰ ਦਰਿਆ ਸੁੱਕ ਗਏ ਆ, ਜਿਹੜੀਆਂ ਜਿਹੜੀ ਹਰਿਆਲੀ ਸੀਗੀ ਉਹ ਵੀ ਹੌਲੀ ਹੌਲੀ ਖਤਮ ਹੋ ਰਹੀ ਹੈ ਕਿਉਂਕਿ ਵੱਡੀਆਂ ਵੱਡੀਆਂ ਇਮਾਰਤਾਂ ਦੀ ਆਗੋਸ਼ ਦੇ ਵਿੱਚ ਆ ਰਹੀ ਹੈ ਜ਼ਮੀਨ ਉੱਥੋਂ ਦੀ ਹਨਾ, ਤੇ ਇਹ ਨਾ ਹੋਵੇ ਵੀ ਕੱਲ ਨੂੰ ਜਿਹੜਾ ਪੰਜਾਬ ਆ ਉਹਦੀ ਉਹ ਹਰਿਆਲੀ ਜਿਸ ਕਰਕੇ ਉਹ ਜਾਣਿਆ ਜਾਂਦਾ ਸੀ, ਜਿਸ ਕਰਕੇ ਉਹਦੀ ਖੁਸ਼ਹਾਲੀ ਜਾਣੀ ਜਾਂਦੀ ਸੀ, ਉਹ ਵੀ ਖਤਮ ਹੋਵੇ। ਖੈਰ ਤੁਸੀਂ ਦੱਸੋ ਤੁਸੀਂ ਕੀ ਵਿਚਾਰ ਰੱਖਦੇ ਹੋ?
ਮੈਂ ਤੁਹਾਡੇ ਨਾਲ ਪੂਰਾ ਸਹਿਮਤ ਹੈ, ਪਰ ਉਹ ਜਿੱਦਾਂ ਟੋਪਿਕ ਤੁਹਾਡਾ ਚੱਲਦਾ ਸੀ ਪਿਆਰ ਮੁਹੱਬਤ ਦਾ, ਮੈਨੂੰ ਚੇਤਾ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ, ਤੇ ਜਦੋਂ ਸਾਡੇ ਪਿੰਡ ਕੋਈ ਜਿੱਦਾਂ ਮੇਰੇ ਨਾਨਕਿਆਂ ਤੋਂ ਕੁੜੀ ਉਹ ਸਾਡੇ ਪਿੰਡ ਮੇਰੇ ਦਾਦੀ ਪਿੰਡ ਰਿਹਾ ਹੀ ਹੋਣੀ ਤਾਂ ਪਤਾ ਲੱਗਣਾ, ਤਾਂ ਬੀਬੀ ਸਾਡੀ ਨੇ ਉਹਨਾਂ ਦੇ ਘਰ ਭੇਜਣਾ, ਸਾਨੂੰ ਕਹਿਣਾ ਉਹਨਾਂ ਨੂੰ ਕਹਿ ਕੇ ਆਓ ਕਿ ਸਾਡੇ ਘਰ ਤੁਸੀਂ ਰੋਟੀ ਤੇ ਆਉਣਾ, ਉਹ ਕੁੜੀ ਨੂੰ ਸੱਦਣਾ, ਰੋਟੀ ਖਵਾਉਣੀ, ਉਹਨੂੰ ਵੈਲਕਮ ਕਰਨਾ ਵੀ ਸਾਡੇ ਵੀ ਪਿੰਡ ਦੀ ਧੀ ਸਾਡੇ ਇੱਥੇ ਵਿਆਹੀ ਆਈ ਆ, ਫਿਰ ਉਹਨੂੰ ਸੂਟ ਦੇਣਾ, ਬਹੁਤ ਬਹੁਤ ਜਿਆਦਾ ਪਿਆਰ ਹੁੰਦਾ ਜੇ ਕਿਸੇ ਨੇ ਪਿੰਡ ਚ ਵਿਆਹ ਵੀ ਆਉਣਾ, ਪਤਾ ਵੀ ਸਾਡੇ ਪਿੰਡ ਦੀ ਇੱਥੇ ਧੀ ਵਿਆਹੀ ਆ, ਤਾਂ ਉਹਨੀ ਚੇਚਿਆਂ ਮਿਲਣ ਆਉਂਦੇ ਹੁੰਦੇ ਸੀ।
ਜੀ ਜੀ ਬਿਲਕੁਲ ਬਿਲਕੁਲ ਜੀ, ਜਿਹੜੀਆਂ ਇਹ ਸਾਂਝਾਂ ਸੀਗੀਆਂ ਬੜੀਆਂ ਪੀੜੀਆਂ ਸੀ, ਬੜੀਆਂ ਪੱਕੀਆਂ ਸਾਂਝਾਂ ਸੀਗੀਆਂ ਹਨਾ, ਤੇ ਏਦਾਂ ਲੱਗਦਾ ਹੀ ਨੀ ਹੁੰਦਾ ਸੀਗਾ ਕਿ ਅਸੀਂ ਉਪਰੇ ਆ ਹਨਾ, ਜੇ ਅਸੀਂ ਦੇਖੋ ਜੇ ਸਾਡੇ ਪਿੰਡ ਤੋਂ ਵੀ ਕੋਈ ਆਪਣੇ ਘਰ ਆਉਂਦਾ ਸੀ ਜਾਂ ਆਪਣੇ ਪਿੰਡ ਦੇ ਵਿੱਚ ਵੀ ਆਉਂਦਾ ਸੀਗਾ, ਫੇਰ ਵੀ ਐਂ ਲੱਗਦਾ ਹੁੰਦਾ ਸੀਗਾ ਕਿ ਜਿਵੇਂ ਆਪਣਾ ਹੀ ਪਰਿਵਾਰ ਦਾ ਕੋਈ ਮੈਂਬਰ ਜਿਹੜਾ ਆ ਉਹ ਉੱਥੇ ਪਹੁੰਚਿਆ ਆ ਹਨਾ, ਪਰ ਹੁਣ ਬਹੁਤ ਬਦਲਾਅ ਆ ਚੁੱਕਿਆ ਆਂਟੀ ਜੀ ਉੱਥੇ ਵੀ, ਕਿਉਂਕਿ ਉੱਥੇ ਦੀ ਜਿਹੜੀ ਜ਼ਿੰਦਗੀ ਦੀ ਤਰਜ਼ ਆ ਨਾ ਉਹ ਵੀ ਤਕਰੀਬਨ ਬਦਲ ਚੁੱਕੀ ਆ, ਉੱਥੇ ਵੀ ਹੁਣ ਆਂਢ ਗੁਆਂਢ ਦੇ ਵਿੱਚ ਵੀ ਬਹੁਤਾ ਜ਼ਿਆਦਾ ਇੱਕ ਦੂਸਰੇ ਨੂੰ ਪਤਾ ਹੀ ਨਹੀਂ ਹੁੰਦਾ ਹਨਾ, ਕੌਣ ਆਇਆ ਕੌਣ ਗਿਆ, ਕਿੰਨੇ ਪਰਿਵਾਰ ਦੇ ਮੈਂਬਰ ਨਾਲ ਰਹਿ ਰਹੇ ਆ ਨਹੀਂ ਰਹਿ ਰਹੇ, ਇਵਨ ਪਿੰਡਾਂ ਦੇ ਵਿੱਚ ਵੀ ਹੁਣ ਜਿਹੜਾ ਇਹੀ ਹਾਲ ਆ ਉਹ ਹੋ ਚੁੱਕਿਆ।
ਲਾਈਫ ਜ਼ਿਆਦਾ ਤੇਜ਼ੀ ਰਫਤਾਰ ਨਾਲ ਚੱਲ ਰਹੀ ਆ ਸਾਰੇ, ਇਹੀ ਇਹਦਾ ਇੱਕ ਕਾਰਨ ਹੈਗਾ, ਬਾਕੀ ਜਿਹੜੀ ਜ਼ਿੰਦਗੀ ਦੀ ਸਟ੍ਰੈਸ ਆ ਉਹ ਜਿੱਦਾਂ ਉਹਦਾ ਵੀ ਬਹੁਤ ਇਫੈਕਟ ਕਰਦਾ, ਅੱਗੇ ਚੀਜ਼ਾਂ ਥੋੜੀਆਂ ਆਪਣੇ ਤੋਂ ਹੁੰਦੀਆਂ, ਮਟੀਰੀਅਲਿਸਟਿਕ ਨਹੀਂ ਸੀਗੀ ਜ਼ਿੰਦਗੀ ਤੇ ਬੜੀ ਸਿੰਪਲ ਜੀ ਹੁੰਦੀ ਸੀ, ਇੱਕ ਦੂਜੇ ਲਈ ਟਾਈਮ ਆਪਣੇ ਕੋਲ ਬਹੁਤ ਜ਼ਿਆਦਾ ਹੁੰਦਾ ਸੀ, ਹੁਣ ਤਾਂ ਰੇਸ ਲੱਗੀ ਇੱਕ ਦੂਜੇ ਤੋਂ ਮੋਹਰੇ ਇੱਕ ਦੂਜੇ ਤੋਂ ਮੋਹਰੇ, ਮੈਂ ਅੱਗੇ ਵੱਧ ਜਮਾ ਜਿੱਦਾਂ ਪੈਸੇ ਧੇਲੇ ਮਗਰ ਪਏ ਆ ਲੋਕੀ, ਉਹ ਪਿਆਰ ਮੁਹੱਬਤ ਖੁੰਜੀ ਜਾਂਦਾ ਆ।
ਬਿਲਕੁਲ, ਮੈਨੂੰ ਲੱਗਦਾ ਕਿ ਇਹ ਜਿਹੜੀ ਅੱਗੇ ਵਧਣ ਦੀ ਦੇਖੋ ਲਾਲਸਾ ਜਿਹੜੀ ਆ ਉਹ ਮੈਨੂੰ ਲੱਗਦਾ ਹਰ ਇਨਸਾਨ ਦੀ ਫਿਤਰਤ ਹੁੰਦੀ ਆ, ਪਰ ਉਹਦੇ ਨਾਲ ਹੀ ਦੇਖੋ ਅਸੀਂ ਆਪਣਿਆਂ ਤੋਂ ਦੂਰ ਹੁੰਦੇ ਜਾਈਏ, ਇਹ ਇੱਕ ਸਾਡੇ ਚ ਮੈਨੂੰ ਲੱਗਦਾ ਕਿ ਵੱਡੀ ਬੁਰਾਈ ਜਿਹੜੀ ਆ ਇਹ ਪੈਦਾ ਹੋ ਰਹੀ ਆ ਕਿ ਅਸੀਂ ਆਪਣੇ ਆਪ ਨੂੰ ਵੱਡਾ ਦੱਸਣ ਦੀ ਕੋਸ਼ਿਸ਼ ਦੇ ਵਿੱਚ ਹਨਾ, ਇੱਕ ਜਿਹੜਾ ਵਕਫਾ ਆ ਰਿਸ਼ਤਿਆਂ ਦੇ ਵਿੱਚ ਵੀ ਬਣਾ ਰਹੇ ਹਾਂ, ਅਸੀਂ ਦੂਸਰੇ ਤੋਂ ਆਪਣੇ ਆਪ ਨੂੰ ਵੱਡਾ ਦੱਸਣ ਦੀ ਕੋਸ਼ਿਸ਼ ਦੇ ਵਿੱਚ ਜਾਂ ਫਿਰ ਵੱਡੇ ਮਕਾਨ ਜਾਂ ਵੱਡੀਆਂ ਜਾਇਦਾਦਾਂ ਜਿਹੜੀਆਂ ਆ ਉਹਦਾ ਦਿਖਾਵਾ ਜਿਹੜਾ ਆ ਉਹ ਕਰਨ ਦੇ ਲਈ ਸਾਨੂੰ ਲੱਗਦਾ ਕਿ ਸਾਨੂੰ ਛੋਟੇ ਵਾਲੇ ਨੂੰ ਨਹੀਂ ਬੁਲਾਉਣਾ ਜਾਂ ਫਿਰ ਜਿਹੜਾ ਜੇਕਰ ਰੁਤਬੇ ਦੇ ਵਿੱਚ ਸਾਡਾ ਫਰਕ ਆ ਜੇ ਤੁਸੀਂ ਦੇਖੋ ਕਿ ਉੱਥੇ ਨਾ ਇਹ ਇੱਕ ਬਹੁਤ ਵੱਡੀ ਬਿਮਾਰੀ ਆ ਕਿ ਜਿਵੇਂ ਮੈਂ ਪਹਿਲਾਂ ਵੀ ਵਰਗਾਂ ਦੀ ਗੱਲ ਕੀਤੀ ਸੀ ਨਾ ਵੀ ਉੱਥੇ ਅਮੀਰ ਵਰਗ ਵੀ ਆ ਤੇ ਉਸ ਤੋਂ ਘੱਟ ਤੇ ਮੱਧ ਵਰਗ ਆ ਜਾਂਦਾ ਫਿਰ ਹੇਠਲਾ ਮੱਧ ਵਰਗ ਪਰ ਇੱਕ ਹੋਰ ਜਿਹੜੀ ਬਿਮਾਰੀ ਹੈ ਉਹ ਇਹ ਹੈ ਕਿ ਉੱਥੇ ਜਿਹੜੇ ਅਹੁਦੇ ਆ ਜੀ ਉੱਥੇ ਅਹੁਦਿਆਂ ਨੂੰ ਲੈ ਕੇ ਵੀ ਇੱਕ ਬਹੁਤ ਵੱਡਾ ਭੁਲੇਖਾ ਆ ਹਨਾ ਜਿਹੜਾ ਕਿ ਇੱਥੇ ਨਹੀਂ ਹੈਗਾ ਉੱਥੇ ਅਹੁਦਿਆਂ ਨੂੰ ਲੈ ਕੇ ਇੱਕ ਬਹੁਤ ਵੱਡਾ ਭੁਲੇਖਾ ਇਸ ਕਰਕੇ ਜਿਹੜਾ ਥੋੜਾ ਉੱਚੇ ਅਹੁਦੇ ਵਾਲਾ ਆ ਕਿਸੇ ਵਧੀਆ ਪੋਸਟ ਦੇ ਉੱਤੇ ਜਿਹੜਾ ਜੋਬ ਕਰ ਰਿਹਾ ਆ ਉਹ ਆਪਣੇ ਤੋਂ ਛੋਟੇ ਵਾਲੀ ਪੋਸਟ ਵਾਲੇ ਨਾਲ ਨੀ ਬਹੁਤਾ ਢੰਗ ਦੇ ਨਾਲ ਬੋਲ ਕੇ ਰਾਜੀ ਜਿਹੜਾ ਉਸ ਤੋਂ ਛੋਟੇ ਵਾਲੀ ਪੋਸਟ ਤੇ ਆ ਉਹ ਆਪਣੇ ਉੱਪਰ ਵਾਲੇ ਨਾਲ ਨੀ ਢੰਗ ਨਾਲ ਬੋਲ ਕੇ ਰਾਜੀ ਮਤਲਬ ਇੱਕ ਅਹੁਦਿਆਂ ਦੀ ਵੀ ਬਹੁਤ ਅਜੀਬੋ ਗਰੀਬ ਜਿਹੜੀ ਵੰਡ ਆ ਉੱਥੇ ਉਹ ਵੀ ਇੱਕ ਵੱਡਾ ਵਕਫਾ ਪੈਦਾ ਕਰਦੀ ਆ ਮੈਨੂੰ ਲੱਗਦਾ ਵੀ ਸਮਾਜ ਦੇ ਵਿੱਚ ਔਰ ਉਹ ਮੈਨੂੰ ਲੱਗਦਾ ਅਸਲੀਅਤ ਤੋਂ ਬਹੁਤ ਦੂਰ ਹੋ ਜਾਂਦੇ ਆ ਹਨਾ ਜ਼ਿੰਦਗੀ ਦੀ ਅਸਲੀਅਤ ਤੋਂ ਅਸੀਂ ਬਹੁਤ ਦੂਰ ਹੋ ਕੇ ਜਿਉਂਦੇ ਆ ਉਹਦੇ ਨਾਲ
ਜੀ ਉਹ ਬੇਟਾ ਜੀ ਮੈਂ ਸੋਚਦੀ ਹੁੰਦੀ ਜਿਹੜਾ ਆਪਣਾ ਪੰਜਾਬ ਆ ਨਾ ਇੰਡੀਆ ਆਪਣਾ ਉਹ ਸਟੇਟਸ ਨੇ ਮਾਰ ਲਿਆ
ਬਿਲਕੁਲ ਜੀ
ਤੇ ਮੇਰਾ ਸਟੇਟਸ ਹਾਈ ਆ ਮੈਂ ਦੂਜੇ ਨਾਲ ਨੀ ਜਿੱਦਾਂ ਉਹ ਗੱਲ ਮਾਰ ਗਈ ਬਸ ਉਹ ਚੇਤਾ ਭੁੱਲ ਜਾਂਦਾ ਹੈ ਵੀ ਆਪਾਂ ਇੱਕ ਦਿਨ ਦੁਨੀਆਂ ਸਾਰਿਆਂ ਨੇ ਛੱਡ ਜਾਣੀ
ਜੀ
ਸਿਰਫ ਬੋਲਬਾਣੀ ਆਪਣੀ ਰਹਿਣੀ ਆ ਜੇ ਚੰਗੀ ਬੋਲਬਾਣੀ ਹੋ ਤਾਂ ਆਪਾਂ ਨੂੰ ਕੋਈ ਚੇਤੇ ਕਰੂਗਾ ਹੋਰ ਦੇਖੋ ਜੀ ਰੋਟੀ ਤਾਂ ਹਰ ਇੱਕ ਆਪਾਂ ਆਪਣੇ ਘਰੇ ਖਾਂਦਾ ਹੀ ਆ ਨਾ ਵਾਹਿਗੁਰੂ ਨੇ ਸਾਰਿਆਂ ਨੂੰ ਜਿਨ੍ਹਾਂ ਨੂੰ ਪੈਦਾ ਕੀਤਾ ਉਹਨਾਂ ਦਾ ਵਾਹਿਗੁਰੂ ਨੂੰ ਫਿਕਰ ਹੈ ਸਾਰਿਆਂ ਨੂੰ ਛੱਤ ਦਿੱਤੀ ਆ ਰੋਟੀ ਦਾ ਉਹਨੇ ਪ੍ਰਬੰਧ ਕੀਤਾ ਆ ਬਾਕੀ ਪੈਸਾ ਧੇਲਾ ਜਿਹੜਾ ਕਮਾਉਣਾ ਇਹ ਤਾਂ ਆਈ ਚਲਾਈ ਆ ਹਨਾ ਜੇ ਬੰਦਾ ਸਮਝੇ ਤਾਂ ਪਰ ਉਹ ਹੀ ਆ ਵੀ ਆਪਾਂ ਮੈਂ ਤਾਂ ਇਹ ਕਹੂੰਗੀ ਆਪਾਂ ਵਾਹਿਗੁਰੂ ਤੋਂ ਦੂਰ ਹੁੰਦੇ ਜਾ ਰਹੇ ਜੇ ਆਪਾਂ ਗੁਰੂ ਨਾਨਕ ਦੇਵ ਜੀ ਦੀਆਂ ਤਿੰਨ ਚਾਰ ਚੀਜ਼ਾਂ ਗੱਲਾਂ ਹੀ ਜਿਹੜੀਆਂ ਆਪਾਂ ਨੂੰ ਦੱਸੀਆਂ ਸੀ ਰਲ ਕੇ ਚੱਲਣਾ ਨਾਮ ਜਪਣਾ ਦਸਾਂ ਨਹੁੰ ਕਿਰਤ ਵੰਡ ਕੇ ਛੱਡਣਾ ਜੋ ਹੈਗਾ ਆਪਣੇ ਕੋਲ ਸ਼ੇਅਰ ਕਰਨਾ ਹਨਾ ਉਹ ਜੇ ਆਪਾਂ ਚੀਜ਼ਾਂ ਆਪਾਂ ਉਹਨਾਂ ਨੂੰ ਚੇਤੇ ਰੱਖੀਏ ਤਾਂ ਆਪਾਂ ਏਦਾਂ ਦੀਆਂ ਆਪਾਂ ਨੂੰ ਗਮੀਆਂ ਪੇਸ਼ੀਆਂ ਨਹੀਂ ਆਉਂਦੀਆਂ
ਬਿਲਕੁਲ ਜੀ ਜੇ ਗੁਰਬਾਣੀ ਦਾ ਉਪਦੇਸ਼ ਜਿਹੜਾ ਆ ਉਹਨੂੰ ਅਮਲ ਦੇ ਵਿੱਚ ਲਿਆਉਣਾ ਹੀ ਸਾਡੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ ਜ਼ਿੰਦਗੀ ਦੇ ਵਿੱਚ ਅਸਲ ਦੇ ਵਿੱਚ ਉਹਨੂੰ ਹੀ ਅਸੀਂ ਅਮਲ ਦੇ ਵਿੱਚ ਨਹੀਂ ਲਿਆ ਸਕੇ ਜਿਹਦੇ ਕਾਰਨ ਅਸੀਂ ਸਮਾਜ ਦੇ ਵਿੱਚ ਜਾਂ ਆਪਣੇ ਭਾਈਚਾਰੇ ਦੇ ਵਿੱਚ ਬਹੁਤ ਸਾਰੀਆਂ ਵੰਡੀਆਂ ਪਾਈਆਂ ਹੋਈਆਂ ਜਿਵੇਂ ਤੁਸੀਂ ਨਫ਼ਰਤ ਦੀ ਗੱਲ ਕਰ ਰਹੇ ਹੋ ਵਿਡਾ ਰਿਹਾ ਖੌਫ ਆ ਹਨਾ ਔਰ ਇਹਨਾਂ ਵੰਡੀਆਂ ਦੇ ਕਾਰਨ ਜਿਹੜਾ ਸਮਾਜ ਹੈ ਉਹ ਗੰਧਲਾ ਹੋ ਰਿਹਾ ਆ ਹਨਾ ਬਜਾਏ ਕਿ ਉਹ ਹੋਰ ਖੁਸ਼ਗਵਾਰ ਹੋਵੇ ਹਨਾ ਉਹਦੇ ਕਾਰਨ ਹੀ ਇਹ ਸਾਰੀਆਂ ਜਿਹੜੀਆਂ ਅਲਾਮਤਾਂ ਆ ਉਹ ਸਮਾਜ ਦੇ ਵਿੱਚ ਪੈਦਾ ਹੋ ਰਹੀਆਂ ਖੈਰ ਪਰਮਾਤਮਾ ਦੇ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਪਰਮਾਤਮਾ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ ਹਨਾ ਤਾਂ ਕਿ ਅਸੀਂ ਜ਼ਿੰਦਗੀ ਦੀ ਅਸਲੀਅਤ ਨੂੰ ਪਛਾਣ ਸਕੀਏ ਜੀ ਜੀ
ਸਹੀ ਗੱਲ ਹੈ ਉਹ ਇੱਕ ਗਾਣਾ ਅਮਰਦੀਪ ਮੈਨੂੰ ਬਹੁਤ ਪਸੰਦ ਹੈ ਹੁਣ ਮੈਨੂੰ ਯਾਦ ਨਹੀਂ ਹੁੰਦਾ ਕਿਹਨਾਂ ਨੇ ਗਾਇਆ ਹੱਸਦੇ ਹੱਸਦੇ ਇੱਕ ਦਿਨ ਡੰਡੀਆਂ ਟੁੱਟ ਜਾਣਾ
ਪੰਜਾਬੀ ਸੌਂਗ ਹੈ ਜੀ ਇਹ
ਪੰਜਾਬੀ ਗਾਣਾ ਹਾਂਜੀ
ਜੀ ਗਾਇਕ ਦਾ ਨਾਮ ਪਤਾ ਲੱਗ ਜੇ ਆਪਾਂ ਜ਼ਰੂਰ ਸੁਣਾਵਾਂਗੇ ਅੱਜ ਸਰੋਤਿਆਂ ਨੂੰ
ਠੀਕ ਠੀਕ ਉਹ ਮੇਰਾ ਕੱਲ ਗੂਗਲ ਕਰਕੇ ਆਈ ਜਾਣਾ ਮੈਨੂੰ ਯਾਦ ਨਹੀਂ ਆ ਰਿਹਾ ਇਕਦਮ ਦਿਮਾਗ ਦੇ ਵਿੱਚ
ਜੀ ਕੋਈ ਨੀ ਜੀ ਆਪਾਂ ਕੋਸ਼ਿਸ਼ ਕਰਦੇ ਹਾਂ ਜੇਕਰ ਗੀਤ ਸਾਡੇ ਡਾਟਾਬੇਸ ਦੇ ਵਿੱਚ ਹੋਇਆ ਤਾਂ ਆਪਾਂ ਜ਼ਰੂਰ ਅੱਜ ਸਰੋਤਿਆਂ ਨੂੰ ਸੁਣਾਵਾਂਗੇ ਤੁਹਾਡੀ ਫਰਮਾਇਸ਼ ਤੇ ਇਹ ਗੀਤ
ਜ਼ਰੂਰ ਓਕੇ ਪੁੱਤ ਤੁਹਾਡਾ ਦਿਨ ਵਧੀਆ ਵਧੀਆ ਲੰਘੇ ਤੇ ਸਾਰੇ ਹਰਮਨ ਪਰਿਵਾਰ ਦਾ ਦਿਨ ਵੀ ਵਧੀਆ ਵਧੀਆ ਲੰਘੇ
ਜੀ ਅਸੀਂ ਵੀ ਇਹੀ ਕਾਮਨਾ ਕਰਦੇ ਹਾਂ ਕਿ ਤੁਹਾਡਾ ਵੀ ਦਿਨ ਜਿਹੜਾ ਉਹ ਖੁਸ਼ਗਵਾਰ ਹੋਵੇ ਬਹੁਤ ਬਹੁਤ ਧੰਨਵਾਦ ਆਂਟੀ ਜੀ ਗੱਲਬਾਤ ਕਰਨ ਦੇ ਲਈ
ਥੈਂਕ ਯੂ ਬੇਟਾ ਜੀ ਥੈਂਕ ਯੂ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਸੋ ਦੋਸਤੋ ਇਹ ਸਨ ਮੌਲੀ ਜੋਹਲ ਜੀ ਜਿਹੜੇ ਕਿ ਬਹੁਤ ਹੀ ਪਿਆਰ ਬਖਸ਼ਦੇ ਨੇ ਔਰ ਬੜਾ ਚੰਗਾ ਲੱਗਦਾ ਜਦੋਂ ਸਾਡੇ ਨਾਲ ਤੁਸੀਂ ਆਵਾਜ਼ ਦੀ ਇਸ ਦੁਨੀਆਂ ਦੇ ਵਿੱਚ ਸ਼ਾਮਲ ਹੋ ਕੇ ਆਵਾਜ਼ ਦੀਆਂ ਤਰੰਗਾਂ ਦੇ ਰਾਹੀਂ ਸਾਂਝ ਪਾਉਂਦੇ ਹੋ ਹਨਾ ਤੁਹਾਨੂੰ ਆਪਣੇ ਨੇੜੇ ਮਹਿਸੂਸ ਹੁੰਦਾ ਤੁਸੀਂ ਸਾਡੇ ਆਲੇ ਦੁਆਲੇ ਹੀ ਕਿਤੇ ਬੈਠੇ ਹੋ ਹਨਾ ਤੇ ਇਹੋ ਹੀ ਜੀ ਪਿਆਰ ਇਹੋ ਹੀ ਮੁਹੱਬਤ ਜਿਹੜੀ ਆ ਆਪਾਂ ਵੰਡਣਾ ਚਾਹੁੰਦੇ ਹਾਂ ਇਹ ਜਿਹੜੀਆਂ ਨਫ਼ਰਤਾਂ ਆ ਇਹ ਜਿਹੜੇ ਆਪਸ ਦੇ ਵਿੱਚ ਜਿਹੜੇ ਸ਼ਿਕਵੇ ਸ਼ਿਕਾਇਤਾਂ ਆ ਇਹ ਖਤਮ ਹੋਣੇ ਜ਼ਰੂਰੀ ਨੇ ਹਨਾ ਹੁੰਦੇ ਨਹੀਂ ਆ ਪਰ ਦੇਖੋ ਪਰ ਜ਼ਿੰਦਗੀ ਦੇ ਵਿੱਚ ਜੇ ਅਸੀਂ ਚਾਹੁੰਦੇ ਹਾਂ ਵੀ ਹਾਂ ਜ਼ਿੰਦਗੀ ਜਿਹੜੀ ਖੁਸ਼ਗਵਾਰ ਹੋ ਕੇ ਚੱਲੇ ਤਾਂ ਫਿਰ ਸਾਨੂੰ ਕਿਤੇ ਨਾ ਕਿਤੇ ਰੱਦ ਕਰਨੇ ਪੈਣੇ ਆ ਇਹ ਸ਼ਿਕਵੇ ਇਹ ਨਫ਼ਰਤਾਂ ਹਨਾ ਖੈਰ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਇਸ ਵੇਲੇ ਬਣੇ ਹੋਏ ਨੇ ਮੈਂ ਕੁਲਵਿੰਦਰ ਸਿੰਘ ਜਗਰਾਓ ਭਾਜੀ ਹੋਰਾਂ ਦਾ ਵੀ ਜਿਹੜਾ ਮੈਸੇਜ ਆ ਉਹ ਜ਼ਰੂਰ ਲੈ ਲਵਾਂ ਕਹਿੰਦੇ ਭੈਣ ਅਮਰਦੀਪ ਕੌਰ ਤੇ ਸਾਰਾ ਹਰਮਨ ਪਰਿਵਾਰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ ਭਾਜੀ ਔਰ ਸਭ ਤੋਂ ਪਹਿਲਾਂ ਤਾਂ ਆਪੂ ਜੀ ਨੂੰ ਵੈਲਕਮ ਬੈਕ, ਤੁਹਾਨੂੰ ਵੀ ਜੀ, ਤੁਹਾਨੂੰ ਵੀ। ਮੈਂ ਵੀ ਕੁਝ ਦਿਨ ਪਹਿਲਾਂ ਹੀ ਕਹਿੰਦੇ ਵਾਪਸ ਪਰਤਿਆ, ਪਰ ਲੱਗਦਾ ਕਿ ਸਰੀਰ ਸਿਡਨੀ ਹੈ ਪਰ ਦਿਲ ਦਿਮਾਗ ਪੰਜਾਬ ਚ ਹੀ ਹੈ। ਲਿਖਣ ਨੂੰ ਬਹੁਤ ਕੁਝ ਹੈ, ਪਰ ਇੱਥੇ ਇਹੀ ਕਹਿਣਾ ਚਾਹੁੰਦਾ ਕਿ ਜਿੱਥੇ ਸਾਡੇ ਪੰਜਾਬ ਚ ਕੁਝ ਇਸ ਤਰ੍ਹਾਂ ਦਾ ਵੀ ਦਿਖ ਰਿਹਾ, ਵਾਪਰਿਆ, ਜੋ ਬਹੁਤ ਦੁਖਦਾਇਕ ਹੈ ਔਰ ਤਰਸਯੋਗ ਵੀ ਹੈ, ਪਰ ਵਾਪਸ ਆਉਣ ਲੱਗਿਆ ਆਪਦੀ ਜਨਮ ਭੂਮੀ ਪੰਜਾਬ, ਆਪਦਾ ਘਰ ਪਰਿਵਾਰ ਰਿਸ਼ਤੇਦਾਰ ਦੋਸਤ ਮਿੱਤਰ ਪਿਆਰੇ ਛੱਡ ਕੇ ਆਉਣਾ ਹੈ ਬੜਾ ਔਖਾ। ਅਰਦਾਸ ਹੈ ਮੇਰਾ ਪੰਜਾਬ ਹੱਸਦਾ ਵੱਸਦਾ ਤਰੱਕੀਆਂ ਕਰੇ। ਬਿਲਕੁਲ ਜੀ ਬਿਲਕੁਲ ਕੁਲਵਿੰਦਰ ਜੀ, ਜਿਵੇਂ ਨਾ ਤੁਸੀਂ ਕਿਹਾ ਵੀ ਕਹਿਣ ਨੂੰ ਲਿਖਣ ਨੂੰ ਬਹੁਤ ਕੁਝ ਆ, ਮੇਰੇ ਵੀ ਅੰਦਰ ਇੰਨਾ ਕੁ ਜਿਵੇਂ ਗੁਬਾਰ ਭਰਿਆ ਹੋਇਆ ਕਿ ਲੱਗਦਾ ਕਿ ਹਾਂ ਇਸ ਚੀਜ਼ ਤੇ ਆਹ ਲਿਖ ਛੱਡਾਂ, ਇਸ ਚੀਜ਼ ਤੇ ਆਹ ਲਿਖ ਛੱਡਾਂ, ਹਨਾ। ਪਰ ਖੈਰ ਕਹਿੰਦੇ ਵੀ ਮਜਬੂਰੀਆਂ ਆ, ਸਮਾਂ ਆ, ਉਹ ਇਜਾਜ਼ਤ ਨਹੀਂ ਦਿੰਦਾ ਕਈ ਵਾਰ ਵੀ ਅਸੀਂ ਉਹਨਾਂ ਨੂੰ ਸ਼ਬਦਾਂ ਦਾ ਜਿਹੜਾ ਜਾਮਾ ਆ ਉਹ ਪਹਿਨਾ ਸਕੀਏ, ਜਿਹੜੇ ਵੀ ਸਾਡੇ ਅੰਦਰ ਜਜ਼ਬਾਤ ਜਿਹੜੇ ਆ ਮਚਲ ਰਹੇ ਆ, ਹਨਾ। ਤੇ ਬਾਕੀ ਇਹੀ ਹੈ ਜੀ, ਬਿਲਕੁਲ ਬਹੁਤ ਔਖਾ ਹੋ ਜਾਂਦਾ ਜਦੋਂ ਅਸੀਂ ਉੱਥੋਂ ਛੱਡ ਕੇ ਆਉਂਦੇ ਹਾਂ, ਆਪਣਿਆਂ ਨੂੰ ਛੱਡ ਕੇ ਆਉਣਾ ਬਹੁਤ ਮੁਸ਼ਕਲ ਹੁੰਦਾ, ਹਨਾ। ਔਰ ਪਤਾ ਨੀ ਜਿਹੜਾ ਰਿਸ਼ਤਾ ਆ ਬੜਾ ਅਟੁੱਟ ਆ ਆਪਣੀ ਜਨਮ ਭੂਮੀ ਦੇ ਨਾਲ, ਭਾਵੇਂ ਅਸੀਂ ਬਹੁਤ ਵਾਰ ਜਿਹੜੀਆਂ ਬੁਰੀਆਂ ਚੀਜ਼ਾਂ ਆ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਹਾਂ, ਉਹਨਾਂ ਨੂੰ ਨਿੰਦਦੇ ਹਾਂ, ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਅੰਦਰ ਜਿਹੜੀ ਇੱਕ ਤਾਂਘ ਆ ਨਾ ਉਹ ਪੰਜਾਬ ਦੇ ਲਈ ਹਮੇਸ਼ਾ ਹੀ ਤੀਬਰ ਹੁੰਦੀ ਰਹਿੰਦੀ ਆ, ਹਨਾ। ਇਸ ਕਰਕੇ ਅਸੀਂ ਹਮੇਸ਼ਾ ਇਹੀ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਜੀ ਉਹ ਹੱਸਦਾ ਵੱਸਦਾ ਹੀ ਰਹੇ, ਤਰੱਕੀਆਂ ਹੀ ਕਰੇ, ਹਨਾ। ਤੇ ਉਹਦੇ ਵਿੱਚ ਖੈਰ ਬਹੁਤ ਸਾਰੇ ਜਿਹੜੇ ਸਾਡੇ ਪ੍ਰਵਾਸੀ ਪੰਜਾਬੀ ਆ ਉਹ ਯੋਗਦਾਨ ਵੀ ਪਾ ਰਹੇ ਆ, ਆਪਾਂ ਪਿੰਡਾਂ ਦੇ ਸੁਧਾਰ ਕਰਨੇ ਸ਼ੁਰੂ ਕਰ ਦਿੱਤੇ, ਆਪਣੇ ਇਲਾਕਿਆਂ ਦੇ ਵਿੱਚ ਆਪਾਂ ਸਾਰੇ ਯੋਗਦਾਨ ਪਾ ਰਹੇ ਹਾਂ, ਔਰ ਆਪਾਂ ਸਾਰੇ ਹੀ ਇਹ ਏਕਾ ਕਰਕੇ ਪੰਜਾਬ ਦੇ ਵਿੱਚ ਸੁਧਾਰ ਲਿਆ ਸਕਦੇ ਹਾਂ, ਪੰਜਾਬ ਨੂੰ ਮੁੜ ਕੇ ਹੱਸਦਾ ਵੱਸਦਾ ਕਰ ਸਕਦੇ ਹਾਂ। ਖੈਰ ਹੱਸਦਾ ਵੱਸਦਾ ਤਾਂ ਹੁਣ ਵੀ ਲੱਗ ਰਿਹਾ, ਹੁਣ ਵੀ ਵੱਡੇ ਵੱਡੇ ਮਾਲ ਜਦੋਂ ਪੈਲਸਾਂ ਦੇ ਵਿੱਚ ਵਿਆਹ ਹੁੰਦੇ ਆ ਨਾ, ਤਾਂ ਫੇਰ ਏਦਾਂ ਲੱਗਦਾ ਕਿ ਦੇਖੋ ਜੀ ਪੰਜਾਬ ਦੇ ਵਿੱਚ ਤਾਂ ਐਵੇਂ ਹੀ ਰੌਲਾ ਆ ਕਿ ਪੰਜਾਬ ਜਿਹੜਾ ਆ ਉਹ ਬਰਬਾਦ ਹੋ ਰਿਹਾ। ਪਰ ਜਦੋਂ ਇਹੋ ਜਿਹੇ ਵੱਡੇ ਪੱਧਰ ਦੇ ਉੱਤੇ ਵਿਆਹ ਦੇ ਸਮਾਗਮ ਹੁੰਦੇ ਆ ਜਾਂ ਫਿਰ ਕੋਈ ਹੋਰ ਸਮਾਗਮ ਹੁੰਦੇ ਆ, ਫੇਰ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਤੋਂ ਵੱਡਾ ਧਨਾੜ ਤੇ ਕੋਈ ਹੈ ਹੀ ਨਹੀਂ, ਕਿਉਂਕਿ ਅਸੀਂ ਤਾਂ ਜਦੋਂ ਵਿਆਹ ਕਰਦੇ ਹਾਂ ਤੇ ਏਦਾਂ ਕਰਦੇ ਹਾਂ ਵੀ ਜਿਵੇਂ ਰਾਜਿਆਂ ਮਹਾਰਾਜਿਆਂ ਦੇ ਸਮਿਆਂ ਦੇ ਵਿੱਚ ਉਹ ਲੋਕ ਕਰਦੇ ਹੁੰਦੇ ਸੀਗੇ, ਹਨਾ। ਖੈਰ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਸੋਚਣ ਦੀ ਜ਼ਰੂਰ ਲੋੜ ਹੈ। ਬਹੁਤ ਬਹੁਤ ਧੰਨਵਾਦ ਕੁਲਵਿੰਦਰ ਜੀ, ਤੁਸੀਂ ਸਾਡੇ ਨਾਲ ਸਾਂਝ ਬਣਾਈ, ਆਪਣੇ ਜਜ਼ਬਾਤ ਸਾਂਝੇ ਕੀਤੇ ਆ ਸਾਡੇ ਸੁਣਨ ਵਾਲਿਆਂ ਦੇ ਨਾਲ, ਔਰ ਬਹੁਤ ਚੰਗਾ ਲੱਗਿਆ। ਔਰ ਇਹੋ ਹੀ ਜਜ਼ਬਾਤ ਮੈਨੂੰ ਲੱਗਦਾ ਕਿ ਸਾਡੇ ਸਾਰਿਆਂ ਦੇ ਅੰਦਰ ਹੀ ਇਹ ਉੱਠਦੇ ਰਹਿੰਦੇ ਆ, ਔਰ ਜਦੋਂ ਵੀ ਸਾਨੂੰ ਮੌਕਾ ਮਿਲਦਾ ਤੇ ਫਿਰ ਉਹ ਬਾਹਰ ਜ਼ਰੂਰ ਆਉਂਦੇ ਆ। ਧੰਨਵਾਦ ਜੁੜਨ ਦੇ ਲਈ, ਬਣੇ ਰਹੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ। ਕਿ ਕੁਲਦੀਪ ਸਿੰਘ ਸੰਧੂ ਜੀ ਪ੍ਰੋਗਰਾਮ ਦੇ ਵਿੱਚ ਕਾਫੀ ਦੇਰ ਤੋਂ ਪਹੁੰਚੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਡੇ ਵੱਲੋਂ, ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਗੁੱਡ ਮਾਰਨਿੰਗ ਵੀ ਬੁਲਾਈ ਹੈ, ਵੈਰੀ ਗੁੱਡ ਮਾਰਨਿੰਗ ਕੁਲਦੀਪ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜਨਾ ਕੀਤਾ, ਬਣੇ ਰਹੋ ਪ੍ਰੋਗਰਾਮ ਦੇ ਵਿੱਚ। ਤੇ ਹਰਮੀਤ ਸਿੰਘ ਚਾਨਾ ਹੋਰੀ ਧੰਨਵਾਦ ਕਰ ਰਹੇ ਨੇ ਗੀਤ ਦੇ ਲਈ, ਕੋਈ ਨੀ ਜੀ ਤੁਸੀਂ ਸਾਨੂੰ ਫਰਮਾਇਸ਼ ਕੀਤੀ ਔਰ ਸਾਡਾ ਫਰਜ਼ ਹੈ ਕਿ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰੀਏ। ਕਈ ਵਾਰ ਸਮਾਂ ਨਹੀਂ ਹੁੰਦਾ ਪ੍ਰੋਗਰਾਮ ਦੇ ਵਿੱਚ ਬਹੁਤੇ ਗੀਤ ਚਲਾਉਣ ਦਾ, ਤੇ ਕਈ ਵਾਰ ਫਰਮਾਇਸ਼ ਰਹਿ ਜਾਂਦੀ ਹੈ, ਉਹਦੇ ਲਈ ਮਾਫ਼ੀ ਵੀ ਚਾਹੁੰਦੇ ਹਾਂ। ਅੱਗੇ ਜਗਤਾਰ ਗਿੱਲ ਢਿੱਡੀ ਕੇ ਹਾਂਗਕਾਂਗ ਵਾਲੇ ਭਾਜੀ, ਉਹ ਵੀ ਇੱਕ ਸਾਡੇ ਨਾਲ ਘਟਨਾ ਦਾ ਜ਼ਿਕਰ ਕਰ ਰਹੇ ਆ। ਕਹਿੰਦੇ ਜੀ ਖਬਰ ਇਹ ਵੀ ਹੈ ਕਿ ਢੁੱਡੀ ਕੇ ਪਿੰਡ ਵੱਲੋਂ ਕਮਲਜੀਤ ਢੁੱਡੀ ਕੇ ਦੀ ਯਾਦ ਚ ਇੱਕ ਅਵਾਰਡ ਸ਼ੁਰੂ ਕੀਤਾ ਆ, ਲਾਲਾ ਲਾਜਪਤ ਰਾਏ ਤੇ ਗਦਰੀ ਬਾਬਿਆਂ ਦੀ ਯਾਦ ਚ ਕਰਵਾਏ ਜਾਂਦੇ ਖੇਡ ਮੇਲੇ ਤੇ। ਪਿਛਲੇ ਸਾਲ ਤੋਂ ਇਹ ਸ਼ੁਰੂ ਹੋਇਆ ਤੇ ਪਲੇਠੇ ਪ੍ਰੋਗਰਾਮ ਚ ਇਹ ਅਵਾਰਡ ਸੁਖਨੈਬ ਸਿੱਧੂ ਨੂੰ ਦਿੱਤਾ ਗਿਆ ਤੇ ਇਸ ਸਾਲ ਪੱਤਰਕਾਰ ਪਰਮਵੀਰ ਸਿੰਘ ਬਾਟ ਨੂੰ ਵੀ ਇਹ ਅਵਾਰਡ ਦਿੱਤਾ ਗਿਆ। ਮੰਨਣਾ ਹੈ ਕਿ ਇੱਕ ਪੱਤਰਕਾਰ ਭਾਈਚਾਰਾ ਰਹਿ ਗਿਆ, ਜੇ ਇਹ ਭਾਈਚਾਰਾ ਇਮਾਨਦਾਰੀ ਨਾਲ ਕੰਮ ਕਰੇ ਸਮਾਜ ਦੇ ਆਰਥਿਕ ਸਮਾਜਿਕ ਪੱਧਰ ਨੂੰ ਉੱਚਾ ਚੁੱਕ ਸਕਦਾ। ਇਸ ਬਾਰੇ ਆਪਣੇ ਪ੍ਰੋਗਰਾਮਾਂ ਚ ਜ਼ਰੂਰ ਜ਼ਿਰਾ ਕਰਿਓ। ਇਸ ਤਰ੍ਹਾਂ ਦੇ ਸਮਾਗਮ ਪਿੰਡ ਪੱਧਰ ਤੋਂ ਸ਼ੁਰੂ ਹੁੰਦੇ ਨੇ ਤਾਂ ਹੁਲਾਰਾ ਸਮਾਜ ਨੂੰ ਮਿਲ ਸਕਦਾ। ਉਹਨਾਂ ਨੇ ਨਾਲ ਤਸਵੀਰ ਵੀ ਭੇਜੀ ਹੈ, ਪਰਮਜੀਤ ਸਿੰਘ ਬਾਟ ਜਿਹੜੇ ਕਿ ਪ੍ਰਾਈਮ ਏਸ਼ੀਆ ਦੇ ਉੱਤੇ ਵੀ ਬੜੇ ਉੱਕੇ ਪੱਤਰਕਾਰ ਨੇ ਔਰ ਬੜੀ ਨਿਧੜਕ ਉੱਥੇ ਵੀ ਗੱਲਬਾਤ ਜਿਹੜੀ ਆ ਉਹ ਕਰਦੇ ਨੇ ਤੇ ਉਹਨਾਂ ਨੂੰ ਇਹ ਅਵਾਰਡ ਮਿਲਿਆ। ਪਹਿਲਾਂ ਤਾਂ ਬਹੁਤ ਬਹੁਤ ਵਧਾਈ ਹੈ ਪਰਮਵੀਰ ਸਿੰਘ ਬਾਟ ਹੋਰਾਂ ਨੂੰ ਤੇ ਸੁਖਨੈਬ ਸਿੱਧੂ ਹੋਰਾਂ ਨੂੰ ਵੀ, ਹਨਾ। ਤੇ ਬਾਕੀ ਜਿਵੇਂ ਤੁਸੀਂ ਕਿਹਾ ਜੀ ਕਿ ਜਿਹੜਾ ਪੱਤਰਕਾਰ ਭਾਈਚਾਰਾ ਆ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਇਹ ਕੰਮ ਜਿਹੜਾ ਆ ਉਹ ਕਰਨਾ ਚਾਹੀਦਾ, ਕਿਉਂਕਿ ਇਹਨਾਂ ਦੇ ਉੱਤੇ ਵੀ ਬਹੁਤ ਉਮੀਦ ਹੁੰਦੀ ਹੈ ਸਮਾਜ ਤੋਂ। ਪਰ ਕਿਤੇ ਨਾ ਕਿਤੇ ਗਿੱਲ ਸਾਹਿਬ ਮੈਂ ਇਹ ਜ਼ਰੂਰ ਮਹਿਸੂਸ ਕਰਦੀ ਹਾਂ ਜਦੋਂ ਹੁਣ ਉੱਥੇ ਵਿਚਰਨ ਦਾ ਵੀ ਮੌਕਾ ਮਿਲਿਆ, ਜਦੋਂ ਇੱਥੇ ਵੀ ਰਹਿੰਦੇ ਹਾਂ ਤਾਂ ਮੈਨੂੰ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਜਿਹੜੀ ਪੱਤਰਕਾਰੀ ਹੈ ਨਾ ਉਹ ਵੀ ਪ੍ਰਭਾਵਿਤ ਹੁੰਦੀ ਆ, ਹਨਾ, ਚਾਹੇ ਧੜਿਆਂ ਤੋਂ, ਚਾਹੇ ਰਾਜਨੀਤੀ ਤੋਂ, ਚਾਹੇ ਸਿਆਸਤਦਾਨਾਂ ਤੋਂ, ਹਨਾ। ਤੇ ਇਸ ਕਰਕੇ ਇਮਾਨਦਾਰੀ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਲੋਕ ਆ ਉਹ ਬਹੁਤ ਘੱਟ ਗਿਣਤੀ ਦੇ ਵਿੱਚ ਮਿਲਦੇ ਆ। ਖੈਰ, ਇਹ ਅਸੀਂ ਵੀ ਦੁਆ ਕਰਦੇ ਹਾਂ ਕਿ ਜੇਕਰ ਇਹ ਭਾਈਚਾਰਾ ਇਮਾਨਦਾਰੀ ਦੇ ਨਾਲ ਕੰਮ ਕਰਦਾ ਆ ਤਾਂ ਫੇਰ ਵਾਕਈ ਸੁਧਾਰ ਜਿਹੜਾ ਆ ਉਹ ਫੇਰ ਰੁਕ ਨਹੀਂ ਸਕਦਾ, ਹਨਾ। ਸੋ ਲੋਕ ਜਿਹੜੇ ਆ ਉਹ ਆਪ ਹੀ ਚੁਕੰਨੇ ਹੋਣਗੇ, ਜਾਗਰੂਕ ਹੋਣਗੇ, ਜੇਕਰ ਸੱਚ ਉਹਨਾਂ ਦੇ ਸਾਹਮਣੇ ਆਊਗਾ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਂਝ ਬਣਾਈ ਹੈ ਤੇ ਇਸ ਅਵਾਰਡ ਦੀ ਵੀ ਗੱਲ ਕੀਤੀ ਹੈ ਤੇ ਅਸੀਂ ਵਧਾਈ ਦਿੰਦੇ ਹਾਂ ਇੱਕ ਵਾਰ ਫਿਰ ਤੋਂ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਜੁੜੇ ਰਹੋ ਸਾਡੇ ਨਾਲ। ਰਵਿੰਦਰ ਸਿੰਘ ਤਾਂ ਨਹੀਂ ਅੱਗੇ, ਕਹਿੰਦੇ ਜੀ ਛੁੱਟੀ ਹੋ ਗਈ ਪੂਰੀ, ਹਰਮਨ ਪਰਿਵਾਰ ਚ ਆਉਣ ਨਾਲ ਹੁਣ ਘਾਟ ਹੋ ਗਈ ਪੂਰੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਸਤਿ ਸ੍ਰੀ ਅਕਾਲ ਦੀਦੀ। ਕਹਿੰਦੇ ਧਨੀ ਸਾਹਿਬ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਤੁਹਾਨੂੰ ਵੀ। ਬਿਲਕੁਲ ਜੀ, ਛੁੱਟੀ ਹੁਣ ਪੂਰੀ ਹੋ ਗਈ ਆ ਤੇ ਹੁਣ ਸਾਨੂੰ ਵੀ ਤੁਹਾਡੀ ਘਾਟ ਮਹਿਸੂਸ ਹੋ ਰਹੀ ਸੀ ਵੈਸੇ ਪ੍ਰੋਗਰਾਮ ਦੇ ਵਿੱਚ, ਤੇ ਹੁਣ ਉਹ ਘਾਟ ਵੀ ਪੂਰੀ ਹੋ ਗਈ ਆ, ਹਨਾ। ਸੋ ਬਹੁਤ ਸਾਰੇ ਹੋਰ ਵੀ ਦੋਸਤ ਜਿਹੜੇ ਪ੍ਰੋਗਰਾਮ ਦੌਰਾਨ ਜੁੜਦੇ ਹੁੰਦੇ ਆ ਨਾ, ਉਹਨਾਂ ਦਾ ਅੱਜ ਜੁੜਨਾ ਹੋਇਆ ਨਹੀਂ ਆ, ਖੈਰ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਹੋਣਾ ਕਿ ਅਜੇ ਜਿਹੜਾ ਮੰਗਲਵਾਰ ਵਾਲਾ ਸ਼ੋਅ ਆ ਉਹ ਬੰਦ ਹੀ ਆ, ਪਰ ਆਪਾਂ ਅੱਜ ਆਗਾਜ਼ ਕਰ ਦਿੱਤਾ ਆ ਤੇ ਹੁਣ ਲਗਾਤਾਰ ਆਪਾਂ ਜੁੜਿਆ ਕਰਾਂਗੇ ਜੀ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਇਸੇ ਤਰ੍ਹਾਂ ਆਪਾਂ ਕਰਦੇ ਰਹਿਣਾ, ਪਰ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਦੋਸਤੋ। ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ, ਕੁਛ ਗੱਲਾਂ ਪਿੰਡ ਦੀਆਂ ਵੀ ਕਰਾਂਗੇ ਔਰ ਕੁਛ ਗੱਲਾਂ ਜਿਹੜੀਆਂ ਉੱਥੋਂ ਦੀ ਸਿਆਸਤ ਦੀਆਂ ਕਰਾਂਗੇ। ਬਣੇ ਰਹੋ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ। ਜੀ ਦੋਸਤੋ ਗੀਤ ਤੁਸੀਂ ਸੁਣਿਆ ਤੇ ਮੈਨੂੰ ਲੱਗਦਾ ਪਸੰਦ ਜ਼ਰੂਰ ਆਇਆ ਹੋਣਾ ਹਨਾ। ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ, ਦੇਖੋ ਜੀ ਸਾਡੀ ਤਾਂ ਮਾਂ ਬੋਲੀ ਆ ਤੇ ਅਸੀਂ ਤਾਂ ਮਾਣ ਮਹਿਸੂਸ ਕਰਦੇ ਆ ਹਨਾ। ਜਿਹੜੇ ਸਮਝਦੇ ਉਹ ਸਮਝੀ ਜਾਣ, ਜੋ ਸਮਝਣਾ ਕਿਸੇ ਨੇ ਹਨਾ। ਤੇ ਵੈਸੇ ਵੀ ਜੇ ਅਸੀਂ ਆਪਣੀ ਮਾਂ ਬੋਲੀ ਬੋਲਣ ਦੇ ਵਿੱਚ ਹੀ ਮਾਣ ਨਹੀਂ ਮਹਿਸੂਸ ਕਰਾਂਗੇ ਤੇ ਫਿਰ ਤਾਂ ਆਪਾਂ ਕਿਸ ਚੀਜ਼ ਚ ਮਾਣ ਹੈ ਸਾਨੂੰ ਹਨਾ। ਤੇ ਗੀਤ ਤੁਸੀਂ ਪਸੰਦ ਕੀਤਾ ਇਸ ਦੀ ਉਮੀਦ ਨਾ ਕਰਦੀ ਆ। ਤੇ ਅੱਗੇ ਸਾਡੇ ਨਾਲ ਦੋਸਤ ਬਹੁਤ ਸਾਰੇ ਜੁੜ ਰਹੇ ਆ, ਉਹਨਾਂ ਨੂੰ ਵੀ ਸ਼ਾਮਿਲ ਕਰ ਲੈਂਦੇ ਆ ਜੀ। ਮੌਲੀ ਜੋਹਲ ਜੀ, ਉਹਨਾਂ ਨੇ ਪਹਿਲਾਂ ਵੀ ਸਾਂਝ ਬਣਾਈ ਸੀ ਸਾਡੇ ਨਾਲ ਤੇ ਕਹਿੰਦੇ ਸ਼ੋ ਵੀ ਇੰਜੋਏ ਕਰ ਰਹੇ ਆ। ਤੇ ਇਹਨਾਂ ਨੇ ਨਾ ਜਿਹੜਾ ਗੀਤ ਸੁਣਨਾ ਚਾਹਿਆ ਉਹ ਹੈ ਜੀ, ਹੱਸਦੇ ਹੱਸਦੇ ਇੱਕ ਦਿਨ ਡੰਡਿਓ ਟੁੱਟ ਜਾਏਗੀ। ਦੀਦਾਰ ਸਿੰਘ ਪਰਦੇਸੀ ਹੋਰਾਂ ਦਾ ਕਹਿੰਦੇ ਗਾਇਆ ਹੋਇਆ। ਬਿਲਕੁਲ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਦੌਰਾਨ ਤੁਹਾਨੂੰ ਇਹ ਗੀਤ ਅਸੀਂ ਜ਼ਰੂਰ ਸੁਣਾਈਏ। ਬਾਕੀ ਨਾ ਜਿਵੇਂ ਮੈਨੂੰ ਬਹੁਤ ਵਧੀਆ ਲੱਗਿਆ ਵੀ ਹਰਮੀਤ ਸਿੰਘ ਚਾਨਾ ਹੋਰਾਂ ਨੇ ਵੀ ਕਿਹਾ, ਕਹਿੰਦੇ ਵੀ ਤੁਸੀਂ ਜਿਵੇਂ ਜਿਵੇਂ ਪੰਜਾਬ ਦਾ ਦੌਰਾ ਕਰ ਰਹੇ ਸੀ ਤੇ ਅਸੀਂ ਵੀ ਤੁਹਾਨੂੰ ਫੋਲੋ ਕਰ ਰਹੇ ਸੀ। ਕਿਆ ਬਾਤ ਹੈ ਹਨਾ, ਚੰਗਾ ਲੱਗਦਾ ਜੀ ਕਿ ਤੁਸੀਂ ਸਾਰੇ ਵੀ ਪਿਆਰ ਕਰਦੇ ਹੋ ਹਨਾ, ਇੰਨਾ ਸਤਿਕਾਰ ਦਿੰਦੇ ਹੋ। ਕੱਲ ਜਾਂ ਪਰਸੋਂ, ਕਿਉਂਕਿ ਬਹੁਤੀਆਂ ਜਿਹੜੀਆਂ ਤਸਵੀਰਾਂ ਉਹ ਅਸੀਂ ਨਹੀਂ ਉਸ ਵੇਲੇ ਅਪਲੋਡ ਕਰ ਸਕੇ ਫੇਸਬੁੱਕ ਤੇ ਵੀ, ਔਰ ਬਹੁਤ ਸਾਰੇ ਦੋਸਤ ਜਿਹੜੇ ਫੇਸਬੁੱਕ ਤੇ ਵੀ ਨਾਲ ਬਣੇ ਰਹੇ ਆ। ਤੇ ਕੁਛ ਸਮਾਂ ਵਿੱਚ ਕਹਿੰਦੇ ਹੁੰਦੇ ਆ ਕਿ ਦੋਨੋਂ ਤਰ੍ਹਾਂ ਦੇ ਜਿਹੜੇ ਤਜਰਬੇ ਆ ਹਨਾ, ਕਈ ਵਾਰ ਹੁੰਦਾ ਵੀ ਖੁਸ਼ੀਆਂ ਵੀ ਹੁੰਦੀਆਂ ਤੇ ਕੁਛ ਕਈ ਵਾਰ ਮਾਹੌਲ ਉਹੋ ਜਿਹਾ ਵੀ ਹੋ ਜਾਂਦਾ। ਸੋ ਇਸ ਕਰਕੇ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਉਹ ਅਸੀਂ ਸਾਂਝੀਆਂ ਨਹੀਂ ਸੀ ਕਰ ਪਾਏ, ਤੇ ਇਸ ਕਰਕੇ ਕੁਛ ਕੁ ਤਸਵੀਰਾਂ ਜਿਹੜੀਆਂ ਮੈਂ ਪਿਛਲੇ ਦਿਨ ਹੀ ਪਾਈਆਂ। ਪਰ ਜਿਵੇਂ ਕਿ ਮੇਰੇ ਮਨ ਦੇ ਵਿੱਚ ਜਜ਼ਬਾਤ ਬਹੁਤ ਸਾਰੇ ਸੀਗੇ, ਦਿਲ ਕਰਦਾ ਸੀਗਾ ਕਿ ਬਹੁਤ ਕੁਛ ਲਿਖਾਂ ਇਹਨਾਂ ਦੇ ਨਾਲ, ਪਰ ਸਮਾਂ ਮੈਨੂੰ ਨਹੀਂ ਮਿਲਿਆ, ਇਸ ਕਰਕੇ ਮੈਂ ਬਹੁਤਾ ਕੁਛ ਨਹੀਂ ਲਿਖਿਆ ਔਰ ਜਲਦੀ ਜਲਦੀ ਜਿਹੜੀਆਂ ਤਸਵੀਰਾਂ ਆ ਉਹ ਅਪਲੋਡ ਕਰ ਦਿੱਤੀਆਂ। ਤੇ ਆਪਣੇ ਸਹਿਯੋਗੀ ਨੇ ਗੁਰਪ੍ਰੀਤ ਸਿੰਘ ਗਿੱਲ ਹੋਰੀ, ਜਿਹੜੇ ਕਿ ਕੈਨਬਰਾ ਤੋਂ ਸਾਡੇ ਨਾਲ ਪ੍ਰੋਗਰਾਮ ਦੌਰਾਨ ਵੀ ਜੁੜਦੇ ਹੁੰਦੇ ਆ, ਉਹਨਾਂ ਨੇ ਸਵਾਲ ਕੀਤਾ ਵੀ ਕਹਿੰਦੇ ਵੀ ਪਿੰਡ, ਮੈਂ ਲਿਖਿਆ ਸੀਗਾ ਸਾਡਾ ਪਿੰਡ ਸ਼ਾਇਦ ਕੁਛ ਏਦਾਂ ਕਰਕੇ ਪੋਸਟ ਪਾਈ ਸੀ, ਕਿਉਂਕਿ ਮੇਰੇ ਕੋਲ ਬਹੁਤਾ ਲਿਖਣ ਦਾ ਸਮਾਂ ਨਹੀਂ ਸੀ। ਮੈਂ ਜਲਦੀ ਜਲਦੀ ਫੋਟੋ ਐਡ ਕੀਤੀਆਂ ਔਰ ਲਿਖ ਕੇ ਦੋ ਅੱਖਰ ਲਿਖ ਕੇ ਮੇਰਾ ਖਿਆਲ ਮੈਂ ਪਾ ਦਿੱਤੇ। ਤੇ ਉਹਨਾਂ ਨੇ ਫਿਰ ਥੱਲੇ ਸਵਾਲ ਕੀਤਾ ਸੀਗਾ ਕਿ ਪਿੰਡ ਕਿੱਥੇ ਹਨਾ, ਫਿਰ ਮੈਂ ਪੋਸਟ ਐਡਿਟ ਕਰਕੇ ਲਿਖਿਆ ਵੀ ਗੋਲੇਵਾਲ। ਸੋ ਗੋਲੇਵਾਲ ਪਿੰਡ ਹੈ ਜੀ ਮੇਰਾ, ਟਾਂਡੇ ਦੇ ਨੇੜੇ ਪੈਂਦਾ ਹੈ ਔਰ ਇਹ ਅਸਲ ਦੇ ਵਿੱਚ ਗੋਲੇਵਾਲ ਜਿਹੜਾ ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟ ਪਿੰਡ ਨਹੀਂ ਕਹਿ ਸਕਦੇ, ਕਿਉਂਕਿ ਮੂਨਕ ਕਲਾਂ ਸਾਡਾ ਜਿਹੜਾ ਮੇਨ ਪਿੰਡ ਹੈ ਔਰ ਉਹਦੇ ਵਿੱਚੋਂ ਦੋ ਪਿੰਡ ਹੋਰ ਨਿਕਲਦੇ ਆ, ਮੂਨਕ ਖੁਰਦ ਤੇ ਗੋਲੇਵਾਲ ਹਨਾ, ਪੱਤੀ ਗੋਲੇਵਾਲ ਵੀ ਕਹਿ ਦਿੰਦੇ ਆ ਹਨਾ। ਤੇ ਬਹੁਤ ਥੋੜੀ ਜਿਹੀ ਆਬਾਦੀ ਆ, ਕਿਉਂਕਿ ਮੈਂ ਆਪਣੇ ਪਿੰਡਾਂ ਦੀ ਗੱਲ ਕਰਾਂ ਤੇ ਸਾਡੇ ਪਿੰਡਾਂ ਦੇ ਵਿੱਚੋਂ ਬਹੁਤ ਸਾਲ ਪਹਿਲਾਂ ਤੋਂ ਹੀ ਇੱਕ ਜਿਹੜਾ ਪਹਿਲਾਂ ਤੋਂ ਹੀ ਰਿਵਾਜ਼ ਸੀ ਕਿ ਪਿੰਡ ਦੇ ਵਿੱਚ ਸਾਰੇ ਜਿਹੜੇ ਪਰਿਵਾਰ ਦੇ ਜਿਹੜੇ ਜੀ ਹੁੰਦੇ ਆ ਉਹ ਪੜ੍ਹੇ ਹੋਏ ਹੁੰਦੇ ਸੀ, ਯਾਨੀ ਕਿ ਚੰਗੀਆਂ ਜਿਹੜੀਆਂ ਕੁਆਲੀਫਿਕੇਸ਼ਨ ਹੁੰਦੀਆਂ ਸੀਗੀਆਂ ਔਰ ਸਾਰੇ ਚੰਗੀਆਂ ਚੰਗੀਆਂ ਜਿਹੜੀਆਂ ਪੋਸਟਾਂ ਦੇ ਉੱਤੇ ਕਿਤੇ ਨਾ ਕਿਤੇ ਤਾਇਨਾਤ ਹੁੰਦੇ ਸੀ ਹਨਾ। ਔਰ ਜਿਹੜਾ ਪਿੱਛੇ ਇੱਕ ਪਰਿਵਾਰ ਰਹਿੰਦਾ ਸੀਗਾ ਜਿਹੜਾ ਪਿੰਡ ਦੇ ਵਿੱਚ ਰਹਿੰਦਾ ਸੀ, ਬਾਕੀ ਜਿੱਥੇ ਜਿੱਥੇ ਜਿਹਨਾਂ ਦੀਆਂ ਜਿਹੜੀਆਂ ਨੌਕਰੀਆਂ ਸੀ, ਅਸਲ ਦੇ ਵਿੱਚ ਬਹੁਤੇ ਲੋਕ ਜਿਹੜੇ ਆ ਸਰਕਾਰੀ ਨੌਕਰੀਆਂ ਦੇ ਵਿੱਚ ਹੀ ਸੈਟਲਡ ਆ ਸਾਡੇ ਪਿੰਡਾਂ ਤੋਂ ਹਨਾ, ਚਾਹੇ ਮੂਨਕ ਕੁਰਦ ਲੈ ਲਈਏ, ਚਾਹੇ ਮੂਨਕ ਕਲਾਂ ਲੈ ਲਈਏ ਤੇ ਚਾਹੇ ਗੋਲੇਵਾਲ, ਹੈਗਾ ਸਾਰਾ ਇੱਕ ਪਿੰਡ ਆ, ਪਰ ਜਿਹੜੇ ਕੁਛ ਘਰ ਥੋੜੇ ਅਲੱਗ ਅਲੱਗ ਹੋ ਕੇ ਇਹ ਜਿਹੜੇ ਪਿੰਡ ਆ ਅੱਡ ਹੋਏ ਆ। ਤੇ ਇਹਨਾਂ ਪਿੰਡਾਂ ਦੇ ਜ਼ਿਆਦਾਤਰ ਪਰਿਵਾਰ ਜਿਹੜੇ ਆ ਉਹ ਸਰਕਾਰੀ ਨੌਕਰੀਆਂ ਦੇ ਵਿੱਚ ਤਾਇਨਾਤ ਸੀਗੇ, ਇਸੇ ਕਰਕੇ ਜਿੱਥੇ ਜਿੱਥੇ ਨੌਕਰੀਆਂ ਜਿਹੜੀਆਂ ਮਿਲੀਆਂ ਉੱਥੇ ਉੱਥੇ ਹੀ ਉਹ ਲੋਕ ਸੈੱਟ ਹੋ ਗਏ, ਉਹਨਾਂ ਦੇ ਵਿੱਚੋਂ ਅਸੀਂ ਵੀ ਇੱਕ ਆ ਔਰ ਸਾਡੇ ਵੀ ਪਰਿਵਾਰ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਚਾਚਾ ਜੀ ਹੋਰਾਂ ਦੀਆਂ ਫੈਮਿਲੀਜ਼ ਆ ਜਿਹੜੀਆਂ ਜਿੱਥੇ ਜਿੱਥੇ ਜੋਬ ਕਰਦੇ ਸੀ ਉੱਥੇ ਰਹੇ। ਪਰ ਸਾਡੇ ਇੱਕ ਹੋਰ ਜਿਹੜਾ ਇੰਟਰਸਟਿੰਗ ਫੈਕਟ ਇਹ ਹੈ ਕਿ ਪਰਿਵਾਰ ਦੇ ਵਿੱਚ ਪਿੱਛੇ, ਕਿਉਂਕਿ ਖੇਤੀਬਾੜੀ ਜਿਹੜੀ ਆ ਉਹ ਸਾਰੇ ਹੀ ਪਰਿਵਾਰ ਕਰਦੇ ਆ ਹਨਾ, ਸੋ ਇਸ ਕਰਕੇ ਖੇਤੀਬਾੜੀ ਸਾਂਭਣ ਵਾਲਾ ਜਿਹੜਾ ਇੱਕ ਜੀ ਉਹ ਜ਼ਰੂਰ ਪਿੰਡ ਦੇ ਵਿੱਚ ਸੈਟਲਡ ਆ। ਤੇ ਪਿੰਡ ਦੀ ਜਿਹੜੀ ਆਬਾਦੀ ਇਸੇ ਕਰਕੇ ਬਹੁਤ ਘੱਟ ਆ, ਗਿਣਤੀ ਦੇ ਘਰ ਆ, ਪਰ ਪਿੱਛੇ ਇੱਕ ਪਰਿਵਾਰ ਜਿਹੜਾ ਆ ਉਹ ਜ਼ਰੂਰ ਖੇਤੀਬਾੜੀ ਸਾਂਭ ਰਿਹਾ। ਤੇ ਹੁਣ ਜਿਹੜੀਆਂ ਨੈਕਸਟ ਜਨਰੇਸ਼ਨ ਆ ਉਹ ਵਿਦੇਸ਼ਾਂ ਦੇ ਵਿੱਚ ਵੀ ਸੈੱਟ ਹੋ ਰਹੀਆਂ ਆ ਉਸ ਪਰਿਵਾਰ ਦੇ ਵਿੱਚੋਂ ਜਿਹੜਾ ਇੱਕ ਪਰਿਵਾਰ ਪਿੱਛੇ ਸੈਟਲਡ ਆ। ਸੋ ਖੇਤੀਬਾੜੀ ਜਿਹੜੀ ਆ ਉਹ ਸਾਡੇ ਵੀ ਛੋਟੇ ਚਾਚਾ ਜੀ ਸੰਭਾਲਦੇ ਆ ਤੇ ਉਹ ਪਿੰਡ ਦੇ ਵਿੱਚ ਹੀ ਸੈਟਲਡ ਆ, ਉਹਨਾਂ ਦੇ ਵੀ ਜਿਹੜੇ ਬੱਚੇ ਆ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਬੇਟਾ ਆ ਉਹ ਖੇਤੀਬਾੜੀ ਹੀ ਨਾਲ ਸੰਭਾਲਦਾ, ਦੂਸਰਾ ਬੇਟਾ ਜਿਹੜਾ ਜੀ ਉਹ ਬਾਹਰਲੇ ਮੁਲਕ ਚ ਇਟਲੀ ਦੇ ਵਿੱਚ ਸੈਟਲਡ ਆ। ਇਸੇ ਤਰ੍ਹਾਂ ਉਸ ਪਿੰਡ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਹੁਣ ਵਿਦੇਸ਼ਾਂ ਦੇ ਵਿੱਚ ਸੈਟ ਹੋ ਰਹੇ ਆ, ਕਿਉਂਕਿ ਪਹਿਲਾਂ ਸਰਕਾਰੀ ਨੌਕਰੀਆਂ ਦਾ ਜਿਹੜਾ ਰੁਝਾਨ ਆ ਉਹ ਬਹੁਤ ਜ਼ਿਆਦਾ ਸੀਗਾ ਔਰ ਉਹਨਾਂ ਪਿੰਡਾਂ ਦੇ ਵਿੱਚੋਂ ਬਹੁਤ ਗਿਣਤੀ ਦੇ ਵਿੱਚ ਦੇ ਲੋਕ ਆ, ਕੋਈ ਚੰਡੀਗੜ੍ਹ ਦੇ ਵਿੱਚ, ਕੋਈ ਲੁਧਿਆਣੇ ਦੇ ਵਿੱਚ ਆ ਜੀ, ਕੋਈ ਕਿਸੇ ਸ਼ਹਿਰ ਦੇ ਵਿਚ ਆ। ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਲੋਕ ਆ ਇੰਟਰ ਸਟੇਟ ਵੀ ਸੈਟਲਡ ਨੇ, ਹਨਾ, ਕੋਈ ਅਹਿਮਦਾਬਾਦ ਆ ਜੀ, ਕੋਈ ਟਾਟਾ ਨਗਰ ਆ, ਹਨਾ, ਕੋਈ ਕਲਕੱਤੇ ਦੇ ਵਿਚ ਆ, ਕੋਈ ਬੰਬਈ ਦੇ ਵਿਚ ਆ। ਜਿਹੜੀਆਂ ਬਹੁਤੀਆਂ ਟਰਾਂਸਪੋਰਟਾਂ ਦਾ ਕੰਮ ਆ ਜੀ ਉਹ ਮੁੰਬਈ ਦੇ ਵਿਚ, ਬੰਬੇ ਦੇ ਵਿਚ ਸਾਡੇ ਪਿੰਡਾਂ ਦੇ ਲੋਕ ਜਿਹੜੇ ਆ ਉਹ ਸੈੱਟ ਹੋਏ ਆ। ਸੋ ਥੋੜੀ ਜਿਹੀ ਆਬਾਦੀ ਆ ਪਿੰਡ ਦੀ, ਤੇ ਜਿਵੇਂ ਕਿ ਤੁਹਾਨੂੰ ਦੱਸਿਆ, ਤੇ ਜੇ ਆਪਣਾ ਮੈਂ ਮੂੰਹ ਦੱਸਾਂ ਪਿੰਡ ਦੇ ਨਾਲ, ਤੇ ਮੇਰਾ ਮੂੰਹ ਪਿੰਡ ਦੇ ਨਾਲ ਇੰਨਾ ਹੀ ਆ ਕਿ ਛੁੱਟੀਆਂ ਦੇ ਵਿਚ ਹੀ ਹਮੇਸ਼ਾ ਜਾਣ ਨੂੰ ਮਿਲਦਾ ਹੁੰਦਾ ਸੀ, ਕਿਉਂਕਿ ਜਿੱਥੇ ਡੈਡੀ ਦੀ ਜੌਬ ਹੁੰਦੀ ਸੀ ਰਹਿੰਦੇ ਤਾਂ ਅਸੀਂ ਉੱਥੇ ਹੀ ਸੀਗੇ, ਹਨਾ। ਪਰ ਜਦੋਂ ਵੀ ਛੁੱਟੀਆਂ ਹੁੰਦੀਆਂ ਸੀ ਉਦੋਂ ਅਸੀਂ ਸਾਰੀਆਂ ਛੁੱਟੀਆਂ ਤਕਰੀਬਨ ਪਿੰਡ ਦੇ ਵਿਚ ਹੀ ਬਿਤਾ ਕੇ ਆਈ ਦੀਆਂ ਸੀ, ਕਿਉਂਕਿ ਸਾਰੇ ਬੱਚੇ ਜਿਹੜੇ ਆ ਉਹ ਇਕੱਠੇ ਹੁੰਦੇ ਸੀ। ਮੇਰੇ ਫਾਦਰ ਸਾਹਿਬ ਜਿਹੜੇ ਉਹ ਸਭ ਤੋਂ ਵੱਡੇ ਸੀ ਪਰਿਵਾਰ ਦੇ ਵਿਚ, ਤੇ ਉਧਰੋਂ ਮਦਰ ਮੇਰੇ ਉਹ ਵੀ ਸਭ ਤੋਂ ਵੱਡੇ ਸੀਗੇ, ਤੇ ਬਾਕੀ ਜਿਹੜੇ ਚਾਚਾ ਜੀ ਦੇ ਬੱਚੇ ਜਾਂ ਭੂਆ ਜੀ ਦੇ ਵੀ ਬੱਚੇ ਜਿਹੜੇ ਆ ਉਹ ਛੁੱਟੀਆਂ ਦੇ ਵਿਚ ਅਸੀਂ ਸਾਰੇ ਇਕੱਠੇ ਹੁੰਦੇ ਸੀ, ਇੱਕ ਵੱਡਾ ਪਰਿਵਾਰ ਸੀ, ਹਨਾ। ਤੇ ਇਸ ਕਰਕੇ ਪਿੰਡ ਦੇ ਨਾਲ ਇੱਕ ਜਿਹੜਾ ਮੋਹ ਬਣਿਆ ਹੋਇਆ, ਮੇਰੇ ਦਾਦੀ ਜੀ ਜਿਹੜੇ ਸੀਗੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਆਪਣੀ ਧਰਤੀ ਦੇ ਨਾਲ, ਆਪਣੀ ਖੇਤੀਬਾੜੀ ਦੇ ਨਾਲ, ਆਪਣੇ ਡੰਗਰਾਂ ਦੇ ਨਾਲ ਬੜਾ ਉਹਨਾਂ ਦਾ ਪਿਆਰ ਸੀਗਾ। ਦਾਦਾ ਜੀ ਜਿਹੜੇ ਮੇਰੇ ਉਹ ਚੰਡੀਗੜ੍ਹ ਸੈਟਲਡ ਸੀਗੇ, ਚੰਡੀਗੜ੍ਹ ਜੌਬ ਸੀਗੀ, ਪਰ ਉਹ ਵੀ ਵੀਕਐਂਡ ਤੇ ਪਿੰਡ ਆਉਂਦੇ ਹੁੰਦੇ ਸੀ। ਪਰ ਦਾਦੀ ਜੀ ਜਿਹੜੇ ਸੀ ਉਹ ਪਿੰਡ ਛੱਡ ਕੇ ਜਾਣ ਨੂੰ ਕਦੇ ਵੀ ਤਿਆਰ ਨਹੀਂ ਹੋਏ। ਬਹੁਤ ਵਾਰ ਉਹਨਾਂ ਨੂੰ ਸ਼ਹਿਰ ਦੇ ਵਿੱਚ ਦਾਦਾ ਜੀ ਲੈ ਕੇ ਵੀ ਜਾਂਦੇ, ਪਰ ਉਹਨਾਂ ਨੂੰ ਸ਼ਹਿਰ ਕਦੇ ਵੀ ਪਸੰਦ ਨਹੀਂ ਸੀ ਆਉਂਦਾ, ਹਨਾ, ਕਿਉਂਕਿ ਉਹਨਾਂ ਦਾ ਜਿਹੜਾ ਮੋਹ ਸੀਗਾ ਉਹ ਆਪਣੀ ਮਿੱਟੀ ਦੇ ਨਾਲ ਹੀ ਸੀਗਾ, ਆਪਣੇ ਪਸ਼ੂਆਂ ਦੇ ਨਾਲ ਸੀਗਾ, ਹਨਾ। ਸੋ ਇਸ ਕਰਕੇ ਉਹ ਮੋਹ ਨੂੰ ਕਦੇ ਵੀ ਛੱਡ ਨਹੀਂ ਸਕੇ, ਤੇ ਹੋ ਸਕਦਾ ਕਿ ਉਹਨਾਂ ਦੇ ਕਾਰਨ ਹੀ ਸਾਡਾ ਵੀ ਜਿਹੜਾ ਥੋੜਾ ਬਹੁਤਾ ਮੋਹ ਆ ਉਹ ਪਿੰਡ ਦੇ ਨਾਲ ਬਣਿਆ ਹੋਇਆ, ਉਹ ਇਸੇ ਕਰਕੇ ਆ ਕਿ ਜਦੋਂ ਪੰਜਾਬ ਜਾਈਦਾ ਤੇ ਦਿਲ ਜ਼ਰੂਰ ਕਰਦਾ ਹੁੰਦਾ ਵੀ ਉਸ ਮਿੱਟੀ ਦੀ ਜਿਹੜੀ ਮਹਿਕ ਆ ਉਹਨੂੰ ਜ਼ਰੂਰ ਲੈ ਕੇ ਆਈਏ ਨਾਲ, ਤੇ ਇਸੇ ਕਾਰਨ ਇਸ ਵਾਰ ਵੀ ਜਿਹੜਾ ਉੱਥੇ ਜਾਣਾ ਹੋਇਆ। ਔਰ ਬੱਚਿਆਂ ਨੂੰ ਵੀ ਬੜਾ ਚੰਗਾ ਲੱਗਿਆ, ਉਹਨਾਂ ਨੇ ਮੱਝਾਂ ਦੇ ਨਾਲ, ਗਾਈਆਂ ਦੇ ਨਾਲ ਵੀ ਸਾਂਝ ਬਣਾਈ ਔਰ ਉੱਥੇ ਉਹਨਾਂ ਨੇ ਫੋਟੋਆਂ ਵੀ ਖਿਚਾਈਆਂ। ਖੈਰ ਇਹਨਾਂ ਦੇ ਲਈ ਜਿਹੜਾ ਉਹ ਤਜਰਬਾ ਕਾਫੀ ਵੱਖਰਾ ਹੁੰਦਾ, ਹਨਾ, ਸਾਨੂੰ ਉਹ ਚੀਜ਼ ਜਿਹੜੀ ਜ਼ਿਆਦਾ ਅਪੀਲ ਨਹੀਂ ਕਰਦੀ ਕਿਉਂਕਿ ਅਸੀਂ ਆਪਣੇ ਬਚਪਨ ਨੂੰ ਉੱਥੇ ਹੰਢਾਇਆ ਹੁੰਦਾ। ਤੇ ਬਸ ਜੀ ਇੰਨਾ ਕੁ ਹੀ ਜਿਹੜਾ ਰਾਬਤਾ ਆ ਉਹ ਬਣ ਸਕਿਆ। ਬਾਕੀ ਕਈ ਵਾਰ ਦੋਸਤਾਂ ਨੂੰ ਹੋ ਜਾਂਦਾ ਕਿ ਸ਼ਾਇਦ ਅਸੀਂ ਪਿੰਡ ਦੱਸਣਾ ਨਹੀਂ ਚਾਹੁੰਦੇ, ਪਰ ਕੁਛ ਕੁ ਜਿਹੜੀਆਂ ਪੋਸਟਾਂ ਇੰਨੀ ਕਾਲੀ ਚ ਪਈਆਂ ਕਿ ਪਿੰਡ ਦੇ ਨਾਮ ਜਿਹੜੇ ਉਹ ਨਹੀਂ ਪਾ ਸਕੀ ਮੈਂ। ਖੈਰ ਹੋਰ ਵੀ ਗੱਲਾਂ ਬਾਤਾਂ ਪਿੰਡ ਦੇ ਬਾਰੇ ਆਪਾਂ ਕਰਦੇ ਰਹਾਂਗੇ, ਜਦੋਂ ਵੀ ਸਮਾਂ ਮਿਲਿਆ ਲਿਖਾਂਗੇ ਵੀ ਜ਼ਰੂਰ। ਔਰ ਬਹੁਤ ਸਾਰੇ ਹੋਰ ਵੀ ਤਰ੍ਹਾਂ ਦੇ ਜਿਹੜੇ ਮਨ ਦੇ ਵਿੱਚ ਵਿਚਾਰ ਆਏ ਆ ਉਹ ਵੀ, ਮਨ ਦੇ ਵਿੱਚ ਜਿਹੜੇ ਜਜ਼ਬਾਤ, ਜਿਹੜੇ ਵਲਵਲੇ ਜਿਹੜੇ ਆ ਪਲ ਪਲ ਉੱਠਦੇ ਰਹੇ ਨਾ, ਉਹਨਾਂ ਵਲਵਲਿਆਂ ਨੂੰ ਜੇਕਰ ਸਮਾਂ ਮਿਲਿਆ ਤਾਂ ਜ਼ਰੂਰ ਸ਼ਬਦਾਂ ਦਾ ਰੂਪ ਦੇ ਕੇ ਕਦੇ ਨਾ ਕਦੇ ਤੁਹਾਡੇ ਨਾਲ ਸਾਂਝੇ ਕਰਾਂਗੇ। ਸਾਡੇ ਨਾਲ ਬਚਿੱਤਰ ਮਾਨਪੁਲਰ ਫਿਰੋਜ਼ਪੁਰ ਵਾਲੇ ਵੀ ਸ਼ਾਮਲ ਹੋ ਗਏ ਆ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਸਾਰੇ ਹਰਮਲੇ ਦੀ ਪਰਿਵਾਰ ਨੂੰ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਬਚਿੱਤਰ ਜੀ, ਤੁਹਾਨੂੰ ਵੀ ਬਹੁਤ ਚੰਗਾ ਲੱਗਿਆ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ, ਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਉਹ ਵੀ ਲਗਭਗ ਹੁਣ ਸਮਾਪਤ ਹੈ, ਪਰ ਅਸੀਂ ਇੱਕ ਸਵਾਲ ਤੁਹਾਨੂੰ ਪਾਉਣਾ ਸੀਗਾ। ਤੁਸੀਂ ਊੜਾ ਆੜਾ ਫਿਲਮ ਦੇ ਦੋ ਪਾਸ ਜਿੱਤ ਸਕਦੇ ਹੋ। ਸੋ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਊੜਾ ਆੜਾ ਫਿਲਮ ਦੇ ਬਾਰੇ, ਤੁਸੀਂ ਸਿਰਫ ਇਹ ਦੱਸਣਾ ਕਿ ਊੜਾ ਆੜਾ ਫਿਲਮ ਦੀ ਜਿਹੜੀ ਕਹਾਣੀ ਹੈ ਕਿਹਦੀ ਲਿਖੀ ਹੋਈ ਹੈ। ਮੈਂ ਵੈਸੇ ਤੁਹਾਨੂੰ ਦੱਸ ਦਿੱਤਾ ਸੀਗਾ ਪਹਿਲਾ ਜਵਾਬ ਜਿਹੜਾ ਸਹੀ ਹੀ ਆਊਗਾ, ਉਸ ਜਵਾਬ ਦੇਣ ਵਾਲੇ ਨੂੰ ਅਸੀਂ ਉਹ ਪਾਸ ਜਿਹੜੇ ਆ ਉਹ ਦੇ ਦੇਵਾਂਗੇ। ਪਰ ਧਿਆਨ ਰੱਖਿਓ ਮੈਲਬਨ ਤੋਂ ਹੀ ਤੁਸੀਂ ਹੋ। ਸੋ ਮੈਲਬਨ ਤੋਂ ਜਿਹੜੇ ਵੀ ਦੋਸਤ ਸੁਣ ਰਹੇ ਆ, ਤੁਸੀਂ ਦੱਸਣਾ ਜੀ ਊੜਾ ਆੜਾ ਫਿਲਮ ਦੀ ਕਹਾਣੀ ਜਿਹੜੀ ਆ ਕਿਹਨੇ ਲਿਖੀ ਆ, ਤੇ ਜੇਕਰ ਤੁਸੀਂ ਸਹੀ ਜਵਾਬ ਭੇਜਦੇ ਹੋ ਤਾਂ ਤੁਸੀਂ ਹੱਕਦਾਰ ਬਣ ਜਾਂਦੇ ਹੋ ਦੋ ਫ੍ਰੀ ਪਾਸ ਊੜਾ ਆੜਾ ਫਿਲਮ ਜਿੱਤਣ ਦੇ। ਊੜਾ ਆੜਾ ਜਿਹੜੀ ਕਿ ਰਿਲੀਜ਼ ਹੋਣ ਜਾ ਰਹੀ ਹੈ 1 ਫਰਵਰੀ ਨੂੰ, ਤੇ ਇਹਦੇ ਨਾਲ ਹੀ ਦੋਸਤੋ ਕਾਕੇ ਦਾ ਵਿਆਹ ਇਹ ਵੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ 1 ਫਰਵਰੀ ਨੂੰ, ਹਨਾ, ਜਿਹਦੇ ਵਿੱਚ ਮੁੱਖ ਭੂਮਿਕਾ ਜਿਹੜੀ ਆ ਜੋਰਡਨ ਸੰਧੂ ਹੋਰਾਂ ਨੇ ਨਿਭਾਈ ਆ, ਤੇ ਜੋਰਡਨ ਸੰਧੂ ਇਸ ਫਿਲਮ ਦੇ ਵਿੱਚ ਮੁੱਖ ਹੀਰੋ ਦੇ ਤੌਰ ਦੇ ਉੱਤੇ ਸ਼ੁਰੂਆਤ ਕਰਨ ਜਾ ਰਹੇ ਨੇ। ਪ੍ਰਭਜੋਤ ਗਰੇਵਾਲ ਵੀ ਇਹਨਾਂ ਦੇ ਨਾਲ ਨੇ, ਤੇ ਇਸ ਫਿਲਮ ਦੇ ਰਾਹੀਂ ਇੱਕ ਤਾਂ ਜੋਰਡਨ ਸੰਧੂ ਦੀ ਜਿਹੜੀ ਧਮਾਕੇਦਾਰ ਐਂਟਰੀ ਹੋਣੀ ਆ, ਤੇ ਦੂਜੀ ਇਸ ਫਿਲਮ ਦੀ ਜਿਹੜੀ ਕਹਾਣੀ ਆ, ਵੈਸੇ ਜਿੱਦਾਂ ਅਸੀਂ ਨਾ ਪੰਜਾਬੀ ਫਿਲਮਾਂ ਪਿਛਲੇ ਕਾਫੀ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਇੱਕ ਵਿਆਹ ਜਿਹੜਾ ਆ ਉਹ ਜ਼ਰੂਰ ਕਿਸੇ ਨਾ ਕਿਸੇ ਫਿਲਮ ਦੇ ਵਿੱਚ ਸਮੱਸਿਆ ਬਣਿਆ ਹੁੰਦਾ। ਸੋ ਇਸ ਫਿਲਮ ਦੇ ਵਿੱਚ ਇਹ ਵਿਆਹ ਸਮੱਸਿਆ ਬਣਿਆ ਆ ਜਾਂ ਫਿਰ ਵਿਆਹ ਵਾਕਈ ਜਿਹੜਾ ਵਿਆਹ ਹੀ ਅਸਲ ਦੇ ਵਿੱਚ ਇਹਦੇ ਵਿੱਚ ਜਸ਼ਨਾਂ ਦਾ ਰੂਪ ਬਣ ਕੇ ਆ ਰਿਹਾ, ਇਹ ਹੁਣ ਫਿਲਮ ਦੇਖਣ ਤੋਂ ਬਾਅਦ ਪਤਾ ਲੱਗੇਗਾ। ਸੋ ਮੂਵੀ ਦਾ ਟ੍ਰੇਲਰ ਜਿਹੜਾ ਉਹ ਲਾਂਚ ਹੋ ਚੁੱਕਿਆ, ਜੇਕਰ ਤੁਸੀਂ ਟ੍ਰੇਲਰ ਦੇਖਣਾ ਚਾਹੋ ਤਾਂ ਜ਼ਰੂਰ ਦੇਖੋ। ਔਰ ਮੂਵੀ ਜਿਹੜੀ 1 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੱਗ ਜਾਣੀ ਆ, ਤੇ ਤੁਸੀਂ 8 ਫਰਵਰੀ ਨੂੰ ਇਸ ਫਿਲਮ ਦਾ ਵੀ ਆਨੰਦ ਲੈ ਸਕਦੇ ਹੋ। ਪਰ ਜਿਵੇਂ ਅਸੀਂ ਦੱਸਿਆ ਊੜਾ ਆੜਾ ਫਿਲਮ ਜਿਹੜੀ ਹੈ ਜੀ ਇਹ ਵੀ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣੀ ਹੈ 1 ਫਰਵਰੀ ਨੂੰ। ਔਰ ਅਸੀਂ ਆਪਣੇ ਫੇਸਬੁੱਕ ਪੇਜ ਤੋਂ ਆਸਟ੍ਰੇਲੀਆ ਦੇ ਵਿੱਚ ਜਿਹੜੇ ਵੀ ਸਟੇਟਸ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਉਹਨਾਂ ਸਿਨੇਮਾ ਘਰਾਂ ਦੀ ਡਿਟੇਲ ਦੇ ਦਿੱਤੀ ਹੈ, ਔਰ 1 ਫਰਵਰੀ ਨੂੰ ਤੁਸੀਂ ਜ਼ਰੂਰ ਦੇਖਣ ਜਾਓ। ਤੇ ਬਾਕੀ ਜੀ ਤੁਸੀਂ ਜਵਾਬ ਭੇਜ ਦਿਓ, ਇੱਕ ਗੀਤ ਤੁਹਾਡੀ ਨਜ਼ਰ ਕਰ ਦਿੰਦੇ ਆ। ਸਾਨੂੰ ਮੌਲੀ ਜੋਹਲ ਆਂਟੀ ਹੋਰਾਂ ਨੇ ਫਰਮਾਇਸ਼ ਕੀਤੀ ਸੀ, ਉਹ ਗੀਤ ਸੁਣਦੇ ਆ। ਗੀਤ ਦੌਰਾਨ ਤੁਹਾਡੇ ਜਵਾਬ ਦੀ ਉਡੀਕ ਰਹੇਗੀ। ਸਵਾਲ ਅਸੀਂ ਕੀਤਾ ਕਿ ਊੜਾ ਆੜਾ ਫਿਲਮ ਕਿਹਦੀ ਲਿਖੀ ਹੋਈ ਹੈ, ਤੁਸੀਂ ਇਹ ਦੱਸਣਾ ਤੇ ਅਸੀਂ ਤੁਹਾਨੂੰ ਇੱਕ ਗੀਤ ਸੁਣਾਉਣਾ। ਉਸ ਤੋਂ ਪਹਿਲਾਂ ਸੰਦੀਪ ਰਾਏ ਸਾਡੇ ਨਾਲ ਜੁੜੇ ਹੋਏ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਵੈਲਕਮ ਬੈਕ, ਬਹੁਤ ਬਹੁਤ ਧੰਨਵਾਦ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ, ਤੁਹਾਡਾ ਵੀ ਆਉਣਾ ਹੋਇਆ ਹਨਾ ਇੱਕ ਵਕਤ ਤੋਂ ਬਾਅਦ। ਸੰਦੀਪ ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਬਣੇ ਰਹੋ ਪ੍ਰੋਗਰਾਮ ਦੇ ਵਿੱਚ। ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆ, ਆਉਂਦੇ ਆ ਵਾਪਸ, ਦੇਖਦੇ ਆ ਜੀ ਕੌਣ ਹੈ ਜੇਤੂ ਊੜਾ ਆੜਾ ਫਿਲਮ ਦੇ ਪਾਸਸ ਦੇ ਲਈ।
ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ, ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ, ਬਿਰਹੋਂ ਦੀ ਰੜਕ ਪਵੇ ਅੱਧੇ ਅੱਧੇ ਰਾਤੇ ਉੱਠ ਰੋਣ ਮੋਏ ਮਿੱਤਰਾਂ ਨੂੰ, ਅੱਧੇ ਅੱਧੇ ਰਾਤੇ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ ਓ ਹੁੰਦੀ ਰੜਕ ਪਵੇ ਕਵੇ ਓ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ। ਵਿੱਚ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਫਿਰ ਹੁੰਦੀ ਰੜੇਕ ਪਵੇ ਅੱਧੇ ਅੱਧੇ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ ਅੱਧੇ ਅੱਧੇ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ
ਦੋਸਤੋ ਦੀਦਾਰ ਸਿੰਘ ਪਰਦੇਸੀ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਔਰ ਇਹ ਗੀਤ ਜਿਹੜਾ ਸੀ ਮੌਲੀ ਜੋਹਲ ਆਂਟੀ ਹੋਰਾਂ ਦੀ ਫਰਮਾਇਸ਼ ਦੇ ਉੱਤੇ ਆਪਾਂ ਸੁਣਾਇਆ ਪਰ ਉਹਨਾਂ ਨੇ ਗੀਤ ਜਿਹੜਾ ਉਹ ਕੁਛ ਵੱਖਰਾ ਦੱਸਿਆ ਸੀਗਾ ਪਰ ਡਾਟਾਬੇਸ ਦੇ ਵਿੱਚ ਉਹਨਾਂ ਵਾਲਾ ਗੀਤ ਜਿਹੜਾ ਉਹ ਨਹੀਂ ਮਿਲ ਸਕਿਆ ਸੋ ਉਹਦੇ ਲਈ ਮਾਫ਼ੀ ਚਾਹਾਂਗੇ ਪਰ ਮੌਲੀ ਜੋਹਲ ਆਂਟੀ ਜੀ ਅਸੀਂ ਉਮੀਦ ਕਰਦੇ ਹਾਂ ਕਿ ਦੀਦਾਰ ਸਿੰਘ ਪਰਦੇਸੀ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਨਾ ਚਾਹਿਆ ਸੀ ਸੋ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਹੋਰ ਗੀਤ ਜਿਹੜਾ ਉਹ ਅਸੀਂ ਤੁਹਾਡੀ ਨਜ਼ਰ ਕੀਤਾ ਉਮੀਦ ਕਰਦੇ ਹਾਂ ਪਸੰਦ ਕੀਤਾ ਹੋਣਾ ਤੁਸੀਂ ਜ਼ਰੂਰ ਹਨਾ ਤੇ ਅੱਗੇ ਜੀ ਸਾਡੇ ਨਾਲ ਜਵਾਬ ਤਾਂ ਸਾਂਝਾ ਕਰ ਦਿੱਤਾ ਰਵਿੰਦਰ ਸਿੰਘ ਧਨੀ ਹੋਰਾਂ ਨੇ ਪਰ ਜਵਾਬ ਤੁਹਾਡਾ ਗਲਤ ਹੋ ਗਿਆ ਜੀ ਊੜਾ ਆੜਾ ਫਿਲਮ ਦੀ ਕਹਾਣੀ ਕਿਹਨੇ ਲਿਖੀ ਹੈ ਇਹ ਮੈਂ ਤੁਹਾਡੇ ਤੋਂ ਪੁੱਛਿਆ ਸੀਗਾ ਤੇ ਤੁਸੀਂ ਡਾਇਰੈਕਟਰ ਦਾ ਨਾਮ ਦੱਸ ਦਿੱਤਾ ਸੋ ਨਿਰਦੇਸ਼ਨ ਜਿਹੜਾ ਕੀਤਾ ਜੀ ਉਹ ਸ਼ਿਤਿਸ਼ ਚੌਧਰੀ ਹੋਰਾਂ ਨੇ ਕੀਤਾ ਪਰ ਕਹਾਣੀ ਜਿਹੜੀ ਆ ਉਹ ਕਿਸੇ ਹੋਰ ਨੇ ਲਿਖੀ ਸੀ ਖੈਰ ਹੁਣ ਪ੍ਰੋਗਰਾਮ ਦਾ ਸਮਾਂ ਵੀ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਹੋਰ ਉਡੀਕ ਕਰੀਏ ਪਰ ਮੈਨੂੰ ਉਮੀਦ ਸੀ ਕਿ ਇਸ ਗੀਤ ਦੌਰਾਨ ਤੁਹਾਡੇ ਜਿਹੜੇ ਜਵਾਬ ਆ ਉਹ ਸਾਡੇ ਤੱਕ ਪਹੁੰਚਣਗੇ ਔਰ ਸਹੀ ਪਹੁੰਚਣਗੇ ਹਨਾ ਤੇ ਸਹੀ ਜਵਾਬ ਨਹੀਂ ਪਹੁੰਚਿਆ ਖੈਰ ਜਵਾਬ ਮੈਂ ਆਪ ਹੀ ਦੱਸ ਦਿੰਦੀ ਹਾਂ ਤੇ ਜੇਕਰ ਤੁਹਾਡਾ ਜਵਾਬ ਮੇਰੇ ਨਾਲ ਰਲਦਾ ਹੋਇਆ ਤਾਂ ਫੇਰ ਤੁਸੀਂ ਟਿਕਟਾਂ ਦੇ ਲਈ ਜੀ ਅਪੀਲ ਕਰ ਸਕਦੇ ਹੋ ਹਨਾ ਖੈਰ ਕੋਈ ਗੱਲ ਨੀ ਜੀ ਸਾਡੇ ਸੁਣਨ ਵਾਲੇ ਜਦੋਂ ਚਾਹੁਣ ਨੇ ਦੋ ਪਾਸ ਜਿਹੜੇ ਆ ਊੜਾ ਆੜਾ ਫਿਲਮ ਦੇ ਉਹ ਸਾਡੇ ਤੋਂ ਲੈ ਸਕਦੇ ਨੇ ਫਿਲਮ ਜਿਹੜੀ ਹੈ ਲਿਖੀ ਗਈ ਹੈ ਨਰੇਸ਼ ਕਥੂਰੀਆ ਹੋਰਾਂ ਦੀ ਲਿਖੀ ਹੈ ਉਹਨਾਂ ਨੇ ਕਹਾਣੀ ਜਿਹੜੀ ਹੈ ਇਹ ਲਿਖੀ ਹੈ ਤੇ ਡਾਇਰੈਕਟ ਇਹਨੂੰ ਸ਼ਿਤਿਸ਼ ਚੌਧਰੀ ਹੋਰਾਂ ਨੇ ਕੀਤਾ ਤੇ ਦੇਖਦੇ ਹਾਂ ਜੀ ਫਿਲਮ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਸਾਬਤ ਹੁੰਦੀ ਹੈ ਖੈਰ ਇਸ ਵੇਲੇ ਤਾਂ ਕਾਫੀ ਵਧੀਆ ਜਿਹੜਾ ਹੁੰਗਾਰਾ ਆ ਉਹਦੇ ਜਿਹੜੇ ਟ੍ਰੇਲਰ ਆ ਰਹੇ ਉਹਨਾਂ ਨੂੰ ਮਿਲ ਰਿਹਾ ਤੇ ਅਸੀਂ ਵੀ ਤੁਹਾਨੂੰ ਜ਼ਰੂਰ ਗੁਜ਼ਾਰਿਸ਼ ਕਰਾਂਗੇ ਕਿ 1 ਫਰਵਰੀ ਨੂੰ ਫਿਲਮ ਓੜਾ ਆੜਾ ਤੁਸੀਂ ਦੇਖਣ ਜਾਓ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਖੈਰ ਜੀ ਪ੍ਰੋਗਰਾਮ ਦਾ ਸਮਾਂ ਹੁਣ ਹੋਰ ਇਜਾਜ਼ਤ ਨਹੀਂ ਦੇ ਰਿਹਾ ਦਿਲ ਤਾਂ ਕਰਦਾ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਜੀ ਇਸੇ ਤਰ੍ਹਾਂ ਅਸੀਂ ਕਰਦੇ ਜਾਈਏ ਜਿਹੜੇ ਆਪਣੇ ਵਿਚਾਰਾਂ ਦੀ ਸਾਂਝ ਆ ਉਹ ਇਸੇ ਤਰ੍ਹਾਂ ਪਾਉਂਦੇ ਰਹੀਏ ਪਰ ਸਮਾਂ ਨਹੀਂ ਇਜਾਜ਼ਤ ਦੇ ਰਿਹਾ ਪਰ ਸਾਨੂੰ ਹੁਣ ਇਜਾਜ਼ਤ ਲੈਣੀ ਪੈਣੀ ਹੈ ਪ੍ਰੋਗਰਾਮ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਰਹੀਆਂ ਹੋਣਗੀਆਂ ਬਹੁਤ ਸਾਰੀਆਂ ਗਲਤੀਆਂ ਵੀ ਹੋਈਆਂ ਹੋਣਗੀਆਂ ਕਮੀਆਂ ਦੇ ਲਈ ਖਿਮਾ ਗਲਤੀਆਂ ਦੇ ਲਈ ਖਿਮਾ ਤੇ ਫੀਡਬੈਕ ਆਪਣਾ ਜ਼ਰੂਰ ਦਿਆ ਕਰੋ ਕਿਸ ਤਰ੍ਹਾਂ ਅਸੀਂ ਸੁਧਾਰ ਕਰ ਸਕਦੇ ਹਾਂ ਪ੍ਰੋਗਰਾਮਾਂ ਦੇ ਵਿੱਚ ਤੇ ਤੁਹਾਡੇ ਫੀਡਬੈਕ ਦੀ ਉਡੀਕ ਰਹਿੰਦੀ ਹੈ feedback@harmonradio.com ਸਾਡਾ ਈਮੇਲ ਪਤਾ ਹੈ ਜੇਕਰ ਤੁਸੀਂ ਇਸ ਪਤੇ ਤੇ ਦੇਣਾ ਚਾਹੁੰਦੇ ਹੋ ਨਹੀਂ ਤਾਂ ਫਿਰ ਤੁਸੀਂ ਸਾਨੂੰ ਸਿੱਧਾ request@harmonradio.com ਤੇ ਵੀ ਆਪਣੀ ਜਿਹੜੀ ਫੀਡਬੈਕ ਹੈ ਉਹ ਭੇਜ ਸਕਦੇ ਹੋ ਸਾਡੇ ਪ੍ਰੋਗਰਾਮ ਦੇ ਬਾਬਤ ਪ੍ਰੋਗਰਾਮ ਦਾ ਨਾਮ ਲਿਖ ਕੇ ਔਰ ਸਾਡਾ ਜਿਹੜਾ ਪ੍ਰੈਜੈਂਟਰ ਹੈ ਉਹਦਾ ਨਾਮ ਲਿਖ ਕੇ ਜ਼ਰੂਰ ਦੱਸਿਆ ਕਰੋ ਜੀ ਕਿੱਥੇ ਕੀ ਕਮੀ ਰਹੀ ਹੈ ਤਾਂ ਕਿ ਅਸੀਂ ਉਹ ਕਮੀਆਂ ਜਿਹੜੀਆਂ ਉਹਨਾਂ ਨੂੰ ਸੁਧਾਰ ਸਕੀਏ ਸੋ ਤੁਹਾਡਾ ਤੇ ਸਾਡਾ ਇਹ ਰਾਬਤਾ ਬਹੁਤ ਪਿਆਰਾ ਰਿਹਾ ਔਰ ਉਮੀਦ ਕਰਦੀ ਹਾਂ ਤੁਸੀਂ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਆਪਾਂ ਸਾਰਿਆਂ ਦੀ ਸੰਗਤ ਦੇ ਵਿੱਚ ਆਪਣੇ ਸਾਰਿਆਂ ਦੇ ਸਾਥ ਦੇ ਨਾਲ ਇੰਜੋਏ ਕੀਤਾ ਹੋਣਾ ਮੈਂ ਬਹੁਤ ਇੰਜੋਏ ਕੀਤੇ ਤੁਹਾਡੇ ਸਾਰਿਆਂ ਦੇ ਮੈਸੇਜਿਸ ਤੁਹਾਡੇ ਸਾਰਿਆਂ ਦੇ ਜਿਹੜੇ ਵਿਚਾਰ ਤੇ ਉਮੀਦ ਕਰਦੀ ਹਾਂ ਤੁਸੀਂ ਵੀ ਇਸੇ ਤਰ੍ਹਾਂ ਇੰਜੋਏ ਕੀਤਾ ਹੋਣਾ ਹਨਾ ਤੇ ਭੁੱਲਾਂ ਚੁੱਕਾਂ ਦੇ ਲਈ ਖਿਮਾ ਪ੍ਰੋਗਰਾਮ ਇਸੇ ਤਰ੍ਹਾਂ ਹੋਰ ਵੀ ਚੱਲਦੇ ਰਹਿਣੇ ਆ ਹਰਮਨ ਰੇਡੀਓ ਤੇ ਤੁਸੀਂ ਉਹਨਾਂ ਪ੍ਰੋਗਰਾਮਾਂ ਦਾ ਲੁਤਫ ਲਓ ਤੇ ਮੈਨੂੰ ਦਿਓ ਇਜਾਜ਼ਤ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਦੋਸਤੋ ਹਰਮਨ ਰੇਡੀਓ ਦੇ ਨਾਲ
ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ ਕੋਈ ਕਰਦੀਆਂ ਕਲੋੜੀਆਂ ਨਿਕੜਕਾਂ ਲੰਮੀਆਂ ਧੀਆਂ ਕਾਨ